ਬਾਅਦ ਚ ਸਟੂਡੀਓ ਕਰਾਂਗੇ ਕਾਲ, ਅਸੀਂ ਵੇਖਾਂਗੇ ਸਾਡੇ ਸਾਥ।
ਬਿਲਕੁਲ ਬਿਲਕੁਲ, ਤੁਸੀਂ ਸਟੂਡੀਓ ਕਾਲ ਕਰਿਓ ਔਰ ਅਸੀਂ ਤੁਹਾਨੂੰ ਫੋਨ ਤੇ ਵੀ ਲੈ ਲਾਂਗੇ ਤੇ ਸਟੂਡੀਓ ਬਿਲਕੁਲ ਸਾਡੇ ਔਰ ਕਾਲ ਕੱਲ ਕਰਿਓ ਜ਼ਰੂਰ, ਸਟੂਡੀਓ ਵੀ ਤੁਹਾਨੂੰ ਲੈ ਲਾਂਗੇ ਫੋਨ ਤੇ। ਔਰ ਗੁਰਦੇਵ ਸਿੰਘ ਜੀ, ਮੇਰੀ ਬੇਨਤੀ ਹੈ ਕਿ ਓਨੈਸਟ ਫੀਡਬੈਕ ਜੋ ਵੀ ਤੁਹਾਨੂੰ ਲੱਗੇ, ਵੈਨਸਡੇ ਆ ਕੇ ਮੈਚ ਤੇ ਡਿਸਕਸ ਕਰਾਂਗੇ ਸੈਮੀਫਾਈਨਲ ਹੋਏਗਾ, ਪਰ ਵੈਨਸਡੇ ਆ ਕੇ ਤੁਸੀਂ ਓਨੈਸਟ ਫੀਡਬੈਕ ਦੇਣਾ ਕਿ ਇਹਨਾਂ ਬੱਚਿਆਂ ਨੇ, ਕਿਉਂਕਿ ਫਿਰ ਇਸ ਤਰ੍ਹਾਂ ਫਿਰ ਬੱਚੇ ਇੰਪਰੂਵ ਕਰਦੇ ਆ। ਮੈਂ ਵੀ ਇਹਨਾਂ ਨੂੰ ਹਮੇਸ਼ਾ ਓਨੈਸਟ ਫੀਡਬੈਕ ਦਿੰਦਾ, ਮੈਂ ਇਹਨਾਂ ਨੂੰ ਕਹਿੰਦਾ ਹੁੰਦਾ ਕਿ ਮੈਂ ਤੁਹਾਨੂੰ ਫੀਡਬੈਕ ਉਹ ਦਵਾਂਗਾ ਜਿਹਦੇ ਨਾਲ ਤੁਸੀਂ ਇੰਪਰੂਵ ਕਰ ਸਕੋ। ਜੇ ਚੰਗੀ ਹੈ ਤਾਂ ਮੈਂ ਚੰਗੀ ਕਹਿੰਦਾ, ਇਹਨਾਂ ਨੂੰ ਕੋਈ ਵੀ ਕੰਮ ਹੋਵੇ, ਮਾਰਕੀਟਿੰਗ ਹੋਵੇ, ਕੋਆਪਰੇਸ਼ਨ ਦਾ ਕੰਮ ਹੋਵੇ। ਕਈ ਵਾਰੇ ਲੋਕ ਕਹਿੰਦੇ ਕਿ ਜੀ ਆ ਦੇਖੋ ਸਰ ਅਸੀਂ ਕਵਰੇਜ ਕਰਕੇ ਲਿਆਏ ਇਵੈਂਟ ਦੀ, ਕੋਈ ਪ੍ਰੋਮੋ ਬਣਾਇਆ ਹੋਵੇ ਇਹਨਾਂ ਨੇ, ਕੋਈ ਟੀਵੀ ਦੀ ਰਿਕਾਰਡਿੰਗ ਕਰਦੇ ਹੋਣ, ਤੇ ਮੈਂ ਇਹਨਾਂ ਨੂੰ ਕਹਿੰਦਾ ਵੀ ਦੇਖੋ ਮੈਂ ਜੀ ਅੱਜ ਤੁਹਾਨੂੰ ਕਈ ਵਾਰ ਮੈਂ ਬੜੀ ਸਖਤੀ ਨਾਲ ਕੰਮ ਕਰਦਾ ਔਰ ਮੈਂ ਕਹਿੰਦਾ ਕਿ ਮਿਹਨਤ ਕਰੋ, ਹਾਰਡ ਵਰਕ, ਲੇਕਿਨ ਖੁਦ ਫਿਰ ਮੰਨਦੇ ਆ ਕਿ ਵੀ ਹੈ। ਮੈਂ ਕਿਹਾ ਜੀ ਮੇਰਾ ਬੇਸਿਕ ਮਕਸਦ ਹੈ ਕਿ ਯੂ ਗਾਇਸ ਸ਼ੁਡ ਇਵੋਲਵ। ਦੋ ਸਾਲ ਅੱਜ ਬੱਚੇ ਜਦੋਂ ਜਿਹੜੇ ਮੇਰੇ ਨਾਲ 10 ਸਾਲ ਦੇ ਆ, 12 ਸਾਲ ਦੇ, ਕੋਈ 8 ਸਾਲ ਦਾ, ਕੋਈ 5 ਸਾਲ ਦਾ, ਜਦੋਂ ਇਹ ਬੱਚੇ ਇਵੋਲਵ ਹੁੰਦੇ ਫਿਰ ਮੈਨੂੰ ਬੜੀ ਖੁਸ਼ੀ ਹੁੰਦੀ। ਔਰ ਕੱਲ ਮੈਂ ਅੱਜ ਕਹਿ ਦਿੰਦਾ ਮੈਨੂੰ ਇੱਕ ਪਰਸਨ ਨਹੀਂ ਪਤਾ ਇਹਨਾਂ ਨੇ ਕੱਲ ਕੀ ਗੱਲ ਕਰਨੀ ਹੈ। ਵੈਸੇ ਮੈਨੂੰ ਇੰਨੀ, ਮੈਂ ਜ਼ਿਆਦਾ ਯੂਰੋ ਕੱਪ ਜਾਂ ਵਰਲਡ ਕੱਪ ਦੇਖਦਾ, ਕੋਪਾ ਵੀ ਮੈਂ ਬਹੁਤ ਘੱਟ ਦੇਖਦੇ ਮੈਚਿਸ, ਇਸ ਵਾਰੀ ਪਹਿਲੀ ਵਾਰੀ ਜ਼ਿਆਦਾ ਦੇਖੇ ਆ, ਮੈਨੂੰ ਇੰਨੀ ਨੌਲੇਜ। ਇਹਨਾਂ ਨੂੰ ਬੜੀ ਇਨਡੈਪਥ ਸਪੈਨਿਸ਼ ਪ੍ਰੀਮੀਅਰ ਲੀਗ ਦਾ ਪੁੱਛ ਲਓ, ਇੰਗਲਿਸ਼ ਪ੍ਰੀਮੀਅਰ, ਈਵਨ ਕੈਨੇਡੀਅਨ ਸੌਕਰ ਦਾ, ਕੱਲ ਤੁਸੀਂ ਆਪ ਵੀ ਦੇਖ ਲੈਣਾ। ਤੇ ਮੈਨੂੰ ਵੀ ਫਿਰ ਖੁਸ਼ੀ ਹੁੰਦੀ ਹੈ ਕਿ ਜਦ ਅਸੀਂ ਇਹਨਾਂ ਨੂੰ ਇਨਕਰੇਜ ਕਰਦੇ ਹਾਂ ਫਾਰ ਦੇਅਰ ਐਵੋਲਿਊਸ਼ਨਰੀ ਪ੍ਰੋਸੈਸ। ਐਨੀਵੇਜ਼, ਹੈਡਲਾਈਨਸ ਦਾ ਮੈਨੂੰ ਇਸ਼ਾਰਾ ਹੋ ਰਿਹਾ, ਕਾਲਰਸ ਨੂੰ ਰਿਕੁਐਸਟ ਕਿ ਲਾਈਨਸ ਹੋਲਡ ਕਰ ਲੈਣਾ, ਗੱਲ ਅਸੀਂ ਜਾਰੀ ਰੱਖਾਂਗੇ ਔਰ ਵੈਨਸਡੇ ਤੁਸੀਂ ਓਨੈਸਟ ਫੀਡਬੈਕ ਦੇਣਾ ਵੀ ਤੁਹਾਨੂੰ ਕਿੱਦਾਂ ਦਾ ਲੱਗਿਆ ਇਹਨਾਂ ਦਾ ਪ੍ਰਦਰਸ਼ਨ। ਠੀਕ ਹੈ ਜੀ, ਕੱਲ 7:30 ਵਜੇ ਸਾਡੀ ਲਾਈਵ ਜਿਹੜਾ ਸ਼ੋਅ ਹੋਏਗਾ ਉਹਦੇ ਵਿੱਚ ਸੌਕਰ ਦੀ ਗੱਲ ਹੋਏਗੀ, ਕੈਨੇਡਾ ਦੇ ਵਰਸਿਸ ਅਰਜਨਟਾਈਨਾ, ਯੂਰੋ ਕੱਪ ਦੀ ਗੱਲ ਹੋਏਗੀ ਔਰ ਕੈਨੇਡਾ ਦੇ ਵਿੱਚ ਬੱਚੇ ਜਿਹੜੇ ਯੰਗਸਟਰਸ ਨੇ ਉਹ ਕਿੱਦਾਂ ਦੀ ਸੌਕਰ ਖੇਡ ਰਹੇ ਨੇ ਉਹਦੇ ਬਾਰੇ ਵੀ ਗੱਲ ਹੋਏਗੀ, ਔਰ ਕੀ ਉਹਨਾਂ ਨੂੰ ਚੈਲੰਜ ਹੈ, ਕੀ ਹੈ, ਸਾਰੀ ਡਿਟੇਲ ਦੇ ਵਿੱਚ ਸਪੋਰਟਸ ਦੇ ਬਾਰੇ ਗੱਲਬਾਤ ਹੋਏਗੀ। ਅੱਛਾ, ਮੈਨੂੰ ਇਸ਼ਾਰਾ ਹੋ ਰਿਹਾ ਕਹਿੰਦੇ ਰਿਕਾਰਡਡ ਬ੍ਰੇਕ ਹੁਣ ਪਹਿਲਾਂ ਲਓ, ਨਹੀਂ ਤਾਂ ਫਿਰ ਹੈਡਲਾਈਨਸ ਦੇ ਵਿੱਚ ਹੋ ਰਹਿ ਜਾਣਾ। ਠੀਕ ਹੈ ਜੀ, ਰਿਕਾਰਡਡ ਬ੍ਰੇਕ ਛੋਟੀ ਜਿਹੀ ਲਵਾਂਗੇ, ਜ਼ਿਆਦਾ ਬੜੀ ਨਹੀਂ ਲਵਾਂਗੇ, ਛੋਟੀ ਰਿਕਾਰਡਡ ਬ੍ਰੇਕ ਤੋਂ ਬਾਅਦ ਹੈਡਲਾਈਨਸ ਤੁਹਾਡੀ ਖਿਦਮਤ ਵਿੱਚ ਹਾਜ਼ਰ।
ਥੈਂਕ ਯੂ ਯੁਧਵਿੰਦਰ। ਯੂ ਆਰ ਲਿਸਨਿੰਗ ਟੂ ਰੇਡੀਓ ਵਾਈ 24/7।
ਦਲੇਰ, ਸਿਲੜੀ, ਸੂਝਵਾਨ ਅਤੇ ਅਣਥੱਕ ਅਜਿਹੇ ਗੁਣਾਂ ਨਾਲ ਲੋਕ ਵਕੀਲ ਬ੍ਰਿਜ ਮੋਹਨ ਦਾ ਵਰਣਨ ਕਰਦੇ ਹਨ।
ਕ੍ਰਿਮੀਨਲ ਲਾ, ਇਮੀਗ੍ਰੇਸ਼ਨ ਕੇਸਸ ਅਤੇ ਕਾਰ ਐਕਸੀਡੈਂਟ 'ਚ ਲੱਗੀਆਂ ਸੀਰੀਅਸ ਸੱਟਾਂ ਲਈ ਇਨਸਾਫ਼ ਤੁਹਾਡਾ ਨਿੱਜੀ ਹੱਕ ਹੈ। ਇਸ ਹੱਕ ਨੂੰ ਗੁਆ ਨਾ ਦਿਓ। ਕਾਲ ਯੂਰ ਓਨ ਲਾਇਰ, ਜ਼ਰੂਰੀ ਫੋਨ ਕਾਲ ਅਵੇ।
ਇੰਗਲੈਂਡ ਤੋਂ ਵਕਾਲਤ ਪਾਸ, ਪੰਜਾਬੀਆਂ ਦਾ ਮਾਣ ਤੇ ਮਸ਼ਹੂਰ ਪਿੰਡ ਰਾਏਕੋਟ ਦੀ ਸ਼ਾਨ, ਪਿਛਲੇ 3 ਦਹਾਕਿਆਂ ਤੋਂ ਕੋਰਟ ਕਚਹਿਰੀ ਦੇ ਮੰਨੇ ਪਰਮੰਨੇ ਤਜਰਬੇਕਾਰ ਤੇ ਧੜਲੇਦਾਰ ਵਕੀਲ ਬ੍ਰਿਜ ਮੋਹਨ ਆਫ ਬ੍ਰਿਜ ਮੋਹਨ ਐਂਡ ਐਸੋਸੀਏਟਸ। ਫੋਨ 416-994-8989, 416-994-8989। ਵਕੀਲ ਬ੍ਰਿਜ ਮੋਹਨ।
ਮੈਂ ਤੁਹਾਨੂੰ ਪਹਿਚਾਣਦਾ।
ਕਿਆ ਨਹੀਂ ਪਹਿਚਾਣੋਗੇ? ਇਹ ਉਹ ਧਨ ਹੈ ਜੋ ਅਕਾਊਂਟਸ, ਮੌਰਗੇਜਸ, ਰੇਮਿਟੈਂਸਿਸ ਅਤੇ ਬਿਜ਼ਨਸ ਸੋਲੂਸ਼ਨਸ ਦੀ ਵੱਡੀ ਰੇਂਜ ਦੇਣ ਵਾਲੇ ਮੇਰੇ ਫਾਈਨੈਂਸ਼ੀਅਲ ਪਾਰਟਨਰ ICICI ਬੈਂਕ ਕੈਨੇਡਾ ਦੇ ਨਾਲ 20 ਸਾਲਾਂ ਦੇ ਭਰੋਸੇ ਦੀ ਮਿਸਾਲ ਹੈ।
ICICI ਬੈਂਕ ਕੈਨੇਡਾ, ਇੰਡੀਅਨ ਐਟ ਹਾਰਟ ਐਂਡ ਗਲੋਬਲ ਇਨ ਰੀਚ। ICICIBank.ca ਤੇ ਵਿਜ਼ਿਟ ਕਰੋ ਜਾਂ ICICI Bank GTA ਤੇ ਜ਼ਰੂਰ ਆਓ।
ਮੇਰਾ ਮਿਸ਼ਨ
ਹੈ UN ਕੇ ਕਲਾਈਮੇਟ ਗੋਲਸ ਕੋ ਐਡਵਾਂਸ ਕਰਨਾ,
ਗਲੋਬਲ ਲਿੰਕ ਕ੍ਰੀਏਟ ਕਰਨਾ,
ਟੈਕਨੋਲੋਜੀ ਨੂੰ ਗਲੋਬਲ ਲੈਂਗੁਏਜ ਬਣਾਉਣਾ।
ਐਲਬੋਮਾ ਯੂਨੀਵਰਸਿਟੀ ਸਪੈਸ਼ਲ ਮਿਸ਼ਨ ਹੁਣ ਬ੍ਰੈਂਪਟਨ ਵਿੱਚ। ਐਲਬੋਮਾ ਯੂਨੀਵਰਸਿਟੀ ਇੱਕ ਵੈਲਕਮਿੰਗ, ਇਨਕਲੂਸਿਵ, ਸੇਫ ਤੇ ਰਿਸਪੈਕਟਫੁਲ ਲਰਨਿੰਗ ਕਮਿਊਨਿਟੀ ਬਣਾਉਣ ਦੀ ਕਮਿਟਮੈਂਟ ਹੈ। ਇੱਕ ਇਹੋ ਜਿਹਾ ਇੰਸਟੀਟਿਊਸ਼ਨ ਜੋ ਸਟੂਡੈਂਟ, ਸਟਾਫ ਤੇ ਵਿਜ਼ਿਟਰਸ ਨੂੰ ਦੁਨੀਆ ਦੇ ਹਰ ਹਿੱਸੇ ਤੋਂ ਸਿੱਖਣ ਦਾ ਮੌਕਾ ਦਿੰਦਾ ਹੈ। ਇਹੀ ਹੈ ਜੋ ਐਲਬੋਮਾ ਯੂਨੀਵਰਸਿਟੀ ਨੂੰ ਸਪੈਸ਼ਲ ਬਣਾਉਂਦਾ ਹੈ। ਤੁਹਾਡਾ ਸਪੈਸ਼ਲ ਮਿਸ਼ਨ ਕੀ ਹੈ ਇਹ ਜਾਣਨ ਲਈ ਅੱਜ ਹੀ ਵਿਜ਼ਿਟ ਕਰੋ ElgomaU.ca ਤੇ।
This ad for Fizz is only 25 seconds long, but we had to pay for 30. Those leftover 5 seconds shouldn't just disappear, right? It's kind of like what happens to your unused mobile data at the end of each month. Except at Fizz, your unused data from the end of the month rolls over, so you can use it the next month. Hey, you paid for it, so keep it. Try the other side. Get started at fizz.ca. If you need some time to think it over, here's 5 seconds. Certain conditions apply. Details at fizz.ca.
You are listening to WTOR 770 AM, Youngstown, Toronto. ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਵਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਜਾਓ ਆਲ ਸਟੇਟ ਐਜੈਕਟ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 6472903773।
ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਗੌਰਮੈਂਟ ਗ੍ਰਾਂਟ ਬੱਚਿਆਂ ਅਤੇ ਪਰਿਵਾਰਾਂ ਵਾਸਤੇ ਉਪਲਬਧ ਹੈ। ਅਗਰ ਤੁਹਾਡੀ ਇਨਕਮ $60,000 ਤੋਂ ਘੱਟ ਹੈ ਤੇ ਤੁਹਾਡੇ ਬੱਚੇ 12 ਸਾਲ ਤੋਂ ਘੱਟ ਉਮਰ ਦੇ ਹਨ ਤਾਂ ਤੁਹਾਨੂੰ ਗੌਰਮੈਂਟ ਤੋਂ $12,000 ਤੋਂ ਲੈ ਕੇ $60,000 ਤੱਕ ਦੀ ਗ੍ਰਾਂਟ ਮਿਲ ਸਕਦੀ ਹੈ। ਇਹ ਪੈਸਾ ਤੁਹਾਡੇ ਅਕਾਊਂਟ ਵਿੱਚ 3 ਹਫ਼ਤਿਆਂ ਦੇ ਅੰਦਰ ਅੰਦਰ ਆ ਸਕਦਾ ਹੈ। ਇਹ ਗੌਰਮੈਂਟ ਗ੍ਰਾਂਟ ਸਰਵਿਸ ਓਨਟੈਰੀਓ, ਅਲਬਰਟਾ ਅਤੇ BC ਵਿੱਚ ਉਪਲਬਧ ਹੈ। ਹੋਰ ਜਾਣਕਾਰੀ ਲਈ ਸ਼ਾਵੇਜ਼ ਦੇ ਨਾਲ 6477420241 6477690241।
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
अब टेस्को को लग्जरी अप्लायंसेस के लिए जानते हैं। नाउ आप जान सकते हैं उन्हें फॉर लग्जरी अप्लायंसेस आउटलेट प्राइसेस। द लग्जरी अप्लायंस आउटलेट बाय टेस्को अब ब्रैम्पटन में है। फ्लोर मॉडल्स ऑफ फैक्ट्री ब्लेमिश्ड और दूसरे इम्परफेक्ट अप्लायंसेस पर डिस्काउंट दिए गए हैं ताकि वो परफेक्ट फिट लगे इवन द मोस्ट पर्टिकुलर शॉपर के लिए। आउटलेट हर दिन खुला है। 338 क्वीन स्ट्रीट ईस्ट पेयर। फुल मैन्युफैक्चर वारंटीज और प्रमोशन अप्लाई भी होती है। द लग्जरी अप्लायंस आउटलेट बाय टेस्को, जहां पे की शॉपर्स शॉप कर सकते हैं।
Let's go to one line. Go splash. Go together. Go again and again. Right now, you can pay for a day and get the rest of the summer free for just $64.95 each plus taxes and fees. Get unlimited visits, bubble parties, summer events, and more for the price of a one-day ticket. Hurry, this limited time offer won't last long. Wet n Wild. Let's go.
ਸਮਰ ਆ ਗਈ ਹੈ ਤੇ ਕੈਨੇਡਾ ਦੇ ਵਿੱਚ ਮੈਂ ਮੇਲਿਆਂ ਨੂੰ ਬਹੁਤ ਮਿਸ ਕਰ ਰਹੀ ਹਾਂ। ਪਾਣੀ ਪੂਰੀ, ਆਲੂ ਟਿੱਕੀ ਚਾਟ, ਦਹੀਂ ਭੱਲਾ ਮੈਨੂੰ ਕਿੱਥੇ ਖਾਣ ਨੂੰ ਮਿਲਣਗੇ?
ਬਿਲਕੁਲ ਵੀ ਟੈਨਸ਼ਨ ਨਾ ਲਵੋ, ਹੁਣ ਤੁਹਾਨੂੰ ਚਿੰਤਾ ਕਰਨ ਦੀ ਜ਼ਰੂਰਤ ਹੀ ਨਹੀਂ। ਸਟੈਂਡਰਡ ਸਵੀਟਸ ਮਾਲਟਨ ਤੁਹਾਡੇ ਲਈ ਲੈ ਕੇ ਆਏ ਨੇ ਆਲ ਸਮਰ ਲੌਂਗ ਮੇਲਾ। ਹਰ ਦਿਨ ਤੁਸੀਂ ਸਵਾਦ ਲੈ ਸਕਦੇ ਹੋ ਪਾਣੀ ਪੂਰੀ, ਆਲੂ ਟਿੱਕੀ, ਚਾਟ ਪਾਪੜੀ, ਦਹੀਂ ਭੱਲੇ, ਖੋਏ ਵਾਲੀ ਕੁਲਫੀ, ਹਰ ਚੀਜ਼ ਦੇ ਲਾਈਵ ਸਟੇਸ਼ਨ ਮਿਲਣਗੇ ਤੁਹਾਨੂੰ। ਵੀਕਐਂਡ ਦੇ ਉੱਤੇ ਸਪੈਸ਼ਲ ਸਟੈਂਡਰਡ ਸਵੀਟਸ ਮਾਲਟਨ ਤੁਹਾਡੇ ਲਈ ਲੈ ਕੇ ਆਏ ਨੇ ਲਾਈਵ ਡੋਸਾ ਸਟੇਸ਼ਨ। ਜੀ ਬਿਲਕੁਲ, ਡੋਸਾ ਵੀ ਖਾ ਸਕਦੇ ਹੋ ਮੰਡੇ ਟੂ ਫਰਾਈਡੇ 5 ਵਜੇ ਤੋਂ ਲੈ ਕੇ 10 ਵਜੇ ਤੱਕ। ਸੈਟਰਡੇ ਸੰਡੇ ਸਪੈਸ਼ਲ 12 ਵਜੇ ਤੋਂ ਲੈ ਕੇ 11 ਵਜੇ ਤੱਕ। ਅਨਲਿਮਿਟਡ ਲਾਈਵ ਸਟੇਸ਼ਨ ਮਿਲਣਗੇ ਤੁਹਾਨੂੰ ਸਟੈਂਡਰਡ ਸਵੀਟਸ ਮਾਲਟਨ ਤੇ ਸਟਾਰਟਿੰਗ ਨਾਓ ਐਵਰੀ ਸਿੰਗਲ ਡੇ ਜਸਟ ਫਾਰ 9.99 ਪਰ ਪਰਸਨ। ਤੇ ਤੁਸੀਂ ਸਾਰੇ ਫਲੇਵਰਸ ਇੰਡੀਆ ਦੇ ਟੇਸਟ ਕਰ ਸਕਦੇ ਹੋ। ਜਲਦੀ ਜਲਦੀ ਪਹੁੰਚੋ 2877 ਡੈਰੀ ਰੋਡ ਈਸਟ ਫਾਰ ਅ ਗੁੱਡ ਟਾਈਮ। ਕਾਲ ਕਰ ਸਕਦੇ ਹੋ 9056128381 ਤੇ। ਵਾਂਸ ਅਗੇਨ, ਸਟੈਂਡਰਡ ਸਵੀਟਸ ਮਾਲਟਨ 9056128381 ਤੇ, ਲੋਕੇਟਡ ਐਟ ਇੰਟਰਸੈਕਸ਼ਨ ਆਫ ਡੈਰੀ ਐਂਡ ਏਅਰਪੋਰਟ।
Remington Homes ने अनाउंस करता है रिलीज ऑफ 3-story टाउन एट द ब्राइट साइड एट मेपल विलेज इन ब्रैम्पटन। चाहे तुसी न्यू होम बायर हो या फिर इन्वेस्टमेंट पर्पसेस ले बाय करना चाहते हो ता ए होम ऑफर करते ने सारी कन्वीनियंस जो कि तुसी एक्सपेक्ट कर सकते हो फ्रॉम रिमिंगटन होम। तुहाडी पसंद नु ध्यान च रखदे आ अप टू 2200 square feet लिविंग स्पेस, डबल कार गराज अते स्पेशियस इंटीरियर एंड एक्सटीरियर लिविंग एरियाज डिजाइन किए गए हैं। व्हाट नॉट टू लव अबाउट द ब्राइट साइड, राइट? कन्वीनियंटली लोकेटेड है 410 दे नेड़े एंड सारी फैमिली दे कन्वीनियंस लई पार्क, शॉपिंग प्लाजा, स्कूल एंड रिक्रिएशन एरियाज भी हैं। और जानकारी लई विजिट करो remingtonhomes.com, दैट इज remingtonhomes.com।
यू कैन लिसन टू द हेडलाइंस एनीवेयर, but we bring you the story behind the headlines by group editor and CEO Yudhvir Jaswal, only on South Asian Pulse. Call Yudhvir Jaswal 647-272-8182 or visit southasiandaily.com. South Asian
ਵਾਈ ਮੀਡੀਆ ਗਰੁੱਪ ਨੂੰ ਸਾਰਿਆਂ ਦਾ ਇੱਕ ਵਾਰ ਫਿਰ ਰੇਡੀਓ ਵਾਈ ਔਰ ਚੈਨਲ ਵਾਈ ਤੇ ਬਹੁਤ ਬਹੁਤ ਸਵਾਗਤ ਹੈ। ਰੁਕ ਕਰਦੇ ਸਿੱਧਾ ਹੈਡਲਾਈਨਸ ਵੱਲ। ਗਰੁੱਪ ਨੂੰ ਤੁਹਾਡੇ ਸਾਰਿਆਂ ਦਾ ਹੈਡਲਾਈਨਸ ਵਿੱਚ ਸਵਾਗਤ ਹੈ। ਸਭ ਤੋਂ ਪਹਿਲਾਂ ਅਸੀਂ ਸਿੱਧਾ ਰੁਕ ਕਰਾਂਗੇ ਅਮਰੀਕਾ ਵੱਲ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਸਾਡੇ ਡਿਫੈਂਸ ਮਿਨਿਸਟਰ ਬਿਲ ਬਲੇਅਰ ਔਰ ਫੋਰਨ ਮਿਨਿਸਟਰ ਮੈਲਨੀ ਜੌਲੀ ਅਮਰੀਕਾ ਦੇ ਵਿੱਚ ਨਜ਼ਰ ਆਉਣਗੇ। ਔਰ ਅਸੀਂ ਦੱਸ ਦਈਏ ਕਿ ਜਿੱਥੇ ਨੈਟੋ ਦੇ ਜਿਹੜਾ ਸਮਿਟ ਹੋਣ ਜਾ ਰਿਹਾ ਹੈਗਾ, ਨੈਟੋ ਦੀ 75th ਐਨਵਰਸਰੀ ਜਿਹੜੀ ਮਨਾਈ ਜਾ ਰਹੀ ਹੈ, ਔਰ ਜਿੱਥੇ ਇੱਕ ਤਰਫ ਬਹੁਤ ਸਾਰੀ ਇੰਪੋਰਟੈਂਟ ਡਿਸਕਸ਼ਨਸ ਹੋਣਗੀਆਂ, ਲੇਕਿਨ ਇੱਕ ਇੰਪੋਰਟੈਂਟ ਡਿਸਕਸ਼ਨ ਇਹ ਵੀ ਜ਼ਰੂਰ ਚੱਲ ਰਹੀ ਹੈ ਕਿ ਨੈਟੋ ਦੀ ਜਿਹੜੀਆਂ ਮੈਂਬਰ ਕੰਟਰੀਜ਼ ਨੇ ਉਹ ਕਿਆ ਉਹ 2% ਡਿਫੈਂਸ ਸਪੈਂਡਿੰਗ ਦੇ ਵਿੱਚ ਖਰਚ ਕਰ ਰਹੀ ਹੈ ਆਫ ਦੇ ਜੀ ਡੀ ਪੀ। 2% ਦਾ ਮਤਲਬ ਕੀ ਹੈਗਾ, ਅਸੀਂ ਕੈਨੇਡਾ ਦੇ ਵਿੱਚ ਕਿੰਨਾ ਕਰ ਰਹੇ ਹਾਂ, ਕਿੰਨਾ ਸਾਡਾ ਪਲਾਨ ਹੈ ਔਰ ਕਿੰਨੀ ਮੰਗ ਕੀਤੀ ਜਾ ਰਹੀ ਹੈ। ਕੈਨੇਡਾ ਔਰ ਹੋਰ ਕਈ ਕੰਟਰੀਜ਼ ਦੇ ਉੱਤੇ ਜੇ ਅਸੀਂ ਨੈਟੋ ਦੀ ਗੱਲ ਕਰੀਏ ਤੇ ਕੈਨੇਡਾ ਤੋਂ ਇਲਾਵਾ ਲਗਭਗ 2 ਦਰਜਨ ਐਸੀਆਂ ਕੰਟਰੀਜ਼ ਨੇ ਜਿਨ੍ਹਾਂ ਦੇ ਉੱਤੇ ਇਹ ਦਬਾਅ ਹੈ, ਪ੍ਰੈਸ਼ਰ ਹੈ ਅਮਰੀਕਾ ਦਾ ਔਰ ਬਾਕੀ ਕੰਟਰੀਜ਼ ਦਾ ਕਿ ਤੁਸੀਂ ਘੱਟ ਤੋਂ ਘੱਟ 2% ਆਪਣੀ ਜੀ ਡੀ ਪੀ ਦਾ ਜਿਹੜਾ ਡਿਫੈਂਸ ਦੇ ਉੱਤੇ ਜਾਂ ਮਿਲਟਰੀ ਸਪੈਂਡਿੰਗ ਦੇ ਉੱਤੇ ਜ਼ਰੂਰ ਖਰਚ ਕਰੋ। ਅੱਛਾ, ਹੁਣ ਕੈਨੇਡਾ ਕੋਲ ਪਲਾਨ ਕੀ ਹੈ? ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਾਹਿਬ ਜਾ ਰਹੇ ਨੇ, ਸਾਡੇ ਕੈਨੇਡਾ ਕੋਲ ਪਲਾਨ ਹੈ ਕਿ ਅਸੀਂ ਤਕਰੀਬਨ 2.5% ਜਿਹੜਾ ਹੈ ਜੀ ਡੀ ਪੀ ਦਾ, 1.76% ਟੂ ਵੀ ਪ੍ਰਸਾਈਜ਼, ਅਸੀਂ ਜੀ ਡੀ ਪੀ ਦਾ ਖਰਚਾ ਕਰਨ ਲਈ ਤਿਆਰ ਹੈ। ਲੇਕਿਨ 2% ਹਜੇ ਥੋੜਾ ਜਿਹਾ ਦੂਰ ਨਜ਼ਰ ਆ ਰਿਹਾ। ਜਦੋਂ ਅਸੀਂ ਗੱਲ ਕਰ ਰਹੇ ਹਾਂ 2% ਦੀ, ਸਾਡੇ ਉੱਤੇ ਦਬਾਅ ਹੈ ਪਬਲਿਕਲੀ, ਪ੍ਰਾਈਵੇਟਲੀ। ਸਾਡੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਜ਼ਰੂਰ ਇਸ ਬਾਰੇ ਵੀ ਸਵਾਲ ਪੁੱਛੇ ਜਾਣਗੇ ਕਿ ਅਸੀਂ ਇੰਨੀ ਸਪੈਂਡਿੰਗ ਕਿਉਂ ਨਹੀਂ ਕਰ ਰਹੇ ਹਾਂ। ਅੱਛਾ, ਹੁਣ ਇਸ ਦਰਮਿਆਨ ਕੁਝ ਕੰਟਰੀਜ਼ ਜਿਸ ਤਰ੍ਹਾਂ ਪੋਲੈਂਡ ਹੈ, ਉਹ ਤੇ ਕਹਿ ਰਹੇ ਨੇ ਕਿ ਜੀ 2% ਵੀ ਘੱਟ ਹੈ, ਸਾਨੂੰ 3% ਜਿਹੜਾ ਉਹ ਕਰ ਦੇਣਾ ਚਾਹੀਦਾ। ਉਹ ਕਹਿੰਦੇ ਅੱਜ ਹਾਲਾਤ ਵੱਖਰੇ ਨੇ, ਸਰਕਮਸਟਾਂਸਿਸ ਵੱਖਰੇ ਨੇ, ਸੋ ਜਿਹਦੇ ਕਾਰਨ ਕਿ ਸਾਨੂੰ 2% ਦਾ ਵੀ ਕੰਮ ਨਹੀਂ ਚੱਲਣਾ, ਸਾਨੂੰ ਇਹ ਹੋਰ 3% ਤੱਕ ਵਧਾਉਣਾ ਪਏਗਾ। ਇਹਦਾ ਮਤਲਬ ਇਹ ਹੈ ਕਿ ਸਾਡੇ ਕੋਲ ਹਜੇ 2.25% ਦਾ ਮਸੀਂ ਪਲਾਨ ਅਸੀਂ ਬਣਾ ਰਹੇ ਹਾਂ। ਜੇ 3% ਦੀ ਚਰਚਾ ਹੋਣੀ ਸ਼ੁਰੂ ਹੋ ਗਈ ਤਾਂ ਸਾਨੂੰ ਆਪਣਾ ਅੱਜ ਦਾ ਜਿਹੜਾ ਕਰੰਟ ਡਿਫੈਂਸ ਬਜਟ ਆ ਇਹ 3% ਕਰਨਾ ਪੈ ਸਕਦਾ। ਅੱਛਾ, ਇੱਥੇ ਅਸੀਂ ਇਹ ਗੱਲ ਜ਼ਰੂਰ ਜ਼ਿਕਰ ਕਰ ਦਈਏ ਕਿ ਅਸੀਂ ਇਸ ਗੱਲ ਦੀ ਚਰਚਾ ਜਦੋਂ ਡਿਫੈਂਸ ਮਿਨਿਸਟਰ ਹਰਜੀਤ ਸੱਜਣ ਸਾਹਿਬ ਹੋਇਆ ਕਰਦੇ ਸੀਗੇ, ਅਸੀਂ ਵਾਈ ਮੀਡੀਆ ਤੇ ਉਹਨਾਂ ਨਾਲ ਵੀ ਕੀਤੀ ਸੀ ਲਗਾਤਾਰ, ਸਾਡੇ ਤੇ ਦਬਾਅ ਹੈ ਜੀ ਡਿਫੈਂਸ ਦੇ ਵਿੱਚ ਬਜਟ ਵਧਾਉਣ ਦਾ, ਕੀ ਕਰ ਰਹੇ ਅਸੀਂ। ਫਿਰ ਮਿਨਿਸਟਰ ਨੀਤਾ ਆਨੰਦ ਜੀ ਆਏ ਸੀ, ਉਹਨਾਂ ਨਾਲ ਵੀ ਇਹੀ ਚਰਚਾ ਕੀਤੀ। ਬਿਲ ਬਲੇਅਰ ਸਾਹਿਬ ਦੇ ਨਾਲ ਵੀ ਅਸੀਂ ਇਹਦੇ ਬਾਰੇ ਚਰਚਾ ਕਰ ਚੁੱਕੇ ਹੈਗੇ ਹਾਂ। ਸੋ ਸਾਡੇ ਵਾਈ ਮੀਡੀਆ ਦੇ ਚੈਨਲ ਵਾਈ ਸਟੂਡੀਓ ਚ ਕਈ ਵਾਰੀ ਇਹ ਸਾਰੇ ਮੁੱਦੇ ਦੇ ਉੱਤੇ ਜਿਹੜੀ ਸਾਡੀ ਡਿਫੈਂਸ ਕਿੱਦਾਂ ਹੈਗੀ ਹੈ, ਪਬਲਿਕ ਸੇਫਟੀ ਦੀ ਗੱਲ, ਅਸੀਂ ਚੈਨਲ ਵਾਈ ਦੇ ਉੱਤੇ ਕਈ ਵਾਰ ਡਿਸਕਸ਼ਨ ਕਰ ਚੁੱਕੇ ਹਾਂ ਕਿ ਅਚਾਨਕ ਇੰਨਾ ਜ਼ਿਆਦਾ ਬਜਟ ਵਧਾਉਣ ਦਾ ਮਤਲਬ ਤਾਂ ਇਹ ਹੈ ਕਿ ਲਗਭਗ ਅਸੀਂ ਰਸ਼ੀਆ ਦਾ ਜਿਹੜਾ ਅੱਜ ਦਾ ਡਿਫੈਂਸ ਬਜਟ ਹੈ ਅਸੀਂ ਉਹਦੇ ਤੋਂ ਵੀ ਜ਼ਿਆਦਾ ਕ੍ਰੋਸ ਕਰਨ ਦੀ ਜਿਹੜੀ ਹੈ ਉਹ ਗੱਲ ਕਰ ਰਹੇ ਹਾਂ। ਬਟ ਐਜ਼ ਅ ਨੈਟੋ ਐਲਾਈ ਸਾਨੂੰ ਇਹ ਜਿਹੜਾ ਕਰਨਾ ਪਏਗਾ। ਅੱਛਾ, ਹੁਣ ਅਸੀਂ ਥੋੜੀ ਜਿਹੀ ਤੁਹਾਨੂੰ ਅਪਡੇਟ ਦੇ ਦਿੰਦੇ ਹਾਂ ਕਿ ਆਖਿਰਕਾਰ ਇਹ ਜਿਹੜਾ ਨੈਟੋ ਹੈ, ਜਿਹੜਾ ਸਮਿਟ ਹੋਣ ਜਾ ਰਿਹਾ, ਨੈਟੋ ਸਮਿਟ ਦੇ ਕੀ ਮਾਇਨੇ ਨੇ, ਕਿਹੜੀਆਂ ਕੰਟਰੀਜ਼ ਇਹਦੇ ਵਿੱਚ ਸ਼ਾਮਿਲ ਨੇ, ਸਾਡਾ ਇਹਦੇ ਵਿੱਚ ਕੀ ਰੋਲ ਹੋਏਗਾ, ਔਰ ਇਹਦੇ ਵਿੱਚ ਕਿਹੜੇ ਕਿਹੜੇ ਮੁੱਦੇ ਜਿਹੜੇ ਨੇ ਉਹ ਇਸ ਵਾਰ US ਦੇ ਵਿੱਚ ਡਿਸਕਸ ਕੀਤੇ ਜਾ ਰਹੇ ਨੇ। ਸੋ ਪਹਿਲਾਂ ਤੇ ਅਸੀਂ ਇਹ ਜ਼ਰੂਰ ਜ਼ਿਕਰ ਕਰ ਦਈਏ ਕਿ 75th ਐਨਵਰਸਰੀ ਹੈਗੀ ਹੈ ਨੈਟੋ ਦੀ ਇਸ ਅਲਾਇੰਸ ਦੀ। 75 ਸਾਲ ਪਹਿਲਾਂ ਜਦੋਂ ਸ਼ੁਰੂਆਤ ਹੋਈ ਸੀ ਉਸ ਵੇਲੇ 12 ਕੰਟਰੀਜ਼ ਨੇ ਇਹਨੂੰ ਸਾਈਨ ਕੀਤਾ ਸੀਗਾ। ਨੈਟੋ ਦਾ ਫੁੱਲ ਫਾਰਮ ਵੀ ਅਸੀਂ ਤੁਹਾਨੂੰ ਦੱਸ ਦਈਏ, ਨਾਰਥ ਐਟਲਾਂਟਿਕ ਟ੍ਰੀਟੀ ਆਰਗਨਾਈਜੇਸ਼ਨ ਹੈਗੀ ਹੈ। ਉਸ ਵੇਲੇ ਇਹ ਵਾਸ਼ਿੰਗਟਨ ਡੀਸੀ ਦੇ ਵਿੱਚ ਇਹ ਇੱਕ ਕਲੈਕਟਿਵ ਅਲਾਇੰਸ ਜਿਹੜਾ ਬਣਾਇਆ ਗਿਆ ਸੀ। ਅੱਛਾ, ਹੁਣ ਕਿੰਨੀਆਂ ਕੰਟਰੀਜ਼ ਨੇ? ਪਹਿਲਾਂ 75 ਸਾਲ ਪਹਿਲਾਂ 12 ਕੰਟਰੀ ਸੀਗੀਆਂ, ਇਸ ਸਮੇਂ ਜੇ ਅੱਜ ਦੀ ਅਸੀਂ ਗੱਲ ਕਰੀਏ ਤੇ ਅਸੀਂ ਇਸ ਵੇਲੇ ਟੋਟਲ 32 ਕੰਟਰੀਜ਼ ਜਿਹੜੀਆਂ ਨੇ ਉਹ ਹੋ ਚੁੱਕੀਆਂ। ਅੱਛਾ, ਇਹ ਜਿਹੜਾ ਨੈਟੋ ਦਾ ਸਮਿਟ ਹੈ 9 ਤੋਂ ਲੈ ਕੇ 11 ਜੁਲਾਈ ਦੇ ਵਿੱਚ ਇਹ ਹੋਏਗਾ, ਨੈਟੋ ਦਾ ਜਿਹੜਾ ਸਮਿਟ ਹੈ। ਹੁਣ ਜਿਹੜਾ ਕੀ ਟੋਪਿਕਸ ਦੇਖ ਲੈਂਦੇ ਹਾਂ ਕਿ ਮੁੱਦੇ ਕਿਹੜੇ ਕਿਹੜੇ ਵਿਚਾਰੇ ਜਾ ਰਹੇ ਨੇ। ਯੂਕਰੇਨ ਦਾ ਮੁੱਦਾ ਤੇ ਡੈਫੀਨੇਟਲੀ ਹੈ ਹੀ ਹੈ, ਕਿਉਂਕਿ ਇਸ ਵੇਲੇ ਅਮਰੀਕਾ ਔਰ ਹੋਰ ਅਲਾਇੰਸ ਦੀਆਂ ਕਾਫੀ ਕੰਟਰੀਜ਼, ਇੰਕਲੂਡਿੰਗ ਸਾਡਾ ਕੈਨੇਡਾ ਵੀ, ਅਸੀਂ ਸਾਰੇ ਯੂਕਰੇਨ ਨੂੰ ਸਪੋਰਟ ਕਰ ਰਹੇ। ਸੋ ਰਸ਼ੀਆ ਔਰ ਯੂਕਰੇਨ ਦੀ ਜਿਹੜੀ ਜੰਗ ਹੈ ਉਹ ਡੈਫੀਨੇਟਲੀ ਇਹਦੇ ਉੱਤੇ ਡਿਸਕਸ ਕੀਤੀ ਜਾ ਰਹੀ ਹੈ। ਯੂਕਰੇਨ ਨੂੰ ਕਿੰਨੀ ਅਸਿਸਟੈਂਸ ਦੇਣੀ ਹੈ, ਔਰ ਨੈਟੋ ਦੇ ਅਲਾਇੰਸ ਮੈਂਬਰਸ ਵਧਾਉਣੇ ਹੈ, ਹੋਰ ਕਿਹਨਾਂ ਕਿਹਨਾਂ ਨੂੰ ਸ਼ਾਮਿਲ ਕਰਨਾ ਹੈ, ਨੈਟੋ ਦੀ ਮੈਂਬਰਸ਼ਿਪ ਦੇਣੀ ਹੈ, ਇਹ ਸਾਰਾ ਕੁਝ ਤੇ ਹੋਏਗਾ ਹੀ ਹੋਏਗਾ। ਫਿਰ ਇਹ ਚਰਚਾ ਦਾ ਵਿਸ਼ੇ ਵੀ ਹੈ ਕਿ ਜਿਹੜੀ ਰਸ਼ੀਆ ਨੇ 2014 ਦੇ ਵਿੱਚ ਜੋ ਕ੍ਰੀਮੀਆ ਦੇ ਉੱਤੇ ਐਕਸ਼ਨ ਲਿਆ ਜਾਂ ਅੱਜ ਵੀ ਜੋ ਕਰ ਰਿਹਾ, ਰਸ਼ੀਆ ਨੂੰ ਕਿੱਦਾਂ ਰੋਕਿਆ ਜਾਏ, ਇਹ ਡੈਫੀਨੇਟਲੀ ਏਜੰਡਾ ਦੇ ਉੱਤੇ ਹੋਏਗਾ ਹੀ ਹੋਏਗਾ। ਅਸੀਂ ਵੀ ਤੁਹਾਨੂੰ ਸਾਰੀ ਇਹਦੀ ਜਿਹੜੀ ਅਪਡੇਟਸ ਆ ਉਹ ਲਗਾਤਾਰ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ। ਔਰ ਇਸ ਤੋਂ ਬਾਅਦ ਅਸੀਂ ਹੁਣ ਗੱਲ ਕਰਦੇ ਹਾਂ ਕਿ ਸਾਡੇ ਪੀਰ ਪੋਲੀਵ ਸਾਹਿਬ, ਕਿਉਂਕਿ ਜਿੱਥੇ ਟਰੂਡੋ ਸਾਹਿਬ ਇੱਧਰ ਬਿਜ਼ੀ ਨੇ, ਹਾਲਾਂਕਿ ਪ੍ਰੈਸ਼ਰ ਉਹਨਾਂ ਦੇ ਉੱਤੇ ਹਜੇ ਵੀ ਜਾਰੀ ਹੈ ਕਿ ਕਿਸ ਤਰੀਕੇ ਦੇ ਨਾਲ ਉਹ ਜਿਹੜੇ ਉਹਨਾਂ ਨੂੰ ਸਵਾਲ ਉਹਨਾਂ ਦੀ ਆਪਣੀ ਲੀਡਰਸ਼ਿਪ ਬਾਰੇ ਵੀ ਪੁੱਛੇ ਜਾ ਰਹੇ ਨੇ, ਲੇਕਿਨ ਦੂਸਰੀ ਤਰਫ਼ ਜਿਹੜਾ ਓਪੋਜੀਸ਼ਨ ਵੱਲ ਵੀ ਰੁੱਖ ਕਰ ਦਿੰਦੇ ਆ। ਪੀਅਰ ਪੋਲੀਅਫ ਸਾਹਿਬ ਜਿਹੜੇ ਨੇ ਉਹ ਕੈਲਗਰੀ ਸਟੈਂਪੀਡ ਵਿੱਚ ਉੱਥੇ ਗਏ, ਉੱਥੇ ਬੜਾ ਉਹਨਾਂ ਦਾ ਕਹਿੰਦੇ ਜ਼ਬਰਦਸਤ ਸਵਾਗਤ ਹੋਇਆ ਔਰ ਕਾਫੀ ਸਾਰੀਆਂ ਉੱਥੋਂ ਜਿਹੜੀਆਂ ਚੀਜ਼ਾਂ ਨੇ ਉਹ ਬਾਹਰ ਆ ਰਹੀਆਂ ਨੇ, ਉਹ ਵੀ ਸਾਰੀਆਂ ਅਸੀਂ ਤੁਹਾਨੂੰ ਨਾਲ ਡਿਸਕਸ ਕਰ ਰਹੇ ਹਾਂ।
Is a real conservative, principled, hardworking, and patriotic, just like the people of Alberta. Which explains a lot about my husband, a proud Albertan born right here in Calgary. Visit Alberta when I met Pierre, but I remember when he talked to me about his lovely province. The more I hear about it, the more I knew I would love it and feel right here at home. I was born in Venezuela, big city of Caracas. However, my family is from the Alberta of Venezuela.
ਤੁਸੀਂ ਜਿਹੜੀ ਹੈ ਆਵਾਜ਼ ਸੁਣ ਰਹੇ ਹੋ, ਜਿਹੜੀ ਤੁਸੀਂ ਗੱਲਬਾਤ ਸੁਣ ਰਹੇ ਹੈਗੇ ਹੋ, ਅਸੀਂ ਦੱਸ ਦਈਏ ਕਿ ਇਹ ਪੀਅਰ ਪੋਲੀਅਫ ਸਾਹਿਬ ਦੇ ਜਿਹੜੇ ਵਾਈਫ ਨੇ ਉਹਨਾਂ ਦੀ ਤੁਸੀਂ ਇਹ ਸਾਰੀ ਜਿਹੜੀ ਆਵਾਜ਼ ਹੈ ਉਹ ਇਸ ਵੇਲੇ ਸੁਣ ਰਹੇ ਹੈਗੇ ਹੋ। ਇਹਨਾਂ ਦਾ ਨਾਮ ਹੈਗਾ ਅਨਾਇਡਾ ਗੈਲਡੀਨੋ, ਔਰ ਅਨਾਇਡਾ ਗੈਲਡੀਨੋ ਜਿਹੜੇ ਹੈ ਇਹਨਾਂ ਦਾ ਮੈਂ ਇੱਥੇ ਦੱਸ ਦਵਾਂ ਕਿ 2017 ਦੇ ਵਿੱਚ ਇਹਨਾਂ ਨੇ ਪੀਅਰ ਪੋਲੀਅਫ ਸਾਹਿਬ ਨਾਲ ਵਿਆਹ ਕਰਾਇਆ ਸੀਗਾ। ਸੋ ਉਹ ਪੀਅਰ ਪੋਲੀਅਫ ਸਾਹਿਬ ਨੂੰ ਇੰਟਰੋਡਿਊਸ ਕਰ ਰਹੇ ਨੇ, ਤੁਸੀਂ ਸਾਰੀ ਉਹਨਾਂ ਦੀ ਗੱਲਬਾਤ ਸੁਣ ਰਹੇ ਹੋ, ਆਵਾਜ਼ ਸੁਣ ਰਹੇ ਹੋ। ਪੀਅਰ ਪੋਲੀਅਫ ਸਾਹਿਬ ਨੇ ਵੀ ਇੱਥੇ ਆਪਣੇ ਵਿਚਾਰ ਕੈਲਗਰੀ ਸਟੈਂਪੀਡ ਦੇ ਉੱਤੇ ਰੱਖੇ।
My mother is actually the mayor of Shaughnessy, Marlene Polyev. And some of my best memories are from here, of course. I went to school, Janet Johnstone Elementary School. Went to Wisewood. Everyone went to Wisewood. You grew up playing in Fish Creek Park, running my dog.
ਖਬਰਾਂ ਦਾ ਜਿਹੜਾ ਸਿਲਸਿਲਾ ਉਹ ਇਸੇ ਤਰ੍ਹਾਂ ਹੀ ਜਾਰੀ ਰਹੇਗਾ, ਜਿੱਥੇ ਅਸੀਂ ਨਿਗਾਹ ਇਹਦੇ ਉੱਤੇ ਰੱਖਾਂਗੇ। ਲੇਕਿਨ ਕੁਇਕਲੀ ਅਸੀਂ ਰੁਕ ਕਰਾਂਗੇ ਹੁਣ ਅਸੀਂ ਰਸ਼ੀਆ ਵੱਲ, ਰਸ਼ੀਆ ਜਿੱਥੇ ਕਿ ਇੰਪੋਰਟੈਂਟ ਡਿਵੈਲਪਮੈਂਟਸ ਲਗਾਤਾਰ ਅਗਲੇ 2-3 ਦਿਨ ਹੋਣਗੀਆਂ ਨੇ। 2 ਦਿਨ ਦਾ ਇੰਡੀਅਨ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਸਾਹਿਬ ਦਾ ਰਸ਼ੀਆ ਦਾ ਦੌਰਾ ਹੈ, ਔਰ ਫਿਰ 1 ਦਿਨ ਜਿਹੜੇ ਆ ਉਹ ਆਸਟਰੀਆ ਵੀ ਜਾਣਗੇ। ਰਸ਼ੀਆ ਦੇ ਇਸ ਦੌਰੇ ਦੇ ਉੱਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਪਹੁੰਚ ਚੁੱਕੇ ਨੇ, ਔਰ ਜਿੱਥੇ ਉਹਨਾਂ ਦਾ ਬੜਾ ਜ਼ੋਰਦਾਰ ਸਵਾਗਤ ਕੀਤਾ ਜਾ ਰਿਹਾ ਹੈ। ਏਅਰਪੋਰਟ ਤੋਂ ਲੈ ਕੇ ਅੰਦਰ ਬਹੁਤ ਸਾਰੇ ਲੋਕ ਜਿਹੜੇ ਨੇ ਉਹਨਾਂ ਦਾ ਸਵਾਗਤ ਕਰਨ ਲਈ ਤਿਆਰ ਹੈ। ਉੱਥੇ ਅਸੀਂ ਦੱਸਦੇ ਕਿ ਇੰਡੀਅਨ ਡਾਇਸਪੋਰਾ ਵੀ ਵੱਡੀ ਤਾਦਾਦ ਦੇ ਵਿੱਚ ਮੌਜੂਦ ਹੈਗਾ, ਔਰ ਪਹਿਲਾਂ ਤੇ ਏਅਰਪੋਰਟ ਦੇ ਉੱਤੇ ਬੜਾ ਉਹਨਾਂ ਦਾ ਜ਼ੋਰਦਾਰ ਸਵਾਗਤ ਹੋਇਆ। ਗਾਰਡ ਆਫ ਆਨਰ ਜਿਹੜਾ ਉੱਥੇ ਏਅਰਪੋਰਟ ਦੇ ਉੱਤੇ ਉਹਨਾਂ ਨੂੰ ਦਿੱਤਾ ਗਿਆ, ਔਰ ਏਅਰਪੋਰਟ ਦੇ ਉੱਤੇ ਗਾਰਡ ਆਫ ਆਨਰ ਦੇ ਵਿੱਚ ਅਸੀਂ ਦੱਸ ਦਈਏ ਕਿ ਉੱਥੇ ਉਹਨਾਂ ਨੂੰ ਲੈਣ ਲਈ ਜਿਸ ਤਰ੍ਹਾਂ ਦਾ ਉਹਨਾਂ ਦਾ ਸਵਾਗਤ ਹੋਇਆ ਮੰਨਿਆ ਜਾ ਰਿਹਾ ਕਿ ਕਾਫੀ ਜ਼ੋਰਦਾਰ ਇਹ ਸਵਾਗਤ ਹੋਇਆ। ਕਿਆ ਇਹ ਚਾਈਨਾ ਵਾਸਤੇ ਵੀ ਕੋਈ ਮੈਸੇਜ ਹੈ, ਇਹਦੀ ਵੀ ਚਰਚਾ ਜਿਹੜੀ ਹੈ ਉਹ ਇਸ ਵੇਲੇ ਚੱਲ ਰਹੀ ਹੈਗੀ ਹੈ, ਔਰ ਇੱਥੇ ਇੰਡੀਅਨ ਡਾਇਸਪੋਰਾ ਦੇ ਆਰ ਆਲਸੋ ਕੁਆਇਟ ਐਕਸਾਈਟਿਡ।
ਸ਼੍ਰੀ ਨਰਿੰਦਰ ਮੋਦੀ ਜੀ ਕੇ ਸਵਾਗਤ ਮੈਂ ਨਿਰੀਚਯ ਕਰਨੇ। ਨਮਸਤੇ, ਮੇਰਾ ਨਾਮ ਸੁਖਿਕੋ ਹੈ, ਮੈਂ ਬਹੁਤ ਖੁਸ਼ ਹੂੰ ਹਮੇ ਸ਼੍ਰੀ ਨਰਿੰਦਰ ਮੋਦੀ ਜੀ ਕੇ ਸਵਾਗਤ ਮੈਂ ਨਿਰੀਚਯ ਕਰਨੇ ਕਿਆ ਅਸਰ ਮਿਲਾ।
ਇੰਡੀਆ ਔਰ ਰਸ਼ੀਆ ਦੇ ਵਿੱਚ ਜਿੱਥੇ ਸਟਰੋਂਗ ਟਾਈਜ਼ ਹੋਣਗੀਆਂ, ਡਿਫੈਂਸ ਟਾਈਜ਼, ਇਕਨੋਮਿਕ ਟਾਈਜ਼, ਹੋਰ ਬਹੁਤ ਸਾਰੇ ਮੁੱਦਿਆਂ ਦੇ ਉੱਤੇ, ਸਿਕਿਉਰਿਟੀ ਇਸ਼ੂਜ਼ ਦੇ ਉੱਤੇ ਵੀ ਜਿਹੜੀ ਗੱਲਬਾਤ ਹੋਏਗੀ। ਲੇਕਿਨ ਇਸ ਦਰਮਿਆਨ ਵਾਈ ਮੀਡੀਆ ਫੋਰਨ ਪਾਲਿਸੀ ਰਿਪੋਰਟ ਅਸੀਂ ਤੁਹਾਡੇ ਲਈ ਪੇਸ਼ ਕਰਾਂਗੇ ਕਿ ਅਮਰੀਕਾ ਜਾਂ ਹੋਰ ਬਹੁਤ ਸਾਰੇ ਜਿਹੜੇ US ਦੇ ਐਲਾਈਜ਼ ਨੇ, ਵੈਸਟਰਨ ਵਰਲਡ ਹੈਗਾ, ਯੂਰਪ ਦੇ ਵਿੱਚ, ਜਾਂ ਈਵਨ ਸਾਡੇ ਇੱਥੇ ਕੈਨੇਡਾ ਦੇ ਵਿੱਚ ਵੀ ਸਵਾਲ ਬਰਕਰਾਰ ਨੇ ਕਿ ਜਿੱਥੇ ਇੱਕ ਤਰਫ਼ ਰਸ਼ੀਆ ਔਰ ਯੂਕਰੇਨ ਦੀ ਜੰਗ ਹੈ, ਨੈਟੋ ਸਮਿਟ ਚੱਲ ਰਿਹਾ, ਇਹ ਬੜਾ ਇੰਪੋਰਟੈਂਟ ਚੀਜ਼ ਹੈ, ਨੈਟੋ ਸਮਿਟ ਹੋ ਰਿਹਾ ਹੈਗਾ 9-11 ਜੁਲਾਈ, ਔਰ ਇਸੇ ਦਰਮਿਆਨ ਜਦੋਂ ਨੈਟੋ ਸਮਿਟ ਦੇ ਉੱਤੇ ਨੰਬਰ ਵਨ ਮੁੱਦਾ ਯੂਕਰੇਨ ਰਸ਼ੀਆ ਦੀ ਜੰਗ, ਔਰ ਜ਼ਿਆਦਾਤਰ ਨੈਟੋ ਦੇ ਜਿਹੜੇ ਐਲਾਈਜ਼ ਨੇ ਉਹ ਸਾਰੇ ਦੇ ਸਾਰੇ ਯੂਕਰੇਨ ਨੂੰ ਸਪੋਰਟ ਕਰ ਰਹੇ ਨੇ। ਇੰਡੀਆ ਰਸ਼ੀਆ ਦੇ ਕੋਲ ਪਹੁੰਚ ਗਿਆ। ਸੋ ਇਹਦੇ ਨਾਲ ਅਸੀਂ ਵਾਈ ਮੀਡੀਆ ਤੇ ਲਗਾਤਾਰ ਗੱਲ ਕਰ ਰਹੇ ਹਾਂ ਕਿ ਬਹੁਤ ਦੂਰ ਤੱਕ ਬਹੁਤ ਦੇਰ ਤੱਕ ਚੈਲੰਜਸ ਜਿਹੜੇ ਨੇ ਇੰਡੀਆ ਵਾਸਤੇ ਵੱਧ ਸਕਦੇ ਨੇ, ਬਟ ਕਿਆ ਇੰਡੀਆ ਇਹਨਾਂ ਚੈਲੰਜਸ ਲਈ ਇੰਡੀਆ ਲਈ ਵਧੀਆ ਸਾਬਿਤ ਹੋਣਗੇ, ਕੀ ਹੋਏਗਾ, ਇੰਡੀਆ ਦੀ ਆਪਣੀ ਪਾਲਿਸੀ ਹੈ, ਇੰਡੀਆ ਕਹਿ ਰਿਹਾ ਕਿ ਅਸੀਂ ਇੱਕ ਤਰਫ ਨਹੀਂ ਜਾਣਾ, ਇਹਦੇ ਉੱਤੇ ਐਨਾਲਿਸਿਸ ਜਿਹੜਾ ਤੁਹਾਡੇ ਬੜੀ ਡਿਟੇਲ ਦੇ ਵਿੱਚ ਅਸੀਂ ਪੇਸ਼ ਕਰਾਂਗੇ। ਔਰ ਜੇ ਅਸੀਂ ਗੱਲ ਕਰੀਏ ਇੰਡੀਆ ਦੇ ਵਿੱਚ ਤੇ ਕਾਂਗਰਸ ਨੇ ਸਵਾਲ ਖੜੇ ਕਰਨੇ ਸ਼ੁਰੂ ਕਰ ਦਿੱਤੇ ਨੇ। ਕਾਂਗਰਸ ਲੀਡਰ ਜੈਰਾਮ ਰਮੇਸ਼ ਉਹਨਾਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਵਾਸਤੇ ਔਰ ਭਾਰਤ ਦੀਆਂ ਪਾਲਿਸੀਜ਼ ਵਾਸਤੇ ਖੁਦ ਕਾਂਗਰਸ ਨੇ ਹੀ ਇੰਡੀਆ ਦੇ ਵਿੱਚ ਸਵਾਲ ਕਰਨੇ ਸ਼ੁਰੂ ਕਰ ਦਿੱਤੇ ਨੇ।
ਪੁਟਿਨ ਔਰ ਨਾਨ ਬਾਇਓਲੋਜੀਕਲ ਪ੍ਰਧਾਨ ਮੰਤਰੀ ਕੇ ਬੀਚ ਮੇ 10 ਸਾਲ ਮੇ ਸਿਰਫ 11 ਬਾਰ ਮੁਲਾਕਾਤ ਹੋਈ ਹੈ, ਕਿਆ ਕੁਛ ਵਾਤਾਵਰਣ ਠੰਡਾ ਹੋਇਆ ਹੈ ਪੁਟਿਨ ਔਰ ਮੋਦੀ ਕੇ ਬੀਚ ਮੇ? ਯੇ ਭਯੰਕਰ ਵਿਆਪਾਰ ਅਸੰਤੁਲਨ ਹੈ, ਵਿਆਪਾਰ ਘਾਟਾ ਹੈ, ਇਸਕੋ ਹਮ ਸੰਭਾਲ ਨਹੀਂ ਪਾਏਂਗੇ। 50 ਯੁਵਾ ਭਾਰਤ ਕੇ ਰੂਸ ਕੇ ਸੇਨਾ ਮੇ ਭਰਤੀ ਹੋਏ ਹੈ, ਯਾਨੀ ਕਿ ਯਹਾਂ ਵੀ ਅਗਨੀਵੀਰ ਵਹਾਂ ਵੀ ਅਗਨੀਵੀਰ, ਦੋ ਲੋਕੋਂ ਕੀ ਮੌਤ ਹੋਈ ਹੈ, ਦੋ ਯੁਵਾਓਂ ਕੀ ਮੌਤ ਹੋਈ ਹੈ। ਪਾਪਾ ਜੋ ਯੂਕਰੇਨ ਕੇ ਵਾਰ ਰੁਕਾਏ ਥੇ, ਦਾਵਾ ਕੀਆ ਥਾ ਕਿ ਉਨ੍ਹੋਂਨੇ ਯੂਕਰੇਨ ਮੇ ਯੁੱਧ ਰੋਕਾ ਥਾ, ਵੋ ਵਾਪਸ ਮਾਸਕੋ ਜਾ ਰਹੇ ਹੈ। ਦੇਖੀਏ, ਹਮਨੇ ਆਜ ਉਨਸੇ 3 ਸਵਾਲ ਪੁੱਛੇ। ਏਕ ਸਵਾਲ ਤੋ ਯੇ ਪੁੱਛਾ ਹੈ ਕਿ ਦੇਖੀਏ, ਮਨਮੋਹਨ ਸਿੰਘ ਜੀ ਔਰ ਪੁਟਿਨ ਔਰ ਜੋ ਵਹਾਂ ਕੇ ਪ੍ਰਧਾਨ ਮੰਤਰੀ ਹੈ ਦਿਮਿਤਰੀ ਮੇਡਵੇਡੇਵ, ਉਨਕੇ ਬੀਚ ਮੇ ਉਨਕੇ 10 ਸਾਲ ਕੇ ਕਾਰਜਕਾਲ ਮੇ 16 ਬਾਰ ਉਨ ਦੋਨੋ ਕੇ ਬੀਚ ਮੇ ਮੁਲਾਕਾਤ ਹੋਈ ਹੈ, ਔਰ ਪੁਟਿਨ ਔਰ ਨਾਨ ਬਾਇਓਲੋਜੀਕਲ ਪ੍ਰਧਾਨ ਮੰਤਰੀ ਕੇ ਬੀਚ ਮੇ 10 ਸਾਲ ਮੇ ਸਿਰਫ 11 ਬਾਰ ਮੁਲਾਕਾਤ ਹੋਈ ਹੈ, ਕਿਆ ਕੁਛ ਵਾਤਾਵਰਣ ਠੰਡਾ ਹੋਇਆ ਹੈ ਪੁਟਿਨ?
ਜਿੱਥੇ ਕਾਂਗਰਸ ਪਾਰਟੀ ਵੱਲੋਂ ਸਵਾਲ ਜਿਹੜੇ ਨੇ ਉਹ ਖੜੇ ਕੀਤੇ ਜਾ ਰਹੇ ਨੇ, ਉੱਥੇ ਬੀਜੇਪੀ ਜਿਹੜੀ ਹੈਗੀ ਉਹ ਰਾਹੁਲ ਗਾਂਧੀ ਸਾਹਿਬ ਲਈ ਔਰ ਅਖਿਲੇਸ਼ ਯਾਦਵ ਸਾਹਿਬ ਦੇ ਅਲਾਇੰਸ ਦੇ ਉੱਤੇ ਜਿਹੜੇ ਨੇ ਉਹ ਸਵਾਲ ਖੜੇ ਕਰ ਰਹੀ ਹੈ।
मन के मरी है, दिल्ली फिल्मों में होता था ना कि पुराना आर्टिक अगर लौट आए तो लव ट्रायंगल क्रिएट हो जाता, तो यूपी में वही होने वाला है। वोट बैंक का पुराना आर्टिक एक बार लौट आया है तो आज के आर्टिक के लिए बहुत बड़ी चुनौती उभर के आने वाली है, तो दिल्ली में गठबंधन।
ਇਸ ਦਰਮਿਆਨ ਰਾਹੁਲ ਗਾਂਧੀ ਸਾਹਿਬ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਜਿੱਥੇ ਕਿ ਉਨ੍ਹਾਂ ਨੇ ਮਨੀਪੁਰ ਦੇ ਵਿੱਚ ਜੋ ਵਾਇਲੈਂਸ ਹੋਈ ਸੀਗੀ, ਮਨੀਪੁਰ ਦੇ ਵਿੱਚ ਵਾਇਲੈਂਸ ਦੇ ਜਿਹੜੇ ਵਿਕਟਿਮਸ ਨੇ ਉਨ੍ਹਾਂ ਦੇ ਨਾਲ ਵੀ ਮੁਲਾਕਾਤ ਕੀਤੀ ਔਰ ਇਸ ਮੁਲਾਕਾਤ ਤੋਂ ਬਾਅਦ ਮੀਡੀਆ ਦੇ ਨਾਲ ਵੀ ਰਾਹੁਲ ਗਾਂਧੀ ਸਾਹਿਬ ਨੇ ਗੱਲਬਾਤ ਕੀਤੀ ਹੈ। ਇਸ ਦਰਮਿਆਨ ਤੁਸੀਂ ਸੁਣਿਆ ਕਿ ਕਾਫੀ ਗਰਮਾ ਗਰਮੀ ਵੀ ਹੋ ਗਈ ਮੀਡੀਆ ਦੇ ਨਾਲ ਔਰ ਕਿਉਂ ਇਹ ਗਰਮਾ ਗਰਮੀ ਹੋਈ, ਕਾਫੀ ਜ਼ਿਆਦਾ ਤਲਖੀ ਵੀ ਰਹੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ, ਤੁਸੀਂ ਸੁਣੋ ਰਾਹੁਲ ਗਾਂਧੀ ਸਾਹਿਬ ਔਰ ਮੀਡੀਆ ਦੇ ਵਿੱਚ ਇਹ ਤਲਖੀ ਗਰਮਾ ਗਰਮੀ ਬਹਿਸ ਕਿਉਂ ਹੋਈ? ਪ੍ਰਧਾਨ ਮੰਤਰੀ ਮੋਦੀ ਸਾਹਿਬ ਮਨੀਪੁਰ ਕਿਉਂ ਨਹੀਂ ਆਏ? ਉਹ ਕਹਿੰਦੇ ਜੀ, ਉਹ ਕਹਿੰਦੇ ਉੱਥੋਂ ਸਟੇਟਮੈਂਟ ਦਿੱਤੀ ਦਿੱਲੀ ਐਸ ਰੇ ਸਵਾਲ ਹੋ ਰਹੇ ਸੀ, ਰਾਹੁਲ ਗਾਂਧੀ ਜੀ ਕਹਿੰਦੇ ਨਹੀਂ, ਚਾਹੇ ਸਟੇਟਮੈਂਟ ਦਿੱਤੀ, ਬਿਆਨ ਦਿੱਤੇ, ਨਹੀਂ ਦਿੱਤੇ, ਇੱਥੇ ਮਨੀਪੁਰ ਕਿਉਂ ਨਹੀਂ ਆਏ? ਸੋ ਮੋਦੀ ਸਾਹਿਬ ਦੇ ਉੱਤੇ ਲਗਾਤਾਰ ਸਵਾਲ ਜਿਹੜੇ ਰਾਹੁਲ ਗਾਂਧੀ ਸਾਹਿਬ ਨੇ ਉਹ ਖੜੇ ਕਰ ਰਹੇ ਨੇ।
And it's very important that the Prime Minister, especially, even if it wasn't a tragedy, even if there wasn't...
ਇਸ ਤੋਂ ਬਾਅਦ ਸਿੱਧਾ ਰੁਖ ਕਰਦੇ ਮਨੀਪੁਰ ਤੋਂ ਬਾਅਦ ਜੰਮੂ ਕਸ਼ਮੀਰ ਵੱਲ। ਜੰਮੂ ਕਸ਼ਮੀਰ ਦੇ ਵਿੱਚ ਲਗਾਤਾਰ ਹਮਲੇ ਜਾਰੀ ਨੇ, ਜਿੱਥੇ ਇੱਕ ਤਰਫ ਭਾਰਤੀ ਫੋਰਸਿਸ ਲਗਾਤਾਰ ਅਟੈਕ ਕਰ ਰਹੀਆਂ ਨੇ, ਉਹਨਾਂ ਦੇ ਜਵਾਨ ਜਿਹੜੇ ਸ਼ਹੀਦ ਹੋ ਰਹੇ ਨੇ, ਇੱਕ ਤੋਂ ਬਾਅਦ ਇੱਕ ਟੈਰਰਿਸਟ ਜਿਹੜੇ ਨੇ ਮਾਰ ਗਿਰਾਏ ਜਾ ਰਹੇ ਨੇ, ਲੇਕਿਨ ਜਿੰਨੇ ਪਹਿਲਾਂ ਅਟੈਕਸ ਹੁੰਦੇ ਸੀ ਉਸ ਤੋਂ ਕਾਫੀ ਜ਼ਿਆਦਾ ਅਟੈਕਸ ਜਿਹੜੇ ਨੇ ਹੁਣ ਉਹ ਜੰਮੂ ਕਸ਼ਮੀਰ ਦੇ ਵਿੱਚ ਹੋਣ ਲੱਗ ਪਏ ਨੇ। ਫਾਰੂਕ ਅਬਦੁੱਲਾ ਸਾਹਿਬ ਦਾ ਬਿਆਨ ਅਸੀਂ ਦੱਸ ਦਈਏ ਕਿ ਜੇ ਕੇ ਨੈਸ਼ਨਲ ਕਾਨਫਰੰਸ ਦੇ ਚੀਫ ਫਾਰੂਕ ਅਬਦੁੱਲਾ ਸਾਹਿਬ ਦਾ ਵੀ ਅਹਿਮ ਬਿਆਨ, ਜਦੋਂ ਕਿ ਜੰਮੂ ਕਸ਼ਮੀਰ ਦੇ ਵਿੱਚ ਕਈ ਤਰ੍ਹਾਂ ਦੇ ਟੈਰਰਿਸਟ ਅਟੈਕਸ ਹੋ ਰਹੇ ਨੇ।
ਜ਼ਰੂਰੀ ਹੈ ਕਿ ਉਹ ਵੀ ਇਹ ਸੋਚੇ ਕਿ ਆਤੰਕਵਾਦ ਕਹੀਂ ਨਹੀਂ ਜਾਏਗਾ, ਆਤੰਕਵਾਦ ਕੋ ਖਤਮ ਕਰਨਾ ਬਹੁਤ ਜ਼ਰੂਰੀ ਹੈ, ਔਰ ਮੁਸਲਿਮ ਮੁਲਕ ਕੋ ਵੀ ਇਹ ਸਮਝਣਾ ਚਾਹੀਦਾ। ਅਗਰ
ਪਾਕਿਸਤਾਨ ਦੇ ਉੱਤੇ ਸਵਾਲ ਖੜੇ ਕਰਦਿਆਂ ਫਾਰੂਕ ਅਬਦੁੱਲਾ ਸਾਹਿਬ ਦਾ ਕਹਿਣਾ ਸੀਗਾ ਕਿ ਪਾਕਿਸਤਾਨ ਨੂੰ ਹੁਣ ਸਮਝਣਾ ਚਾਹੀਦਾ ਹੈ ਕਿ ਆਤੰਕਵਾਦ ਟੈਰਰਿਜ਼ਮ ਕਿਤੇ ਉਹਨਾਂ ਨੂੰ ਲੈ ਕੇ ਨਹੀਂ ਜਾਏਗਾ, ਔਰ ਇਹਦੇ ਨਾਲ ਦੋਨੋਂ ਹੀ ਦੇਸ਼ਾਂ ਦਾ ਜਿਹੜਾ ਉਹ ਨੁਕਸਾਨ ਹੋਏਗਾ। ਫਾਰੂਕ ਅਬਦੁੱਲਾ ਸਾਹਿਬ ਦਾ ਅਹਿਮ ਬਿਆਨ
ਬਹੁਤ ਜ਼ਰੂਰੀ ਹੈ अगर हम लोग इकट्ठे रहना चाहते हैं, मोहब्बत में रहना चाहते हैं, तरक्की करना चाहते हैं। और यही आज इस साथ संगत का भी यही था, प्रभु करे, ऊपर वाला करे, कि हम लोग दोस्ती में, भाईचारे में आगे चले। ये मैं मानता हूँ, ये शुक्र है, हमारे पार्लियामेंट मेंबर भी थे और जो इंडिया गठबंधन है उसमें हमने उठाएंगे कि पार्लियामेंट में इसकी तरफ तवज्जो दी जाए, जबकि पांच जबानों को उन्होंने मान रखा है, डोगरी, कश्मीरी और हिंदी, उर्दू, इंग्लिश और इसलिए और इंग्लिश हम समझते हैं, पंजाबी भी यहाँ बहुत लोग पंजाबी ही करते हैं। और इस जबान को, जो हमारी जबान है, कोई भाई से नहीं आई हुई जबान, इसको भाई छोड़ देना गलत है। मैंने भी जब 96 में आया था तो मैंने इन जबानों के लिए तालीम शुरू कर दी स्कूलों में, हमारे बच्चे ये पढ़ सके और उनके लिए टीचर तैयार करने की कोशिश की, हर जबान के टीचर होने चाहिए जो उनको अपनी जबान सिखाए, क्योंकि जबान है तो सब कुछ है। और मुझे याद है हमारे वाइस प्रेसिडेंट वेंकटा नायडू ये कहते थे, बार बार कहते कि मादरी जबान बहुत जरूरी है और अगर हम मादरी जबान को छोड़ देंगे तो हम कहीं नहीं पहुंचे।
पूरी डिटेल बोर्ड तुसी चैनल वाइज़ उत्ते देख सकोगे, खबरों का जो सिलसिला है वो इसी तरह ही जारी है। और विरक साहब का वेलकम कर लिया, काफी देर होल्ड किया, काफी सारिया खबर भी असं होर तुहानू शेयर करनी है, कॉल्स भी जरूर ऑन देयर करांगे। विरक साहब बहुत बहुत स्वागत है, वेलकम सर, की हाल है? ठीक है जी, जी विरक साहब थोड़ी आवाज नहीं आ रही जी, फोन अनम्यूट करो पहले।
थैंक यू जी, मेरे वालों सत श्री अकाल, जिंदे रहो, चढ़दी कला च रखो समाज नूं, ते सेवा करदे रहो, ते एनर्जी तुहाडी वी वधदी रहे, ते समाज दी वी वधदी रहे। मेरे वालों नारी शक्ति, वाई मीडिया फैमिली ते यूथ ब्रिगेड नूं यशवी सपोर्ट सर जी। अज दा नाटो दा मसला है युद्धवीर जी, जदों तो नाटो बनी है, जिन्ने भी नाटो दे कंट्री ने, 32 दे 32 है इस वेले, कुछ ते हुण रले ने 2-3-4, की इन्हां ते किसे फॉरन फोर्सेज ने अटैक कीता कदी, की इन्हां नूं सिक्योरिटी दा कदी इशू आया कोई? मेरे नॉलेज तो कौन नहीं, जो थोड़े च नॉलेज च होए तो मैं यस नो कर दियो, दस दियो, फिर मगा वधा इस इशू ते।
नैटो नूं सिक्योरिटी दा इशू है ही है, क्योंकि जदों हुण इस वेले पहली चीज तो यह कह दी है, जदों कोल्ड वॉर अपनी पीक के उत्ते सिगा, दोनों कंट्रीज ने न्यूकलीयर वैपन तान ले सी, खासकर रशिया ने, तुहानूं पता है क्यूबा मिजाइल क्राइसिस किदां दा होया, सो क्राइसिस ते लगातार इन्हां ते जारी है। अज जो असीं देख रहे हैं कि चाइना और ताइवान का मामला लैके जो इन्हां दी आपस दे विच लड़ाई होण दे चांस, अज तां सीधी सीधी कन्फ्रंटेशन चाइना और अमेरिका दे विच होण दे, हालांकि मैनूं बहुत मुश्किल लगता है कि इन्हां दी आपस कोई डायरेक्ट मिलिट्री कन्फ्रंटेशन होए, लेकिन फिर भी कितने ना कितने चांसेस है। जे नैटो, एक सेकंड होर दस ले लगा, सिर्फ 21 सेकंड, होर बड़े सारे मैं दस सकदा, पर जे नैटो अलायंस ना होवे तो रशिया अज ही बहुत सारिया जिहड़ियां ईस्टर्न यूरोपियन कंट्रीज ने उन्होंने अपने नाल मिलाए, और रशिया हो सकता है कल नूं कैनेडा दे उत्ते भी हमला कर दे जे अज नैटो वर्गा अलायंस ना होवे। जी
युद्धवीर जी, हो सकता है, हो सकता नाल, मैं कदी सोचिया भी नहीं भी इस तरह तुसी अपने अलायंस नूं चलाउंदे, हो सकता है। मेरा सवाल इको सी कि पास्ट च हुण तक जदों तों नाटो बनी है, इन्हां कंट्रियां किसी ते भावें कोल्ड वार तो पहला दी गल, कोल्ड वार दी गल लै लो उस वेले या उस तों बाद, किसी ते अटैक होया प्रैक्टिकली? हो सकता छड्ड दिओ, इमेजिनेशन छड्ड दिओ, इमेजिनेशन च ना पिया करो, इमेजिनेशन च बड़ा कुछ हो सकता, हो सकता अमेरिका ही सारी दुनिया ते राज करना शुरू कर देवे, रशिया नूं भी पिछे छड्ड देवे, रशिया नूं इलिमीनेट कर देवे, हो सकता जी, ते बड़ा कुछ आ जांदा। दूसरा जिहड़ा नाटो दा अलायंस बनिया,
सॉरी 21 सेकंड, मैं फिर उहदे ते भी तुहानूं दे देवां क्लैरिटी कि नैटो दे जे तुसी स्पेसिफिकली सवाल पुछना चाहुंदे हैगी हो कि मिलिट्री ऑपरेशन जिहड़े ने ओह किहड़े किहड़े इन्हां ने कोई कीते,
मेरा उही सवाल है ना।
हांजी
ਉਹੀ ਸਵਾਲ ਹੈ, ਮਿਲਟਰੀ ਅਟੈਕ
ਮਿਲਟਰੀ ਓਪਰੇਸ਼ਨ ਤੇ ਬੜੇ ਸਾਰੇ ਇਨ੍ਹਾਂ ਨੇ ਕੀਤੇ ਨੇ। ਜੇ ਮੈਂ ਅੱਜ ਦੀ ਪਹਿਲਾਂ ਗੱਲ ਕਰ ਲਵਾਂ, ਚਲੋ ਪਹਿਲਾਂ ਅੱਜ ਦੀ ਗੱਲ ਕਰ ਲਵਾਂ, ਦੇਖੋ ਅੱਜ ਵੀ ਰਸ਼ੀਆ ਨੂੰ ਰੋਕਣ ਵਾਸਤੇ 40,000 ਫੌਜੀ ਨੈਟੋ ਦਾ ਇੰਕਲੂਡਿੰਗ ਸਾਡਾ ਕੈਨੇਡਾ 40,000 ਫੌਜੀ ਜਿਹੜਾ ਹੈ ਉਹ ਜਿਹੜਾ 2500 ਕਿਲੋਮੀਟਰ ਹੈ ਆਪਣਾ ਈਸਟਰਨ ਫਲੈਂਕ ਠੀਕ ਹੈ ਨਹੀਂ ਉੱਥੇ ਅੱਜ ਬੁਲਗਾਰੀਆ ਰੋਮਾਨੀਆ ਹੰਗਰੀ ਸਲੋਵਾਕੀਆ ਪੋਲੈਂਡ ਸਾਡਾ 40,000 ਫੌਜੀ ਲੱਗਾ ਹੋਇਆ ਉੱਥੇ ਇਸ ਵੇਲੇ ਕੱਲਾ ਨੈਟੋ ਦਾ ਬਾਕੀ ਜਿਹੜੀ ਉੱਥੇ 2.5 ਲੱਖ ਦੀ ਫੌਜ ਲੱਗੀ ਹੈ ਉਹ ਅਲੱਗ ਹੈ ਜੇ ਅੱਜ ਤੁਸੀਂ ਕਰ ਲਓ ਬਾਹਰ ਉੱਥੋਂ ਸਾਰੀਆਂ ਨੈਟੋ ਦੀਆਂ ਫੌਜਾਂ ਰਸ਼ੀਆ ਨੇ ਸਵੇਰੇ ਉੱਥੇ ਆ ਜਾਣਾ ਫਿਰ ਕਿਉਂਕਿ ਉਹਨੇ ਕ੍ਰੈਮੀਆ ਨੂੰ 2014 ਦੇ ਵਿੱਚ ਕਿਸੇ ਨੇ ਦੁਨੀਆਂ ਨੇ ਕੀ ਕਰ ਲਿਆ ਸਿਰਫ ਬਿਆਨਬਾਜ਼ੀ ਦੀ ਹੱਦ ਤੱਕ ਰਹਿ ਗਏ ਚਾਹੇ 2008 ਜਾਰਜੀਆ ਦਾ ਮਾਮਲਾ ਲਾ ਲਓ 2014 ਦੇ ਵਿੱਚ ਕ੍ਰੈਮੀਆ ਦਾ ਮਾਮਲਾ ਲਾ ਲਓ ਠੀਕ ਹੈ ਸੋ ਅੱਜ ਰਸ਼ੀਆ ਨੇ ਆਪਣਾ ਐਗਰੈਸ਼ਨ ਅੱਜ ਤੁਹਾਡੇ ਸਾਹਮਣੇ ਯੂਕਰੇਨ ਦੇ ਵਿੱਚ ਉਹਨਾਂ ਨੇ ਕੀ ਕਰ ਦਿੱਤਾ ਸੋ ਜੇ ਕਹਿਣਾ ਕਿ ਜੀ ਹਾਂਜੀ ਜੇ ਅਸੀਂ ਨਹੀਂ ਮਿਲਟਰੀ ਆਪਰੇਸ਼ਨ ਕਰਾਂਗੇ ਇਸ ਤੋਂ ਇਲਾਵਾ ਕੋਸੋਵੋ ਦੇ ਮਾਮਲਾ ਲੈ ਲਓ ਠੀਕ ਹੈ ਉਹਦੇ ਚ ਕਿੱਥੇ ਸਾਡੀ ਨੈਟੋ ਦੀ ਫੌਜ ਨੂੰ ਫਿਰ ਉੱਥੇ ਜਾਣਾ ਪਿਆ ਚਾਹੇ ਤੁਸੀਂ ਅਫਗਾਨਿਸਤਾਨ ਦੀ ਗੱਲ ਕਰ ਲਓ ਅਫਗਾਨਿਸਤਾਨ ਦੇ ਵਿੱਚ ਜਿਹੜੀ ਜੰਗ ਹੋਈ ਹੈ ਉਹ ਇੱਕ ਤਰ੍ਹਾਂ ਦਾ ਅਮਰੀਕਾ ਤੇ 9/11 ਦਾ ਅਟੈਕ ਹੀ ਸੀਗਾ ਠੀਕ ਹੈ ਸੋ ਹਾਲਾਂਕਿ ਜਿਹੜਾ ਵਾਰ ਉਹਨਾਂ ਨੇ ਇਰਾਕ ਚ ਲੜੀ ਹੈ ਉਹ ਸਭ ਨੇ ਕੰਡੈਮ ਕੀਤੀ ਹੈ ਉਹ ਗਲਤ ਸੀਗੀ ਇਹਨਾਂ ਦੀ ਜੰਗ ਲੇਕਿਨ ਮੈਂ ਫਿਰ ਵੀ ਇਹੀ ਗੱਲ ਕਹਾਂਗਾ ਕਿ ਯੈਸ ਕਦੇ ਦਿੱਕਤਾਂ ਜਦੋਂ ਵੀ ਆਈਆਂ ਨੇ ਨੈਟੋ ਹਮੇਸ਼ਾ ਅੱਗੇ ਵਧਿਆ
ਅੱਛਾ ਚਲੋ ਮੈਂ ਤੁਸੀਂ ਐਕਸਪਲੇਨ ਕਰਤਾ ਆਪਣੇ ਹਿਸਾਬ ਨਾਲ ਮੇਰਾ ਸਹੁਰਾ ਜੋ ਉੱਥੇ ਖੜਾ ਨਾ ਕਾਸੋਵੋ ਨਾਟੋ ਦਾ ਮੈਂਬਰ ਸੀ ਨਾ ਅਫਗਾਨਿਸਤਾਨ ਨਾਟੋ ਦਾ ਮੈਂਬਰ ਸੀ ਮੇਰਾ ਸਵਾਲ ਇੱਕੋ ਹੀ ਹੈ ਕਿ ਨਾਟੋ ਮੈਂਬਰ ਕੰਟਰੀ ਜਿਹੜੇ ਦੇਸ਼ ਨੇ ਉਹਨਾਂ ਤੇ ਕਿਸੇ ਫੋਰਨ ਕੰਟਰੀ ਨੇ ਅਟੈਕ ਕੀਤਾ
ਨਹੀਂ ਨੈਟੋ ਤੇ ਤਾਂ ਅਟੈਕ ਕੋਈ ਨਹੀਂ ਕਰੇਗਾ ਪਰ ਜੇ
ਸੁਣੋਵੀਰ ਜੀ ਆਪਾਂ ਅੱਗੇ ਵਧੀਏ ਇਹਦੇ ਇਸ ਉਲਝਣ ਚ ਨਾ ਪਈਏ
ਠੀਕ ਹੈ
ਕੋਈ ਅਟੈਕ ਨਹੀਂ ਕੀਤਾ
ਠੀਕ ਹੈ ਓਕੇ
ਔਰ ਜਿੰਨਾ ਪੈਸਾ ਨਾਟੋ ਦੇ ਵਿੱਚ ਖਰਚ ਹੋ ਰਿਹਾ ਉਹਦਾ ਮੈਕਸੀਮਮ ਬੈਨੀਫਿਟ ਕਿਹੜੇ ਕੰਟਰੀ ਨੂੰ ਹੋ ਰਿਹਾ ਯੁੱਧਵੀਰ ਜੀ ਯੂਐਸਏ
ਨੂੰ
ਯੂਐਸਏ ਦੇ ਬਿਜ਼ਨਸਮੈਨਾਂ ਨੂੰ ਯੂਐਸਏ ਦੇ ਇਨਫਰਾਸਟਰਕਚਰ ਨੂੰ ਕਿਸੇ ਹੋਰ ਛੋਟੇ ਕੰਟਰੀ ਦੇ ਵਿੱਚ 5 ਪੈਸੇ ਦਾ ਬੈਨੀਫਿਟ ਵੀ ਨਹੀਂ ਮਿਲ ਰਿਹਾ ਉਹ ਖਰਚਾ ਕਰ ਰਹੇ ਨੇ ਉਹਨਾਂ ਦਾ ਹੋ ਰਿਹਾ ਨਾਟੋ ਦੀਆਂ ਫੋਰਸਿਸ ਬੈਠੀਆਂ ਨੇ ਇਹਨਾਂ ਦਾ ਫੋਰਸਿਸ ਨੂੰ ਜੋਬਾਂ ਮਿਲੀਆਂ ਨੇ ਉੱਥੇ ਜਾ ਕੇ ਅੱਡੇ ਬਣਾਏ ਹੋਏ ਨੇ ਇਹ ਸਾਰਾ ਕੁਝ ਇਥੇ ਅਮਰੀਕਾ ਨੇ ਆਪਣੇ ਵਾਸਤੇ ਖੜਾ ਕੀਤਾ ਆਪਣੇ ਬਿਜ਼ਨਸ ਨੂੰ ਖੜਾ ਕਰਨ ਵਾਸਤੇ ਆਪਣੇ ਇਨਫਰਾਸਟਰਕਚਰ ਨੂੰ ਖੜਾ ਕਰਨ ਵਾਸਤੇ ਆਪਣਾ ਰੂਲ ਆਲ ਓਵਰ ਵਰਲਡ ਦੇ ਵਿੱਚ ਕਾਇਮ ਕਰਨ ਵਾਸਤੇ ਜੇ ਕਹੋ ਵੀ ਨਾਟੋ ਆਮ ਪਬਲਿਕ ਦੇ ਵਾਸਤੇ ਹੈ ਫਾਰਨ ਕੰਟਰੀਆਂ ਦੇ ਅਗਰੈਸ਼ਨ ਤੋਂ ਬਚਾਉਣ ਵਾਸਤੇ ਛੋਟੇ ਕੰਟਰੀਆਂ ਨੂੰ ਇਟ ਇਸ ਆਲ ਇਰਰੈਲੇਵੈਂਟ ਗੱਲਾਂ ਨੇ ਹੁਣ ਤੁਸੀਂ ਰਸ਼ੀਆ ਤੇ ਗੱਲ ਆ ਜਾਓ ਰਸ਼ੀਆ ਚ ਜੋ ਪਹਿਲਾਂ ਜਾਣ ਸੀ ਹੁਣ ਜਾਣ ਰਹਿ ਗਈ ਓਨੀ ਨਹੀਂ ਉਹ ਤਾਂ ਆਪਣੇ ਆਪ ਨੂੰ ਬਚਾਉਣ ਵਾਸਤੇ ਫਸਿਆ ਪਿਆ ਉਹ ਆਪਣੀ ਜਾਨ ਬਚਾਉਣ ਵਾਸਤੇ ਫਸਿਆ ਪਿਆ ਇਸ ਵੇਲੇ ਉਹਨੂੰ ਸਟਰੋਂਗ ਮੈਂ ਮੰਨਦਾ ਜਰੂਰ ਨਿਊਕਲੀਅਰ ਪਾਵਰ ਹੈਗੀ ਹੈ ਪਰ ਉਹ ਆਪਣੇ ਆਪ ਨੂੰ ਬਚਾਉਣ ਵਾਸਤੇ ਫਸਿਆ ਪਿਆ ਅੱਜ ਪੁਤਨ ਅਮੀਰੀਆ ਰਸ਼ੀਆ ਗਿਆ ਰਸ਼ੀਆ ਚ ਕੁਛ ਕੋਈ ਸਭ ਅਮਰੀਕਾ ਦਾ ਕੰਟਰੋਲ ਫੋਰਸ ਦਾ ਅਮਰੀਕਾ ਦਾ ਕੰਟਰੋਲ ਹੋਣਾ ਰਸ਼ੀਆ ਦਾ ਜਿਹੜਾ ਇੰਡੀਪੈਂਡੈਂਟ ਅਥਾਰਟੀ ਹੈ ਉਹ ਇਰਰੈਲੇਵੈਂਟ ਹੋ ਜਾਏਗੀ ਵਰਲਡ ਦੇ ਵਿੱਚ ਯੁੱਧਵੀਰ ਜੀ ਇਹ ਪੂਤਨ ਹੀ ਹੈ ਜਿਹੜਾ ਉਹਨੂੰ ਲੜਾਈ ਲੜ ਕੇ ਉਹਨੂੰ ਕੰਟਰੋਲ ਕਰਦਾ ਪਿਆ ਦੂਜੇ ਪਾਸੇ ਹੁਣ ਇਹ ਮੈਂ ਸਿੰਪਲ ਐਕਸਪਲੇਨ ਕੀਤਾ ਨਾਟੋ ਤੇ ਦੂਸਰਾ ਜਿਹੜਾ ਸਾਡਾ ਤੇ ਰਸ਼ੀਆ ਦਾ ਰਿਲੇਸ਼ਨ ਹੈ ਯੁੱਧਵੀਰ ਜੀ ਉਹ ਪਹਿਲੇ ਦਿਨ ਤੋਂ ਹੀ ਭਰਾਵਾਂ ਵਾਲਾ ਰਿਲੇਸ਼ਨ ਹੈ ਤੇ ਉਸ ਰਿਲੇਸ਼ਨ ਨੇ ਸਾਡੇ ਇੰਨੇ ਵਧੀਆ ਰਿਲੇਸ਼ਨ ਰਸ਼ੀਆ ਨਾਲ ਰੱਖੇ ਨੇ ਅੱਜ ਤੱਕ ਹਮੇਸ਼ਾ ਗਿਵ ਐਂਡ ਟੇਕ ਖੁੱਲ ਕੇ ਹੁੰਦੀ ਰਹੀ ਹੈ ਰਸ਼ੀਆ ਦੇ ਨਾਲ ਕੋਈ ਵੀ ਇਸ਼ੂ ਹੋਵੇ ਅਸੀਂ ਇੱਕ ਦੂਜੇ ਨਾਲ ਖੜੇ ਰਹੇ ਹਾਂ ਭਾਵੇਂ ਸਾਡੀ ਨਾਨ ਅਲਾਈਨ ਮੂਵਮੈਂਟ ਸੀ ਕੁਛ ਵੀ ਸੀ ਅਸੀਂ ਕਿਸੇ ਦੇ ਗਰੁੱਪ ਚ ਨਹੀਂ ਸੀ ਪਰ ਇਹ ਬੜਾ ਕਲੀਅਰ ਸੀ ਅਮਰੀਕਾ ਨੂੰ ਵੀ ਕਿ ਇੰਡੀਆ ਰਸ਼ੀਆ ਨਾਲ ਖੜਾ ਕਿਉਂਕਿ ਸਾਡਾ ਗੁਆਂਢੀ ਹੈ ਸਾਨੂੰ ਬੈਨੀਫਿਟ ਹੋ ਤਾਂ ਉਹਨੂੰ ਸਾਡੇ ਤੋਂ ਬੈਨੀਫਿਟ ਹੈ ਤੇ ਅੱਜ ਕਹਿਣਾ ਕਿ ਫਲਾਣਾ ਪ੍ਰਾਈਮ ਮਿਨਿਸਟਰ ਜਾ ਕੇ ਉੱਥੇ ਆਹ ਨਵੀਆਂ ਗੱਲਾਂ ਕਰ ਰਿਹਾ ਆਹ ਨਵੀਆਂ ਗੱਲਾਂ ਕਰ ਰਿਹਾ ਕੋਈ ਨਵੀਆਂ ਗੱਲਾਂ ਨੀ ਉਹ ਪੁਰਾਣੇ ਰਿਸ਼ਤੇ ਨੇ ਉਹਨਾਂ ਰਿਸ਼ਤਿਆਂ ਦਾ ਆਨੰਦ ਮਾਣ ਰਹੇ ਨੇ ਇਸ ਤੋਂ ਬਾਅਦ ਰਸ਼ੀਆ ਨਾਲ ਕੋਈ ਵੀ ਨਵਾਂ ਪ੍ਰਾਈਮ ਮਿਨਿਸਟਰ ਕੋਈ ਵੀ ਆ ਜਾਏ ਜੋ ਕਵੇ ਵੀ ਕਿ ਮੈਂ ਟੀਸੀ ਤੇ ਲੈ ਜਾਂਗਾ ਰਿਲੇਸ਼ਨ ਨੂੰ ਉਹ ਕਦੇ ਨਹੀਂ ਹੋ ਸਕਦਾ ਕਿਉਂਕਿ ਇੰਡੀਆ ਨੇ ਕੱਲਾ ਰਸ਼ੀਆ ਨਾਲ ਹੀ ਆਪਣੇ ਰਿਲੇਸ਼ਨ ਨੂੰ ਸਟਰੋਂਗ ਨਹੀਂ ਰੱਖਣਾ ਉਸ ਨੂੰ ਜਦੋਂ ਪ੍ਰੈਸ਼ਰ ਪੈਂਦਾ ਆਪਣੇ ਕੰਟਰੀ ਦੇ ਉੱਤੇ ਤੇ ਉਸ ਨੂੰ ਦੂਸਰੇ ਕੰਟਰੀਆਂ ਨਾਲ ਵੀ ਜਾ ਕੇ ਰਸ਼ੀਆ ਦੇ ਨਾਰਾਜ਼ਗੀ ਦੇ ਬਾਵਜੂਦ ਵੀ ਉਹਨੂੰ ਹੱਥ ਮਿਲਾਉਣੇ ਪੈਂਦੇ ਨੇ ਇਹ ਜਨਰਲ ਪਾਲਿਸੀ ਰਹੀ ਹੈ ਹਿੰਦੁਸਤਾਨ ਦੀ ਤੇ ਰਹੇਗੀ ਚੰਗੀ ਪਾਲਿਸੀ ਹੈ ਥੈਂਕਸ ਟੂ ਦਾ ਪ੍ਰੀਵੀਅਸ ਗੌਰਮੈਂਟ ਸਾਰੇ ਜਦੋਂ ਤੋਂ ਆਜ਼ਾਦ ਹੋਇਆ ਹਿੰਦੁਸਤਾਨ, ਉਥੋਂ ਉਦੋਂ ਦੀਆਂ ਪਾਲਿਸੀਆਂ ਦਾ ਰਸ਼ੀਆ ਨਾਲ ਅਸੀਂ ਗੁੱਡ ਰਿਲੇਸ਼ਨ ਰੱਖਿਆ ਤੇ ਬੜਾ ਵਧੀਆ ਸਾਡੇ ਨਾਲ ਇੰਪੋਰਟ ਐਕਸਪੋਰਟ ਸਾਰੇ ਪੱਖੋਂ ਅਸੀਂ ਆਨੰਦ ਮਾਣਦੇ ਰਹੇ ਹਾਂ। ਦੂਸਰੇ ਹੁਣ ਆ ਜਾਓ ਇੱਥੇ ਆਪਣਾ ਟਰੂਡੋ ਸਾਹਿਬ ਤੇ, ਯੁੱਧਵੀਰ ਜੀ ਟਰੂਡੋ ਸਾਹਿਬ ਦੇ ਉੱਤੇ ਪ੍ਰੈਸ਼ਰ ਪਿਆ, ਇਹਦੇ ਚ ਕੋਈ ਸ਼ੱਕ ਨਹੀਂ। ਅਮਰੀਕਾ ਪਾਉਂਦਾ ਸਾਡਾ ਮੈਕਸੀਮਮ 75-80% ਬਿਜ਼ਨਸ ਸਾਡਾ ਅਮਰੀਕਾ ਨਾਲ, ਸਾਨੂੰ ਅਮਰੀਕਾ ਦੀ ਸੁਣਨੀ ਪੈਂਦੀ ਹੈ। ਜਦੋਂ ਅਮਰੀਕਾ ਪ੍ਰੈਸ਼ਰ ਪਾਉਂਦਾ, ਨਾਟੋ ਨਹੀਂ ਪ੍ਰੈਸ਼ਰ ਪਾਉਂਦਾ, ਇਹ ਅਮਰੀਕਾ ਪ੍ਰੈਸ਼ਰ ਪਾਉਂਦਾ ਤਾਂ ਸੁਣਨੀ ਪੈਂਦੀ ਹੈ ਨਾ। ਕਰਦਿਆਂ ਵੀ ਸਾਨੂੰ ਨਾਟੋ ਦੇ ਵਿਚ ਆਪਣਾ ਹਿੱਸਾ ਦੇਣਾ ਪੈਂਦਾ ਜਿੰਨਾ ਸਾਨੂੰ ਕਹਿਣ। ਉਹਦੇ ਤੇ ਕੋਈ ਵੀ ਪ੍ਰਾਈਮ ਮਿਨਿਸਟਰ ਭਾਵੇਂ ਪੀਅਰ ਪੋਲੇਵਰ ਸਾਹਿਬ ਆ ਜਾਣ, ਕੋਈ ਭਾਵੇਂ ਕੋਈ ਹੋਰ ਆ ਜਾਏ, ਉਹ ਵੀ ਹੱਥ ਖੜੇ ਕਰ ਦੇਣਗੇ, ਲਓ ਜੀ ਨਾਟੋ ਦੇ ਮਾਲਕੋ ਅਮਰੀਕਾ ਆ ਲਓ ਜਿੰਨਾ ਕਹਿੰਦੇ ਜੀ ਅਸੀਂ ਦੇ ਦਿੰਦੇ। ਸੋ ਆਹ ਗੱਲਾਂ ਨੇ ਤੇ ਬਾਕੀ ਗੱਲਾਂ ਅੱਗੇ ਕਰਦੇ।
ਮੈਂ ਕੀ ਕਰਕੇ ਤੁਹਾਡੀ ਗੱਲ ਸਾਰੀ ਦੱਸਦਾ ਜੀ, ਸਾਰੀ ਜਿਹੜੀ ਤੁਸੀਂ ਕੀਤੀ ਹੈ। ਰਸ਼ੀਆ ਤੁਸੀਂ ਕਿਹਾ ਵੀ ਹਾਂ, ਤੁਹਾਡੀ ਗੱਲ ਸਹੀ ਹੈ ਵੀ ਉਹ ਤਾਕਤ ਨਹੀਂ ਰਿਹਾ ਰਸ਼ੀਆ, ਹੈ ਨਾ, ਜੋ ਕਿਸੇ ਸਮੇਂ ਹੋਇਆ ਕਰਦਾ ਸੀ। ਲੇਕਿਨ ਰੀਸੈਂਟਲੀ ਜੇ ਅਸੀਂ ਦੇਖੀਏ, ਰਸ਼ੀਆ ਦੀ ਇਕਾਨਮੀ ਬੜੀ ਮਜ਼ਬੂਤ ਹੋਈ ਹੈ। ਔਰ ਮੇਰੀ ਕੋਸ਼ਿਸ਼ ਹੁੰਦੀ ਹੈ ਵੀ ਜਦ ਕਿਸੇ ਕੰਟਰੀ ਦੀ ਗੱਲ ਕਰਨੀ ਹੈ ਤੇ ਉਸ ਕੱਲੀ ਕੰਟਰੀ ਦਾ ਮੀਡੀਆ ਨਾ ਦੇਖੀਏ, ਬਾਕੀ ਜਿਹੜੇ ਇੰਟਰਨੈਸ਼ਨਲ ਅਦਾਰੇ ਕੀ ਕਹਿ ਰਹੇ ਉਹਦੀ ਇਕਾਨਮੀ ਦੇ ਬਾਰੇ ਜਾਂ ਉਹਦੀ ਪਰ ਕੈਪੀਟਾ ਇਨਕਮ ਦੇ ਬਾਰੇ, ਤੇ ਉਹ ਦੇਖੀਏ। ਹੁਣ ਵਰਲਡ ਬੈਂਕ ਤੇ ਆਪਾਂ ਸਾਰੇ ਜਾਣਦੇ ਹਾਂ ਕਿ ਅਮਰੀਕਾ ਬੇਸਡ ਆਰਗੇਨਾਈਜੇਸ਼ਨ ਹੈ ਵਰਲਡ ਬੈਂਕ। ਵਰਲਡ ਬੈਂਕ ਖੁਦ ਕਹਿ ਰਿਹਾ ਹੈ ਕਿ ਜਿਹੜੀ ਰਸ਼ੀਆ ਦੀ ਜਿਹੜੀ ਇਕਾਨਮੀ ਆ ਬਹੁਤ ਮਜ਼ਬੂਤ ਹੁੰਦੀ ਚਲੀ ਜਾ ਰਹੀ ਹੈ, ਹਾਲਾਂਕਿ ਬੜੇ ਸੈਂਕਸ਼ਨਸ ਲਗਾਏ ਰਸ਼ੀਆ ਦੇ ਉੱਤੇ ਵੈਸਟ ਨੇ। ਸੋ ਜਿਹੜੀ ਉਹਨਾਂ ਦੀ ਟ੍ਰੇਡ ਹੈ ਉਹ 6-7% ਟ੍ਰੇਡ ਵਧ ਗਿਆ ਹੈ। ਫਾਈਨੈਂਸ਼ੀਅਲ ਸੈਕਟਰ ਦੇ ਵਿੱਚ ਉਹਨਾਂ ਦੇ 8-9% ਗਰੋਥ ਹੋਈ ਹੈ। ਕੰਸਟਰਕਸ਼ਨ ਸੈਕਟਰ, ਕੰਸਟਰਕਸ਼ਨ ਬੜੀ ਹੋ ਰਹੀ ਹੈ ਉੱਥੇ, ਕੰਸਟਰਕਸ਼ਨ ਸੈਕਟਰ 6-6% ਵਧ ਗਿਆ ਹੈ। ਉਹਨਾਂ ਦੀ ਜਿਹੜੀ ਪਰ ਕੈਪੀਟਾ ਇਨਕਮ ਹੈਗੀ ਆ, ਹਾਲਾਂਕਿ ਹਜੇ ਵੀ ਟਾਪ 50 ਦੇ ਵਿੱਚ ਨਹੀਂ ਹੈ, ਦੇ ਨੋਟ ਈਵਨ ਟਾਪ 50 ਦੇ ਵਿੱਚ ਹਜੇ ਵੀ ਨਹੀਂ ਆਏ ਉਹ, ਬਟ ਪਰ ਕੈਪੀਟਾ ਇਨਕਮ ਦੇ ਵਿੱਚ ਇਜ਼ਾਫਾ ਹੋਇਆ, ਵਧੀ ਹੈ। ਪਰਚੇਜ਼ਿੰਗ ਪਾਵਰ ਪੈਰਿਟੀ ਜਿਹੜੀ ਹੈ ਉਹ ਵਧੀ ਹੈ ਉਹਨਾਂ ਦੀ, ਠੀਕ ਹੈ, ਉਹ ਟਾਪ 50 ਦੇ ਨੇੜੇ ਤੇੜੇ ਹੈ ਰਸ਼ੀਆ ਦੀ ਵੀ ਇਸ ਵੇਲੇ। ਸੋ ਰਸ਼ੀਆ ਦੇ ਜਿਹੜੇ ਫਾਈਨੈਂਸ਼ੀਅਲ ਇੰਡੀਕੇਟਰਸ ਨੇ ਉਹ ਬਹੁਤ ਵਧੀਆ ਆਏ ਨੇ ਰੀਸੈਂਟ। ਇਹ ਵਰਲਡ ਬੈਂਕ ਦੀ ਰਿਪੋਰਟ ਪੜੋ, ਰੀਸੈਂਟਲੀ ਰਿਪੋਰਟ ਆਈ ਸੀ, ਆਪ ਹਫ਼ਤਾ ਪਹਿਲਾਂ ਆਈ ਸੀ, ਸਾਰਿਆਂ ਨੇ ਪੜ੍ਹੀ ਹੋਏਗੀ, ਤੁਸੀਂ ਵੀ ਪੜ੍ਹੀ, ਮੈਂ ਵੀ ਪੜ੍ਹੀ। ਸੋ ਉਹ ਦੇਖੋ, ਪਹਿਲੀ ਚੀਜ਼ ਤੇ ਮੈਂ ਉਹ ਜ਼ਿਕਰ ਕਰਾਂਗਾ। ਦੂਸਰੀ ਚੀਜ਼ ਜਿਹੜੀ ਹੈ ਕਿ ਯੈਸ ਮੇਨ, ਮੈਂ ਖੁਦ ਬਾਰ ਬਾਰ ਇਹੀ ਗੱਲ ਕਰ ਰਿਹਾ ਕਾਫੀ ਦਿਨਾਂ ਦੀ, ਮੈਂ ਇਸ ਚੀਜ਼ ਤੇ ਬੜੇ ਆਰਟੀਕਲ ਪੜ੍ਹੇ ਬੜੀ, ਪਰ ਮੇਰਾ ਆਪਣਾ ਵਿਊ ਪੁਆਇੰਟ ਹੈ ਇਹਦੇ ਤੇ। ਜਿਹੜੇ ਆਰਟੀਕਲ ਅਸੀਂ ਇੰਡੀਆ ਚ ਪੜ੍ਹ ਰਹੇ ਹਾਂ, ਇੰਡੀਆ ਦਾ ਇਹ ਕਹਿਣਾ ਹੈ ਕਿ ਜੀ ਸਾਡੀ ਰਸ਼ੀਆ ਦੇ ਨਾਲ ਦੇਖੋ ਅਸੀਂ ਬੜੀ ਕੰਫਰਟੇਬਲ ਪੋਜੀਸ਼ਨ ਚ ਹੈ, ਅਸੀਂ ਕਿੱਥੇ 2-4% ਤੇਲ ਲਿਆ ਕਰਦੇ ਸੀ, ਅੱਜ ਅਸੀਂ 25%, 30%, 35%, ਡਿਪੈਂਡਿੰਗ ਅਪੋਨ ਦਾ ਡੇ ਵੀ ਟਾਕ, 25-30-35% ਅੱਜ ਅਸੀਂ ਰਸ਼ੀਆ ਤੋਂ ਆਇਲ ਲੈ ਰਹੇ ਹਾਂ, ਬੜਾ ਸਸਤਾ ਤੇਲ ਲੈ ਰਹੇ ਹਾਂ ਤੇ ਸਾਡਾ ਕੰਮ ਬੜਾ ਵਧੀਆ ਚੱਲ ਰਿਹਾ। ਅਸੀਂ ਰਸ਼ੀਆ ਤੋਂ ਹਥਿਆਰ ਵੀ ਲੈ ਰਹੇ ਹਾਂ, ਤੇਲ ਵੀ ਲੈ ਰਹੇ ਹਾਂ, ਔਰ ਅਸੀਂ ਕਿਉਂ ਇਕੱਲੇ ਅਮਰੀਕਾ ਦੇ ਨਾਲ ਰਿਲੇਸ਼ਨਸ਼ਿਪ ਜੋੜੀਏ, ਠੀਕ ਹੈ। ਅਮਰੀਕਾ ਦੇ ਵਿੱਚ ਜੇ ਤੁਸੀਂ ਪੜ੍ਹੋ, ਅਮਰੀਕਾ ਦੇ ਵਿੱਚ ਆਰਟੀਕਲਸ ਪੜ੍ਹੋ, ਉਹ ਲਗਾਤਾਰ ਇੰਡੀਆ ਨੂੰ ਇਹੀ ਗੱਲ ਕਹਿ ਰਹੇ ਨੇ ਕਿ ਤੁਸੀਂ ਭਾਈ ਸਾਹਿਬ ਇੱਕ ਪਾਸੇ ਹੋ ਜਾਓ, ਜਾਂ ਤੇ ਉੱਧਰ ਰਸ਼ੀਆ ਵਾਲੇ ਪਾਸੇ ਹੀ ਹੋ ਜਾਓ, ਫਿਰ ਜਾਓ ਫਿਰ ਉੱਧਰ ਹੀ ਜਾਓ, ਤੇ ਜਾਂ ਫਿਰ ਜੇ ਸਾਡੇ ਨਾਲ ਹੱਥ ਮਿਲਾਉਣਾ ਹੈ ਤਾਂ ਜਿਹੜਾ ਚੰਗੀ ਤਰ੍ਹਾਂ ਮਿਲਾਓ, ਫਿਰ ਸਾਡੇ ਵੱਲ ਆ ਜਾਓ ਤੁਸੀਂ, ਠੀਕ ਹੈ। ਇਹ ਅਮਰੀਕਾ ਸਾਈਡ ਦੀ ਸਟੋਰੀ ਹੈ, ਇੰਡੀਆ ਦੀ ਆਪਣੀ ਸਟੋਰੀ ਹੈ, ਠੀਕ ਹੈ ਕਿ ਨਹੀਂ ਜੀ ਨਹੀਂ, ਅਸੀਂ ਤਾਂ ਸ਼ੁਰੂ ਤੋਂ ਹੀ ਇੱਦਾਂ ਰਹੇ ਹਾਂ, ਨੋਨ ਅਲਾਈਨ ਮੂਵਮੈਂਟ ਦੇ ਅਸੀਂ ਲੀਡਰ ਰਹੇ ਹਾਂ, ਅਸੀਂ ਤੁਹਾਡੇ ਨਾਲ ਵੀ ਵਧੀਆ ਰੱਖਾਂਗੇ, ਅਮਰੀਕਾ ਨਾਲ ਵੀ ਵਧੀਆ ਰੱਖਾਂਗੇ ਤੇ ਰਸ਼ੀਆ ਦੇ ਨਾਲ ਵੀ, ਅਸੀਂ ਇਜ਼ਰਾਈਲ ਦੇ ਨਾਲ ਵੀ ਵਧੀਆ ਰੱਖਾਂਗੇ ਤੇ ਅਸੀਂ ਪੈਲਸਟਾਈਨ ਨਾਲ ਵੀ ਵਧੀਆ ਰੱਖਾਂਗੇ, ਵਧੀਆ ਵਰਕ ਕਰਦੀ ਰਹੀ ਹੈ ਪੋਲਿਸੀ ਇੰਡੀਆ ਲਈ। ਮੈਂ ਸਿਰਫ ਇੱਕ ਸਵਾਲ ਜ਼ਰੂਰ ਪੁੱਛਣਾ ਚਾਹੁੰਦਾ ਹਾਂ ਕਿ ਲੌਂਗ ਟਰਮ ਦੇ ਵਿੱਚ ਅਮਰੀਕਾ, ਮੈਂ ਨਹੀਂ ਕਹਿੰਦਾ ਘਾਟਾ ਨੁਕਸਾਨ, ਮੈਂ ਬਾਅਦ ਚ ਆਵਾਂਗਾ, ਵਰਡਿਕ ਨਹੀਂ ਦੇ ਰਿਹਾ ਮੈਂ ਕਿ ਇਹਦੇ ਨਾਲ ਇੰਡੀਆ ਨੂੰ ਫਾਇਦਾ ਹੋਏਗਾ ਕਿ ਨੁਕਸਾਨ ਹੋਏਗਾ। ਮੈਂ ਜਿਹੜਾ ਇੰਪੋਰਟੈਂਟ ਪੁਆਇੰਟ ਹਾਈਲਾਈਟ ਕਰਨਾ ਚਾਹੁੰਦਾ, ਜੋ ਮੈਂ ਕਿਤੇ ਨਾ ਕਿਤੇ ਮਿਸਿੰਗ ਦੇਖ ਰਿਹਾ ਡਿਸਕਸ਼ਨ ਦੇ ਵਿੱਚ ਇੰਡੀਆ ਚ ਵੀ ਔਰ ਅਮਰੀਕਾ ਜਾਂ ਇੰਟਰਨੈਸ਼ਨਲ ਮੀਡੀਆ, ਜਿਹੜਾ ਮਿਸਿੰਗ ਪੁਆਇੰਟ ਮੈਂ ਦੇਖ ਰਿਹਾ ਉਹ ਇਹ ਹੈ, ਜੋ ਮੈਨੂੰ ਬਹੁਤ ਜ਼ਿਆਦਾ ਮੇਰੇ ਮੁਤਾਬਿਕ ਹੈਡਲਾਈਨ ਇਹ ਬਣਦੀ ਹੈ ਕਿ ਅਮਰੀਕਾ ਬਹੁਤ ਜ਼ਿਆਦਾ ਅੰਦਰੋਂ ਅੰਦਰੀ ਨਾਰਾਜ਼ ਹੈ, ਔਰ ਉਹ ਬਿਲਕੁਲ ਪਸੰਦ ਨਹੀਂ ਕਰ ਰਿਹਾ ਕਿ ਇੱਧਰ ਨੈਟੋ ਸਮਿਟ ਹੋ ਰਿਹਾ, ਯੂਕਰੇਨ ਔਰ ਰਸ਼ੀਆ ਦੀ ਜੰਗ ਨੰਬਰ 1 ਮੁੱਦਾ ਹੈ ਤੇ ਇੰਡੀਆ ਉੱਥੇ ਪਹੁੰਚਿਆ ਹੋਇਆ, ਔਰ ਹੁਣ ਇਹਦਾ ਇੰਡੀਆ ਨੂੰ ਨੁਕਸਾਨ ਹੋਏਗਾ ਫਾਇਦਾ ਹੋਏਗਾ ਮੈਨੂੰ ਨਹੀਂ ਪਤਾ, ਬਟ ਅਮਰੀਕਾ ਹੁਣ ਦਬਾਅ ਪਾਏਗਾ, ਨਾਰਾਜ਼ਗੀ ਬਹੁਤ ਜ਼ਿਆਦਾ ਹੋਏਗੀ, ਔਰ ਕਿਤੇ ਨਾ ਕਿਤੇ ਇੰਡੀਆ ਲਈ ਦਿੱਕਤਾਂ ਉਹ ਵਧਾ ਸਕਦੇ ਨੇ, ਠੀਕ ਹੈ ਕਿ ਠੀਕ ਹੈ ਜੀ। ਔਰ ਉਹ ਜਿਹੜਾ ਟਰੱਸਟ ਡੈਫਿਸਿਟ ਪਾਕਿਸਤਾਨ ਦੇ ਨਾਲ, ਦੇਖੋ ਮੁੱਦਾ ਕੀ ਰਿਹਾ, ਪਾਕਿਸਤਾਨ ਦੇ ਨਾਲ ਟਰੱਸਟ ਡੈਫਿਸਿਟ ਰਿਹਾ, ਇੰਡੀਆ ਦੇ ਨਾਲ ਟਰੱਸਟ ਡੈਫਿਸਿਟ ਤਾਂ ਸ਼ਾਇਦ ਨਾ ਹੋਵੇ, ਪਰ ਜਿੱਦਾਂ ਕਹਿੰਦੇ ਨਾ ਹੱਥ ਘੁੱਟ ਕੇ ਨਹੀਂ ਮਿਲਾਇਆ, ਬਸ ਵੈਸੇ ਠੀਕ ਹੈ ਜੀ, ਚਲੋ ਤੁਸੀਂ ਵੀ ਸਾਡੇ ਦੋਸਤ ਹੈਗੇ ਹੋ, ਉਹਦੇ ਚ ਬੜਾ ਫਰਕ ਹੈ ਵੀ ਇੱਕ ਅਮਰੀਕਾ ਇੰਡੀਆ ਨੂੰ ਜੇ ਸਪੋਰਟ ਕਰੇ, ਜਿੱਦਾਂ ਦੇਖੋ ਚਾਹੇ ਜਪਾਨ ਹੈ, ਸਾਊਥ ਕੋਰੀਆ ਆ, ਬੜੀਆਂ ਸਾਰੀਆਂ ਕੰਟਰੀਜ਼ ਨੇ ਬੜਾ ਫਾਇਦਾ ਲਿਆ ਅਮਰੀਕਾ ਦੇ ਨਾਲ ਜੁੜ ਕੇ, ਨੁਕਸਾਨ ਵੀ ਝੇਲਿਆ ਪਾਕਿਸਤਾਨ ਨੇ, ਚਲੋ ਜੇ ਪਾਕਿਸਤਾਨ ਨੇ ਨੁਕਸਾਨ ਝੇਲਿਆ, ਉਹਦੇ ਚ ਬਹੁਤ ਸਾਰੀ ਗਲਤੀ ਪਾਕਿਸਤਾਨ ਦੀ ਆਪਣੀ ਤੇ ਇਧਰੋਂ ਸਿਲਸਿਲਾ ਵੀ ਨੀ ਠੀਕ ਰੱਖਿਆ ਹੈ ਨਾ। ਚਲੋ ਉਹ ਗੱਲ ਚ ਮੈਂ ਪਾਕਿਸਤਾਨ ਵਾਲੀ ਬਾਅਦ ਚ ਜਾਂਦਾ, ਲੇਕਿਨ ਮੈਂ ਫੇਰ ਦੁਬਾਰਾ ਕਹਿ ਦਵਾਂ, ਹੋ ਸਕਦਾ ਮੈਂ ਗਲਤ ਹੋਵਾਂ, ਬਟ ਮੈਨੂੰ ਲੱਗਦਾ ਹੈ ਕਿ ਇੰਡੀਆ ਨੂੰ ਜੇ ਖੇਲਣਾ ਵੀ ਹੈ ਗੇਮ ਜਿਹੜੀ ਖੇਲ ਰਿਹਾ, ਉਹ ਬੜੇ ਬੜੇ ਥਿੰਕ ਟੈਂਕ ਉੱਥੇ ਬੈਠੇ ਨੇ ਕਿ ਅਸੀਂ ਅਮਰੀਕਾ ਨਾਲ ਵੀ ਹੱਥ ਮਿਲਾਉਣਾ, ਰਸ਼ੀਆ ਦੇ ਨਾਲ ਵੀ ਰਿਲੇਸ਼ਨ ਠੀਕ ਰੱਖਣੇ ਆ, ਠੀਕ ਹੈ, ਇਟ ਕੁਡ ਵਰਕ ਵੈਲ ਫਾਰ ਦੈਮ, ਬਟ ਮਾਇੰਡ ਯੂ ਅਮਰੀਕਾ ਬਹੁਤ ਇਸ ਵੇਲੇ ਅੰਦਰ ਅੰਦਰ ਬੜਾ ਨਰਾ, ਅਮਰੀਕਾ ਹੀ ਨਹੀਂ ਵੈਸਟਰਨ ਕੰਟਰੀ ਵੀ, ਮੈਂ ਇੱਥੇ ਕਈ ਵਾਰ ਮੇਨ ਸਟ੍ਰੀਮ ਦੇ ਬੰਦਿਆਂ ਨਾਲ ਉੱਠਦਾ ਬੈਠਦਾ ਤੇ ਉਹਨਾਂ ਨੂੰ ਪਤਾ ਲੱਗਦਾ ਵੀ ਓਰੀਜਿਨਲੀ ਆਮ ਫਰੋਮ ਇੰਡੀਆ, ਤੇ ਮੈਨੂੰ ਪੁੱਛ ਲੈਂਦੇ ਨੇ, ਉਹ ਧਿਆਨ ਰੱਖਦੇ ਨੇ ਕਿ ਕਿਤੇ ਮੈਂ ਉਹਨੂੰ ਕਹਿੰਦਾ ਭਾਈ ਸਾਹਿਬ ਮੈਂ ਤੇ ਹੁਣ ਕੈਨੇਡੀਅਨ ਸਿਟੀਜ਼ਨ ਹੈ ਤੇ, ਬਟ ਠੀਕ ਹੈ ਆਮ ਫਰੋਮ ਇੰਡੀਆ ਓਰੀਜਿਨ, ਤੁਸੀਂ ਮੈਨੂੰ ਬਿਲਕੁਲ ਪੁੱਛੋ। ਉਹ ਬੜੇ ਸਟਲ ਵਿੱਚ ਪੁੱਛ ਲੈਂਦੇ, ਯਾਰ ਇੰਡੀਆ ਜਿਹੜਾ ਤੁਹਾਡਾ ਉਹ ਰਸ਼ੀਆ ਤੋਂ ਤੇਲ ਖਰੀਦੀ ਜਾ ਰਿਹਾ, ਰਸ਼ੀਆ ਨੇ ਅਲਾਇੰਸ ਬਣਾਈ ਬੈਠਾ ਹੈ, ਦੇਖੋ ਰਸ਼ੀਆ ਯੂਕਰੇਨ ਚ ਅੱਜ ਬੜਾ ਵੱਡਾ ਅਟੈਕ ਕੀਤਾ, ਉੱਥੇ ਚਿਲਡਰਨ ਹਾਸਪਿਟਲ ਦੇ ਵਿੱਚ ਡੈਥ ਹੋ ਗਈਆਂ ਨੇ, ਅੱਜ ਬਹੁਤ ਅਗਰੈਸਿਵ ਅਟੈਕ ਅੱਜ ਰਸ਼ੀਆ ਨੇ ਕੀਤਾ। ਸੋ ਉਹ ਮੈਨੂੰ ਪੁੱਛਣਾ ਚਾਹੁੰਦੇ, ਫਿਰ ਮੈਂ ਉਹਨਾਂ ਨੂੰ ਐਕਸਪਲੇਨ ਕਰ ਦਿੰਦਾ ਸਾਰੀ ਗੱਲ ਕਿ ਦੇਖੋ ਇੰਡੀਆ ਦੇ ਰਿਲੇਸ਼ਨ ਪੁਰਾਣੇ ਨੇ, ਫਿਰ ਉਹ ਮੰਨ ਵੀ ਜਾਂਦੇ, ਅੱਛਾ ਅੱਛਾ ਹੋ ਸਕਦਾ, ਵੈਸੇ ਕਈ ਵਾਰ ਉਹ ਗੋਰੇ ਉਹ ਕਹਿੰਦੇ ਹੋਣੇ ਚਲੋ ਆਪਾਂ ਆਪਣੇ ਕੰਮ ਬਿਜ਼ਨਸ ਦੀ ਗੱਲ ਕਰੀਏ, ਤੇ ਮੰਨ ਵੀ ਜਾਂਦੇ, ਮੈਂ ਕਹਿੰਦਾ ਬੜੇ ਪੁਰਾਣੇ ਰਿਲੇਸ਼ਨ ਹੈ ਸਾਰੀ, ਬਟ ਦੇਰ ਇਜ਼ ਡੈਫੀਨੇਟਲੀ ਅ ਕੁਐਸਚਨ। ਅਗਲੀ ਕਾਲ ਜੀ ਰਮੇਸ਼ਿੰਦਰ ਚੌਹਾਨ ਸਾਹਿਬ, ਤੁਸੀਂ ਆਉਂਦੇ ਰਹੋ, ਗੋ ਅਹੈਡ।
ਜੀ ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ।
ਗੁੱਡ ਮਾਰਨਿੰਗ ਸਰ, ਗੁੱਡ ਮਾਰਨਿੰਗ।
ਮੇਰਾ ਤਾਂ ਪ੍ਰਸ਼ਨ ਤੁਹਾਨੂੰ ਇਹੀ ਹੈ, ਹੁਣ ਸਵੇਰ ਦੀ ਤੁਹਾਡੀ ਪੂਰੀ ਨਿਊਜ਼ ਡਿਟੇਲਸ ਹੋ ਰਹੇ, ਇਹ ਜਿਹੜਾ ਅਚਾਨਕ ਆਪਣੇ JNK ਦੇ ਵਿੱਚ ਜਿਹੜੇ ਹਮਲੇ ਵਧੇ ਹੈ, ਇਹਦਾ ਰੀਜ਼ਨ ਕੀ ਹੈ ਬਿਹਾਈਂਡ, ਇਹਦੇ ਬਾਰੇ ਥੋੜੀ ਰੋਸ਼ਨੀ ਪਾਓ, ਕਿਉਂਕਿ ਇਹ ਤਾਂ ਕਾਫੀ ਦੇਰ ਤੋਂ ਉੱਥੇ ਫਾਇਰਿੰਗ ਚੱਲ ਰਹੀ ਹੈ ਟੈਰੋਰਿਸਟਾਂ ਦੇ ਆਰਮੀ ਦੇ ਵਿੱਚ, ਤੇ ਲੇਕਿਨ ਅਚਾਨਕ ਹੁਣ 2019 ਤੋਂ ਬਾਅਦ ਏਦਾਂ ਦੀ ਕਿਹੜੀ ਚੀਜ਼ ਆ ਗਈ ਕਿ ਜਿਸ ਨੂੰ ਬਹੁਤ ਜ਼ਰੂਰੀ ਸਮਝ ਕੇ ਇਹ ਹਮਲੇ ਵਧਾ ਦਿੱਤੇ ਗਏ, ਇਹਦੇ ਤੇ ਥੋੜੀ ਰੋਸ਼ਨੀ ਪਾਓ, ਫਿਰ ਮੈਂ ਬਾਅਦ ਚ ਆਪਣੇ ਵਿਚਾਰ ਦੇਣਾ।
ਬੜਾ ਸਿੰਪਲ ਹੈ ਸਰ, ਦੇਖੋ ਮੈਂ ਦੱਸ ਹੀ ਦਿੱਤਾ ਸੀਗਾ, ਅਸੀਂ ਵੀ ਉਸ ਦਰਮਿਆਨ ਕਿਹਾ, ਕਹਿੰਦੇ ਹੁੰਦੇ ਸੀਗੇ ਕਿ ਬਾਜਵਾ ਸਾਹਿਬ ਦੇ ਨਾਲ ਇਹਨਾਂ ਨੇ ਡੀਲ ਬਣਾ ਲਈ ਸੀਗੀ, ਇੰਡੀਆ ਨੇ ਬਾਜਵਾ ਸਾਹਿਬ ਦੇ ਨਾਲ ਡੀਲ ਬਣਾ ਲਈ ਸੀ, ਇਵਨ ਬਾਜਵਾ ਸਾਹਿਬ ਵਾਜ਼ ਇਨ ਚਾਰਜ, ਠੀਕ ਹੈ। ਤੇ ਜਦੋਂ ਜਨਰਲ ਬਾਜਵਾ ਸਾਹਿਬ ਸੀਗੇ ਉਦੋਂ ਅਸੀਂ ਵੀ ਕਹਿੰਦੇ ਸੀ ਇੱਥੇ ਕਿ ਜਿਹੜੀ ਲਾਈਨ ਆਫ ਕੰਟਰੋਲ ਹੈ ਉਹਦੇ ਤੇ ਗੋਲੀਬਾਰੀ ਬਿਲਕੁਲ ਖਤਮ ਹੋ ਗਈ ਹੈ, ਟੈਰਰਿਜ਼ਮ ਕਾਫੀ ਜ਼ਿਆਦਾ ਘਟ ਗਿਆ ਹੈਗਾ, ਕਿਉਂਕਿ ਬਾਜਵਾ ਸਾਹਿਬ ਨੇ ਆਪਣੇ ਹਿਸਾਬ ਦੇ ਨਾਲ ਉੱਥੇ ਪਾਕਿਸਤਾਨ ਦੇ ਵਿੱਚ ਵੀ ਇਮਰਾਨ ਖਾਨ ਸਾਹਿਬ ਦੇ ਨਾਲ ਡੀਲ ਬਣਾਈ, ਤੇ ਚਾਹੇ ਜੱਜਾਂ ਨੂੰ ਉਤਾਰਨਾ ਹੈ, ਲਾਉਣਾ ਹੈ ISI ਦਾ ਹੈੱਡ, ਕਿਹਨੂੰ ਲਾਉਣਾ ਹੈ, ਕਿਹਨੂੰ ਫੋਰਨ ਮਿਨਿਸਟਰ ਬਣਾਉਣਾ ਹੈ, ਸਾਰਾ ਕੁਝ, ਐਵਰੀਥਿੰਗ ਵਾਜ਼ ਅੰਡਰ ਕੰਟਰੋਲ ਆਫ ਮਿਸਟਰ ਬਾਜਵਾ। ਇੰਡੀਆ ਨੇ ਵੀ ਉਹਨਾਂ ਦੇ ਨਾਲ ਡੀਲ ਬਣਾ ਲਈ ਬਾਜਵਾ ਸਾਹਿਬ ਨਾਲ ਕਿ ਠੀਕ ਹੈ ਭਾਈ ਤੁਹਾਨੂੰ ਜੋ ਚਾਹੀਦਾ, ਹੁਣ ਆਪਾਂ ਖੁੱਲ ਕੇ ਜ਼ਿਆਦਾ ਤੁਹਾਨੂੰ ਇਸ਼ਾਰੇ ਨਾਲ ਸਮਝਾਈ ਦਿੱਤਾ ਖੁੱਲ ਕੇ ਸਾਰੀ ਗੱਲ, ਵੀ ਤੁਹਾਨੂੰ ਜੋ ਚਾਹੀਦਾ ਤੁਹਾਨੂੰ ਮਿਲ ਜਾਏਗਾ, ਠੀਕ ਹੈ ਜੀ ਬਾਜਵਾ ਸਾਹਿਬ, ਸਾਨੂੰ ਜੋ ਚਾਹੀਦਾ ਤੁਸੀਂ ਸਾਡੇ ਹਿਸਾਬ ਨਾਲ ਚੱਲੋ। ਕਹਿੰਦੇ ਠੀਕ ਹੈ, ਡੀਲ ਤਾਂ ਹੋਰ ਅੱਗੇ ਵਧੀ ਹੋਈ ਸੀਗੀ ਕਿ ਮੋਦੀ ਸਾਹਿਬ ਨੇ ਉੱਥੇ ਜਾਣਾ ਸੀ ਪਾਕਿਸਤਾਨ, ਫਿਰ ਉੱਥੇ ਜਿੱਦਾਂ ਇੱਕ ਇਹਨਾਂ ਨੇ ਹੁਣ ਆਪਣਾ ਇੱਧਰ ਲਾਂਘਾ ਖੋਲਿਆ, ਕਰਤਾਰਪੁਰ ਕੋਰੀਡੋਰ ਖੋਲਿਆ, ਇੱਧਰ ਹੀ ਇੱਕ ਹੋਰ ਲਾਂਘਾ ਉੱਧਰ ਸਿੰਧ ਦੇ ਨਾਲ, ਜਾਂ ਕਿਤੇ ਕਨੈਕਟੀਵਿਟੀ ਜੋੜਦੇ ਹਾਂ, ਕੋਈ ਹਿੰਦੂ ਮੰਦਿਰ ਇਨੋਗਰੇਟ ਕਰ ਦਿੰਦੇ ਹਾਂ ਸਿੰਧ ਵਿੱਚ ਜਾ ਕੇ। ਕਹਿੰਦੇ ਠੀਕ ਹੈ ਜੀ ਆਓ ਜੀ ਆਓ ਮੋਦੀ ਸਾਹਿਬ, ਉੱਥੋਂ ਬਾਜਵਾ ਸਾਹਿਬ ਨੇ ਕਹਿਤਾ ਸੀਗਾ, ਉਹ ਫਿਰ ਡੀਲ ਸਿਰੇ ਨਹੀਂ ਲੱਗੀ, ਉਹ ਵੱਖਰੀ ਗੱਲ ਹੈ। ਐਨੀਵੇਜ਼ ਮੁੱਦੇ ਤੇ ਆ ਜਾਓ, ਹੁਣ ਅੱਜ ਕੀ ਹੋਇਆ, ਜਿਹੜੇ ਹੁਣ ਅੱਜ ਦੇ ਜਨਰਲ ਸਾਹਿਬ ਨੇ ਨਾ, ਉਹ ਨਹੀਂ ਹਜੇ ਇਹ ਡੀਲ ਚਾਹੁੰਦੇ, ਠੀਕ ਹੈ, ਨਹੀਂ ਉਹ ਨਹੀਂ ਹਜੇ ਡੀਲ ਚਾਹੁੰਦੇ, ਸੋ ਉਹ ਉਹਨਾਂ ਦੀ ਸੋਚ ਇਸ ਵੇਲੇ ਵੱਖਰੀ ਹੈ। ਸੋ ਜਿਸ ਕਾਰਨ, ਠੀਕ ਹੈ ਨਹੀਂ, ਜਿਸ ਕਾਰਨ ਇਸ ਵੇਲੇ ਸਾਰਾ ਮਾਮਲਾ ਹੋਇਆ ਹੋਇਆ, ਔਰ ਇੰਡੀਆ ਉਹਨਾਂ ਨੂੰ ਪੂਰੀ ਤਰ੍ਹਾਂ, ਇੰਡੀਆ ਦੀ ਸਟ੍ਰੈਟਜੀ ਕੀ ਹੈ, ਇੰਡੀਆ ਕਹਿੰਦਾ ਨਾ ਅਸੀਂ ਤੁਹਾਡਾ ਫੋਨ ਚੁੱਕੀਏ। ਇਸ ਵਾਰ ਤੁਸੀਂ ਦੇਖਿਆ ਕਿ ਉਹਨਾਂ ਨੇ ਸਵੇਰਿੰਗ ਸੈਰੇਮਨੀ ਤੇ, ਇੱਕ ਟਾਈਮ ਸੀਗਾ ਨਵਾਜ਼ ਸ਼ਰੀਫ ਸਾਹਿਬ ਨੂੰ ਸਵੇਰਿੰਗ ਸੈਰੇਮਨੀ ਤੇ ਬੁਲਾਇਆ, ਆਰਮੀ ਵੀ ਕਹਿੰਦੀ ਸੀ ਹਾਂਜੀ 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 ਜਾ ਕੇ ਆਓ, ਸ਼ਾਲ ਲੈ ਕੇ ਪਹੁੰਚੇ, ਆਪਸ ਵਿੱਚ ਗਿਫਟ ਆਦਾਨ ਪ੍ਰਦਾਨ ਹੋਏ। ਇਹਨਾਂ ਨੇ ਹੁਣ ਇਹ ਕਹਿੰਦੇ ਨੇ ਕਿ ਦੇਖੋ ਅਸੀਂ ਤਾਂ ਅਫਗਾਨਿਸਤਾਨ ਤੋਂ ਵਾਪਸੀ ਕਰਨ ਵੇਲੇ ਤੁਹਾਡੇ ਘਰ ਆ ਗਏ, ਪਰ ਤੁਸੀਂ ਸਾਨੂੰ ਰੈਸਿਪਰੇਟ ਨਹੀਂ ਕੀਤਾ। ਸੋ ਇਸ ਕਾਰਨ ਇਹਨਾਂ ਦੀ ਪਾਲਿਸੀ ਸਹੀ ਹੈ, ਗਲਤ ਹੈ, ਉਹ ਅਲੱਗ ਵਿਸ਼ੇ ਹੈਗਾ ਵਿਚਾਰ ਦਾ, ਪਰ ਇਸ ਸਮੇਂ ਜਨਰਲ ਸੈਯਦ ਅਸੀਮ ਮੁਨੀਰ ਅਹਿਮਦ ਸ਼ਾਹ ਸਾਹਿਬ ਦੇ ਨਾਲ ਇੰਡੀਆ ਦੇ ਤਲੁਕਾਤ ਠੀਕ ਨਹੀਂ ਹੈ। ਉਹ ਫਿਰ ਕਹਿੰਦੇ ਆ ਕਿ ਠੀਕ ਹੈ ਜੇ ਨਹੀਂ ਤਲੁਕਾ ਠੀਕ ਤਾਂ ਅਸੀਂ ਇੱਦਾਂ ਕਰਨਾ ਹੈ, ਨੰਬਰ ਵਨ। ਨੰਬਰ ਟੂ, ਮੈਂ ਇੰਡੀਆ ਦੀ ਗੱਲ ਵੀ ਜ਼ਰੂਰ ਕਰਨੀ ਬਣਦੀ ਜੇ ਅਸੀਂ ਪਾਕਿਸਤਾਨ ਦੀ ਕਰਦੇ ਹਾਂ। ਪਾਕਿਸਤਾਨ ਜਿੱਥੇ ਇੱਕ ਤਰਫ ਲਸ਼ਕਰੇ ਤੋਇਬਾ, ਜੈਸ਼ ਏ ਮੁਹੰਮਦ ਇਹਨਾਂ ਨੂੰ ਕਹਿੰਦਾ ਸਪੋਰਟ ਕਰੋ, ਜਾਓ ਫਿਰ ਉੱਥੇ ਜਾ ਕੇ ਕਰੋ ਅਟੈਕ ਕਰੋ, ਤੇ ਇੰਡੀਆ ਤੇ ਵੀ ਐਲੀਗੇਸ਼ਨ ਹੈ, ਔਰ ਮੈਂ ਇਹ ਵੀ ਜ਼ਰੂਰ ਕਹਾਂ, ਪਾਕਿਸਤਾਨ ਤੇ ਵੀ ਐਲੀਗੇਸ਼ਨ ਹੈ ਤੇ ਇੰਡੀਆ ਤੇ ਵੀ ਐਲੀਗੇਸ਼ਨ ਹੈ। ਇੰਡੀਆ ਕੀ ਕਰ ਰਿਹਾ ਹੈ, ਜਿਹੜਾ ਤਾਲਿਬਾਨ ਹੈ, ਇੰਡੀਆ ਨੇ ਬਹੁਤ ਵਧੀਆ ਰਿਲੇਸ਼ਨ ਬਣਾ ਲਏ ਨੇ ਤਾਲਿਬਾਨ ਦੇ ਨਾਲ, ਅੰਬੈਸੀ ਖੁੱਲ ਗਈ ਹੈ, ਇੰਡੀਆ ਦੀ ਅੰਬੈਸੀ ਉੱਥੇ ਵਧੀਆ ਫੰਕਸ਼ਨ ਕਰ ਰਹੀ ਹੈ, ਉਹ ਵੀ ਇੱਥੇ ਕਰ ਰਹੇ ਹੈ। ਫਿਰ ਐਲੀਗੇਸ਼ਨ ਤੇ ਹੁਣ ਅਮਰੀਕਾ ਦੀ ਜਿਹੜੀ ਐਕਸ CIA ਆਫੀਸਰ ਹੈ,
ਉਹਨੇ ਅਮਰੀਕਨ ਇੰਟੈਲੀਜੈਂਸ ਦੀ ਐਕਸ ਆਫਿਸਰ ਨੇ ਮਿਸ ਐਡਮਸ ਦਾ ਤੁਸੀਂ ਬਿਆਨ ਸੁਣੋ, ਉਹਨਾਂ ਨੇ ਕਿਹਾ ਹੈ ਕਿ ਜੀ ਇੰਡੀਆ ਤਾਲਿਬਾਨ ਨੂੰ, ਉਹਨੇ ਤਾਂ ਪੈਸਾ ਵੀ ਦੱਸਤਾ ਕਿ $10 million ਦਿੱਤਾ ਤਾਲਿਬਾਨ ਨੂੰ ਕਿ ਜਾਓ ਜੀ ਪਾਕਿਸਤਾਨ ਚ ਜਾ ਕੇ ਜਿਹੜੇ ਕੋਈ ਆਪਣੇ ਲਸ਼ਕਰ ਏ ਤੋਇਬਾ ਦੇ ਹੈਗੇ ਜਾਂ ਕੋਈ ਕਸ਼ਮੀਰ ਚ ਕਰਦੇ ਨੇ, ਤੇ ਨਾਲ ਨਾਲ ਉਹ ਕਹਿੰਦੇ ਜੀ ਖਾਲਿਸਤਾਨੀ ਵੀ ਹੈਗੇ ਨੇ, ਉਹਨਾਂ ਨੂੰ ਅਟੈਕ ਕਰ ਰਹੀ ਹੈ। ਔਰ ਇਸ ਦਰਮਿਆਨ ਜਿਹੜਾ ਪਾਕਿਸਤਾਨ ਹੈ, ਪਾਕਿਸਤਾਨ ਤਾਲਿਬਾਨ ਦੇ ਨਾਲ ਉਹਦੀ ਬੜੀ ਲੜਾਈ ਲੱਗੀ ਹੋਈ ਹੈ, ਬੜੀ ਬੁਰੀ ਤਰ੍ਹਾਂ ਆਪਸ ਚ ਲੜਾਈ ਹੋ ਰਹੀ ਹੈ। ਸੋ ਇਸ ਕਾਰਨ ਪਾਕਿਸਤਾਨ ਦੀ ਆਰਮੀ ਕਹਿੰਦੀ ਹੈ ਕਿ ਜੀ ਸਾਡੇ ਇੱਥੇ ਜਿਹੜਾ ਟੈਰਰਿਜ਼ਮ ਹੋ ਰਿਹਾ ਐਲੀਗੇਸ਼ਨ ਜ਼ਿਆਦਾ ਹੁਣ ਅਫਗਾਨਿਸਤਾਨ ਤੇ ਲਾਉਂਦੇ ਆ, ਬਟ ਉਹ ਕਹਿੰਦੇ ਕਿ ਅਫਗਾਨਿਸਤਾਨ ਨੂੰ ਸਪੋਰਟ ਕੌਣ ਕਰਦਾ ਪਿਆ, ਅਮੰਗ ਅਦਰ ਕੰਟਰੀਜ਼ ਇੰਡੀਆ ਕਰਦਾ ਪਿਆ। ਸੋ ਇਹ ਲੜਾਈ ਚੱਲ ਰਹੀ ਹੈ ਸਰ ਇਸ ਵੇਲੇ ਜੀ।
ਯੁਗਵੀਰ ਜੀ, ਇੱਕ ਛੋਟਾ ਪ੍ਰਸ਼ਨ ਹੈ ਕਿ ਤੁਸੀਂ ਬੜੇ ਇੰਟੈਲੈਕਚੁਅਲ ਹੋ, ਮੈਂ ਆਈ ਰਿਸਪੈਕਟ ਯੂ, ਤੁਸੀਂ ਕੀ ਕਿਸੇ ਵੀ ਮੁਲਕ, ਮੈਂ ਇੰਡੀਆ ਨੂੰ ਨੀ, ਮੈਂ ਇਸ ਕਰਕੇ ਅਗਲਾ ਖਾਸ ਕਹਿ ਜੇ ਵੀ ਇੰਡੀਆ, ਕਿਸੇ ਵੀ ਮੁਲਕ ਦੇ ਜਵਾਨ ਨੂੰ ਤੁਸੀਂ ਕਿਸੇ ਟੈਰੋਰਿਸਟ ਦੇ ਨਾਲ ਕੰਪੇਅਰ ਕਰਦੇ ਹੋ? ਕਿ ਤੁਸੀਂ ਇੱਕ ਟੈਰੋਰਿਸਟ ਨੂੰ ਵੀ ਉਨਾ ਹੀ ਸਤਿਕਾਰ ਦਿੰਦੇ ਹੋ ਜਿੰਨਾ ਕਿਸੇ ਦੇਸ਼ ਦੇ ਕਿਸੇ ਬਾਰਡਰ ਦੇ ਖੜੇ ਜਵਾਨ ਨੂੰ ਦੇਣਾ ਚਾਹੀਦਾ?
ਨਹੀਂ ਜੀ ਨਹੀਂ, ਦੇਖੋ ਜ਼ਮੀਨ ਅਸਮਾਨ ਦਾ ਫਰਕ ਹੈ, ਚਾਹੇ ਫੌਜੀ ਚਾਈਨਾ ਦਾ ਹੋਵੇ, ਚਾਹੇ ਪਾਕਿਸਤਾਨ ਦਾ ਹੋਵੇ, ਚਾਹੇ ਇੰਡੀਆ ਦਾ ਫੌਜੀ ਹੋਵੇ। ਮੈਂ ਦੁਬਾਰਾ ਦੁਹਰਾ ਦਿਆਂ, ਚਾਹੇ ਚਾਈਨਾ ਦਾ, ਇੰਡੀਆ ਦਾ, ਪਾਕਿਸਤਾਨ ਦਾ, ਅਮਰੀਕਾ, ਕੈਨੇਡਾ, ਸਾਡੇ ਲਈ ਹਰ ਫੌਜੀ
ਦਾ ਫੋਨ
ਉਹ ਸ਼ਹੀਦ ਹੈ। ਹਾਂਜੀ, ਮੇਰੀ ਕਾਲਰ ਨੂੰ ਰਿਕੁਐਸਟ ਹੈ ਕਿ ਫੋਨ ਪਲੀਜ਼ ਮਿਊਟ ਕਰ ਲਓ ਜੀ। ਹਿਮਾਂਸ਼ੂ ਜੀ, ਸੁਖਵਿੰਦਰ ਸਾਹਿਬ, ਹਾਂਜੀ ਸੁਖਵਿੰਦਰ ਸਾਹਿਬ, ਹਿਮਾਂਸ਼ੂ ਜੀ, ਫੋਨ ਪਲੀਜ਼ ਮਿਊਟ ਕਰ ਲਓ। ਸਰ, ਜਿਹੜਾ ਤੇ ਫੌਜੀ ਹੈ ਉਹ ਸਾਡੇ ਲਈ ਸ਼ਹੀਦ ਹੈ, ਉਹ ਰਿਸਪੈਕਟਡ ਹੈ, ਚਾਹੇ ਕਿਸੇ ਵੀ ਦੇਸ਼ ਦਾ ਹੋਵੇ, ਚਾਈਨਾ ਦਾ ਹੋਵੇ, ਪਾਕਿਸਤਾਨ, ਇੰਡੀਆ, ਸ਼੍ਰੀਲੰਕਾ, ਅਮਰੀਕਾ, ਕੈਨੇਡਾ, ਕੈਨੇਡਾ ਤੇ ਅਸੀਂ ਹੁਣ ਸਿਟੀਜ਼ਨ ਹਾਂ, ਇੱਥੇ ਤਾਂ ਸਾਡੇ ਲਈ ਤਾਂ ਫੌਜ ਬੜੀ ਪਿਆਰੀ ਹੈ ਸਾਡੀ, ਕੈਨੇਡਾ ਦੀ। ਸੋ ਕਿਤੇ ਵੀ ਦੇਸ਼ ਦਾ ਫੌਜੀ ਹੋਵੇ, ਜਦੋਂ ਚਾਈਨਾ ਦਾ ਫੌਜੀ ਕੋਈ ਮਰਦਾ ਸੀ ਉਹਨੂੰ ਵੀ ਸ਼ਹੀਦ ਕਹਿੰਦੇ ਹਾਂ। ਇਹ ਹੈਗੇ ਫੌਜ, ਕਿਉਂਕਿ ਉਹ ਆਪਣੇ ਦੇਸ਼ ਲਈ ਲੜ ਰਹੇ ਨੇ, ਠੀਕ ਹੈ, ਦੇਸ਼ ਦੀ ਰੱਖਿਆ ਲਈ ਲੜ ਰਹੇ ਨੇ। ਜਿਹੜੇ ਆ ਬਾਕੀ ਬੰਦੂਕਾਂ ਚੱਕ ਕੇ ਘੁੰਮ ਰਹੇ ਨੇ, ਚਾਹੇ ਇੰਡੀਆ ਨੇ ਵਧੀਆ ਰਿਲੇਸ਼ਨ ਬਣਾ ਲਿਆ, ਮੈਂ ਤੇ ਤਾਲਿਬਾਨ ਨੂੰ ਉਦੋਂ ਵੀ ਟੈਰਰਿਸਟ ਕਿਹਾ ਤੇ ਅੱਜ ਵੀ ਕਹਿੰਦਾ। ਉਦੋਂ ਦੇਖੋ ਇਮਰਾਨ ਖਾਨ ਸਾਹਿਬ ਨੇ ਕਿਹਾ ਸੀ ਗੁਲਾਮੀ ਦੀ ਜੰਜੀਰਾਂ ਕੱਢਦੀਆਂ, ਵਿਰਕ ਸਾਹਿਬ ਨਾਲ ਨੇ ਸਾਡੇ ਜੁੜੇ ਹੋਏ ਨੇ, ਵਿਰਕ ਸਾਹਿਬ ਇਸ ਵੇਲੇ, ਵਿਰਕ ਸਾਹਿਬ ਵੀ ਬੜੇ ਖੁਸ਼ ਹੋ ਗਏ ਕਿ ਜੀ ਤਾਲਿਬਾਨ ਨੇ ਗੁਲਾਮੀ ਦੀਆਂ ਜੰਜੀਰਾਂ ਕੱਢ ਦਿੱਤੀਆਂ। ਇਹ ਵੀ ਜੀ ਇਮਰਾਨ ਖਾਨ ਸਾਹਿਬ ਵੀ ਖੁਸ਼ ਸੀਗੇ, ਲੇਕਿਨ ਅੱਜ ਦੇਖ ਲਓ ਉਹੀ ਤਾਲਿਬਾਨ, ਮੈਂ ਤਾਂ ਉਦੋਂ ਵੀ ਟੈਰਰਿਸਟ ਕਹਿੰਦਾ ਸੀ, ਅੱਜ ਵੀ ਟੈਰਰਿਸਟ ਕਹਿੰਦਾ। ਇੰਡੀਆ ਤੋਂ ਮੈਨੂੰ ਪੈਸੇ ਦਾ ਨਹੀਂ ਪਤਾ, ਉਹਨਾਂ ਨੇ ਤੇ $10 million ਸਿੱਧਾ ਰਾਸ਼ੀ ਤੁਹਾਨੂੰ ਦੱਸ ਦਿੱਤੀ ਨਾ, ਰਕਮ ਦੱਸਤੀ ਆ, ਮੈਨੂੰ ਨੀ ਪਤਾ ਕਿੰਨੇ ਪੈਸੇ ਦਿੱਤੇ ਲਏ ਹੋਣਗੇ, ਬਟ ਤਾਲਿਬਾਨ ਨੂੰ ਪੈਸੇ ਦੀ ਸਖ਼ਤ ਜ਼ਰੂਰਤ ਹੈ। ਇੰਡੀਆ ਨੇ ਕੋਈ ਹੋਰ, ਉਹਨਾਂ ਨੇ ਇੰਡੀਆ ਤੋਂ ਕੀ ਕਰਾਉਣਾ? ਉਹਨਾਂ ਕੋਲ ਬੰਦੂਕਾਂ ਨੇ, ਹਥਿਆਰ ਨੇ, ਲੜਾਕੇ ਨੇ, ਸਭ ਕੁਛ ਉਹਨਾਂ ਕੋਲ ਹੈਗਾ। ਉਹਨਾਂ ਨੇ ਕੋਈ ਇੰਡੀਆ ਦੀ ਫੌਜ ਥੋੜੀ ਚਾਹੀਦੀ ਹੈ ਸਿਵਾਏ ਪੈਸੇ ਦੇ, ਹੋਰ ਇੰਡੀਆ ਨੇ ਕੀ ਦਿੱਤਾ ਹੋਣਾ ਉਹਨਾਂ ਨੂੰ, ਜਿਹੜੇ ਤਾਲਿਬਾਨ ਅੱਜ ਇੰਡੀਆ ਦੇ ਗੁਣ ਗਾਉਂਦੇ, ਉਹਨਾਂ ਦਾ, ਉਹਨਾਂ ਦੀ ਟੀਮ ਪਹੁੰਚਦੀ ਹੈ ਸੈਮੀਫਾਈਨਲ ਚ, ਉਹ ਥੈਂਕ ਯੂ ਕਰਦੇ ਨੇ ਇੰਡੀਆ ਦਾ, ਬੱਲੇ ਬੱਲੇ ਕਰਾਈ ਜਾਂਦੇ ਨੇ ਇੰਡੀਆ ਦੀ, ਠੀਕ ਹੈ ਨੀ। ਮੋਦੀ ਸਾਹਿਬ ਨੇ ਵੀ ਤਾਂ ਹੁਣ ਕਿਹਾ, ਹੁਣੇ ਮੋਦੀ ਸਾਹਿਬ ਜਦੋਂ ਇੰਡੀਆ ਦੀ ਟੀਮ ਜਿੱਤ ਕੇ ਗਈ ਹੈ, ਉੱਥੇ ਉਹਨਾਂ ਨੇ ਕਿਹਾ ਕਿ ਅਫਗਾਨਿਸਤਾਨ ਸਾਡਾ ਸ਼ੁਕਰੀਆ ਅਦਾ ਕਰ ਰਿਹਾ, ਹੁਣ ਤਾਂ ਮੋਦੀ ਸਾਹਿਬ ਕਹਿ ਰਹੇ ਨੇ, ਉਹ ਵੀ ਕਹਿ ਰਹੇ ਨੇ। ਹੋਰ ਤਾਲਿਬਾਨ ਨੂੰ ਕੀ ਦਿੱਤਾ ਇੰਡੀਆ ਨੇ ਸਿਵਾਏ ਪੈਸੇ ਤੋਂ? ਪੈਸਾ ਦਿੱਤਾ ਹੋਣਾ ਇਹਨਾਂ ਨੇ ਇੰਡੀਆ ਨੇ, ਹੋਰ ਕੀ ਹੈ। ਲੇਕਿਨ ਮੇਰੇ ਮੁਤਾਬਿਕ ਉਹ ਟੈਰਰਿਸਟ ਨੇ ਤਾਲਿਬਾਨ ਜੀ।
ਦੇਖੋ ਯੁੱਧਵੀਰ ਜੀ, ਜੇ ਤੁਸੀਂ ਪ੍ਰੋਗਰਾਮ ਸੁਣੋ ਨਾ ਆਪਣੇ, ਤੁਸੀਂ ਤਾਂ ਬਹੁਤ ਹੀ ਜ਼ਿਆਦਾ ਗਿਆਨੀ ਹੋ, ਮੈਨੂੰ ਦੱਸਣ ਦੀ ਕੋਈ ਲੋੜ ਨਹੀਂ ਤੁਹਾਨੂੰ। ਜੇ ਤੁਸੀਂ ਇਸ਼ਤਿਆਕ ਅਹਿਮਦ, ਤਾਹਿਰ ਗੋਰਾ, ਅੰਜੂ ਕਾਜ਼ਮੀ, ਇਹਨਾਂ ਦੇ ਜਿੰਨਿਆਂ ਦੇ ਵੀ ਬੰਦੇ ਆਉਂਦੇ ਆ ਇਹਨਾਂ ਦੇ ਪ੍ਰੋਗਰਾਮ, ਚੀਮਾ ਸਾਹਿਬ, ਉਹਨਾਂ ਦੇ ਤੁਸੀਂ ਸੁਣੋ। ਦੇਖੋ ਗੱਲ ਇਸ ਤਰ੍ਹਾਂ ਯੁੱਧਵੀਰ ਜੀ, ਪਾਕਿਸਤਾਨ ਤਾਂ ਲੂਜ਼ਰ ਹੈ ਨੀ, ਪਾਕਿਸਤਾਨ ਨੇ ਕੁਛ ਨੀ ਲੂਜ਼ ਕੀਤਾ। ਸਹੀ ਮੈਨੇਜ ਦੇਖੋ, ਜੇ ਪਾਕਿਸਤਾਨ ਨੂੰ ਨਹੀਂ ਪਤਾ ਹੁੰਦਾ ਲੂਜ਼ਰ ਹੁੰਦਾ, ਤਾਂ ਇਹ ਗੱਲ ਨੂੰ ਹਮੇਸ਼ਾ ਯਾਦ ਰੱਖਦਾ ਕਿ 71 ਚ ਉਹਨਾਂ ਨੇ ਆਪਣਾ ਇੱਕ ਹਿੱਸਾ ਗੁਆਤਾ, ਸਮਝੇ। ਸੋ ਇਸ ਕਰਕੇ ਮੈਂ ਉਹਨਾਂ ਦੀ ਐਗਜ਼ਾਮਪਲ ਕੋਟ ਕਰਦਾ ਤੁਹਾਨੂੰ, ਜਿਵੇਂ ਮੈਂ ਇੱਕ ਕੰਮ ਕਰਨ ਵਾਲਾ ਵਿਅਕਤੀ ਹਾਂ, ਤੁਸੀਂ ਇੱਕ ਅਦਾਰਾ ਚਲਾਉਣ ਵਾਲੇ ਵਿਅਕਤੀ ਹੋ ਜਿਹੜੇ ਇੱਥੇ ਕੰਮ ਕਰਕੇ ਆਪਣਾ ਪਰਿਵਾਰ ਨੂੰ ਚਲਾ ਰਹੇ, ਤੇ ਦੂਜੇ ਪਾਸੇ ਉਹ ਵਿਅਕਤੀ ਹੈ ਜਿਹੜਾ ਡਾਊਨ ਟਾਊਨ, ਇੱਥੇ ਲੋਕ ਕਹਿ ਦਿੰਦੇ ਨਾ ਕੈਨੇਡਾ ਚ ਪਾਵਰਟੀ ਨਹੀਂ ਹੈਗੀ, ਤੁਸੀਂ ਡਾਊਨ ਟਾਊਨ ਜਾ ਕੇ ਦੇਖੋ ਜਿਹੜੇ ਹੋਮਲੈਸਾਂ ਨਾਲ ਭਰਿਆ ਪਿਆ, ਸਮਝੇ। ਤੇ ਲੂਜ਼ਰ ਕੌਣ ਹੈ, ਮੇਰੇ ਵਰਗਾ ਜਾਂ ਫਿਰ ਉਹ ਹੋਮਲੈਸ ਆ? ਹੋਮਲੈਸ ਨੂੰ ਕੀ ਲੂਜ਼ ਕਰਨਾ ਯੁੱਧਵੀਰ ਜੀ, ਉਹ ਤਾਂ ਆਲਰੇਡੀ ਸੜਕ ਤੇ ਬੈਠਿਆ ਹੋਇਆ, ਉਹਦਾ ਉਹ ਲੂਜ਼ ਨਹੀਂ ਕਰ ਰਿਹਾ। ਜੇ ਮੇਰੀ ਕੱਲ ਨੂੰ ਜੋਬ ਚਲੀ ਜਾਂਦੀ ਹੈ, ਮੇਰਾ ਘਰ ਵਿਕ ਜਾਂਦਾ, ਜਾਂ ਮੈਂ ਆਨ ਦਾ ਰੋਡ ਆ ਜਾਂਦਾ, ਮੈਂ ਲੂਜ਼ਰ ਹੋਵਾਂਗਾ। ਸੇਮ ਚੀਜ਼ ਪਾਕਿਸਤਾਨ ਦੀ, ਪਾਕਿਸਤਾਨ ਕੋਈ ਲੂਜ਼ਰ ਨਹੀਂ ਹੈਗਾ। ਪਾਕਿਸਤਾਨ ਜੋ ਇਹ ਕਾਰਵਾਈਆਂ ਕਰ ਰਿਹਾ ਉਹ ਸਿਰਫ ਇਸ ਕਰਕੇ ਕਿ 370 ਤੋਂ ਬਾਅਦ ਉਹਨਾਂ ਦੇ ਹੱਥੋਂ ਉਹ ਇਸ਼ੂ ਜਿਹੜਾ ਹੈ ਨਿਕਲ ਗਿਆ, ਉਹ ਇਹਨੂੰ ਇੰਟਰਨੈਸ਼ਨਲ ਲੈਵਲ ਤੇ ਉਜਾਗਰ ਕਰਨਾ ਚਾਹੁੰਦਾ ਦੁਬਾਰਾ ਤੋਂ, ਕਿ ਕਸ਼ਮੀਰ ਜਿਹੜਾ ਹੈਗਾ ਉਹ ਰੀਜਨ ਦੇ ਵਿੱਚ ਡਿਸਪਿਊਟਡ ਰੀਜਨ ਹੈ, ਉਹਦੇ ਪ੍ਰੋਬਲਮ ਹੈ। ਇਹ ਮੈਂ ਨਹੀਂ ਕਹਿ ਰਿਹਾ, ਜਿਹੜੇ ਇੰਟਲੈਕਚੁਅਲ ਲੋਕ ਹੈ ਉਹ ਖੁਦ ਹੀ ਕਹਿ ਰਹੇ, ਯੁੱਧ ਵਿੱਚ ਮੈਂ ਉਹ ਵਰਡ ਨਹੀਂ ਯੂਜ਼ ਕਰਨਾ ਚਾਹੁੰਦਾ ਕਿਸ ਦੀ ਫੀਲਿੰਗ ਹਰਟ ਹੋਣ। ਉਹਨਾਂ ਨੇ ਜਿਹੜੇ ਇੰਟਲੈਕਚੁਅਲ, ਉਹਨਾਂ ਨੇ ਤਾਂ ਇੱਥੋਂ ਤੱਕ ਵੀ ਕਹਿ ਦਿੱਤਾ ਕਿ ਮੈਂ ਕਿਸੇ ਦਾ ਦਿਲ ਨੀ ਉਹ ਕਰਨਾ ਚਾਹੁੰਦਾ ਹੜ ਤਾਂ ਕਿ ਕਿਸੇ ਨੂੰ ਮੇਰੀ ਗੱਲ ਭੈੜੀ ਲੱਗੀ। ਰਹੀ ਦੂਸਰੀ ਗੱਲ ਯੁੱਧਵੀਰ ਜੀ, ਜਾਂਦੇ ਜਾਂਦੇ ਮੈਂ ਕਹਿ ਦਵਾਂ ਕਿ ਉਹਨਾਂ ਨੇ ਕਸਮ ਲੈ ਲਿੱਤੀ, ਆਪਣੀ ਓਥ ਚੱਕ ਲਿੱਤੀ ਹੈ, ਜਿਹੜੇ ਆਪਣੇ ਖੰਡੂਰ ਸਾਹਿਬ ਤੋਂ ਜਿੱਤੇ ਅਮਰਜਪਾਲ ਸਿੰਘ ਜੀ, ਤੇ ਉਹਨਾਂ ਦੇ ਮਾਤਾ ਜੀ ਦਾ ਇੱਕ ਬਿਆਨ ਆਇਆ ਸੀ ਉਹ ਬਿਲਕੁਲ ਡਿਫਰੈਂਟ ਹੈ, ਤੇ ਦੂਸਰਾ ਆਪਣਾ ਕੰਟਰਡਿਕਸ਼ਨ ਉਹਨਾਂ ਦਾ ਆ ਗਿਆ ਬਿਆਨ। ਉਹ ਕਹਿੰਦੇ ਅਸੀਂ ਆਪਣੀ ਜਿਹੜੀ ਖਾਲਿਸਤਾਨ ਦੀ ਪਾਲਿਸੀ ਹੈ ਉਹ ਇੱਦਾਂ ਹੀ ਰੱਖਣੀ ਹੈ, ਸਾਡੇ ਮਾਤਾ ਜੀ ਹੈ ਜੋ ਵੀ ਉਹਨਾਂ ਤੋਂ ਬਿਆਨ ਗਲਤ ਫਲਤ ਕਰਕੇ ਮੀਡੀਆ ਨੇ ਦਿੱਤਾ ਤੇ ਸੱਚ ਝੂਠ ਹੈ ਇਹ ਤਾਂ ਹੁਣ ਸਭ ਨੂੰ ਪਤਾ ਹੀ ਹੈ, ਲੇਕਿਨ ਜੇ ਉਹਨਾਂ ਦੀ ਇਹੀ ਪਾਲਿਸੀ ਰਹੀ ਖਾਲਿਸਤਾਨ ਵਾਲੀ ਤੇ ਵਟਐਵਰ, ਫਿਰ ਉਹ ਇੱਕ ਅੱਛੇ ਪੋਲੀਟੀਸ਼ੀਅਨ ਸਾਬਤ ਹੋਣਗੇ ਨਹੀਂ ਹੋਣਗੇ ਮੈਨੂੰ ਤਾਂ ਪਤਾ ਨਹੀਂ, ਅੱਗੇ ਨੂੰ ਕਾਮਯਾਬ ਹੁੰਦੇ ਨਹੀਂ ਹੁੰਦੇ ਉਹ ਵੀ ਪਤਾ ਚੱਲ ਜਾਏਗਾ, ਤੇ ਬਸ ਮੈਂ ਇੰਨਾ ਕਹਿੰਦਾ ਤੁਹਾਡਾ ਧੰਨਵਾਦ ਕਰਦਾ ਤੇ ਮੈਂ ਤੁਹਾਨੂੰ ਸੁਣ ਰਿਹਾ। ਥੈਂਕ ਯੂ ਵੈਰੀ ਮਚ।
ਥੈਂਕ ਯੂ। ਦੇਖੋ ਦੋ ਤਿੰਨ ਚੀਜ਼ਾਂ ਮੈਂ ਇੱਥੇ ਜ਼ਰੂਰ ਜ਼ਿਕਰ ਕਰਦਾ। ਪਹਿਲੀ ਚੀਜ਼ ਤਾਂ ਇਹ ਕਿ ਯੈਸ, ਪਾਕਿਸਤਾਨ ਬਾਰੇ ਬੜੇ ਸਾਰੇ ਸਵਾਲ ਨੇ ਔਰ ਕੁਛ ਲੋਕ ਇਹ ਗੱਲ ਕਰ ਰਹੇ ਨੇ ਕਿ ਪਾਕਿਸਤਾਨ ਜਿਹੜਾ ਹੈ ਕਿਆ ਵਾਕਈ ਹੀ ਅੱਗੇ ਜਿਹੜੇ ਚੈਲੰਜ ਨੇ ਉਹ ਸਰਵਾਈਵ ਕਰ ਸਕੇਗਾ ਕਿ ਨਹੀਂ ਕਰ ਸਕੇਗਾ। ਮੈਂ ਬਾਰ ਬਾਰ ਇਹ ਗੱਲ ਕਹਿੰਦਾ ਹੈ ਫਾਰ ਇੰਡੀਆਜ਼ ਬੈਟਰਮੈਂਟ ਐਸ ਵੈਲ, ਫਾਰ ਇੰਡੀਆਜ਼ ਸਪੋਰਟ ਐਸ ਵੈਲ, ਪਾਕਿਸਤਾਨ ਦਾ, ਪਾਕਿਸਤਾਨ ਦੀ ਵੈਲਬੀਇੰਗ ਬੜੀ ਇੰਪੋਰਟੈਂਟ ਹੈ। ਕਈ ਲੋਕਾਂ ਦਾ ਹਰੇਕ ਦਾ ਆਪਣਾ ਵਿਊ ਪੁਆਇੰਟ ਹੈ ਕਿ ਜੀ ਪਾਕਿਸਤਾਨ ਅਲੱਗ ਅਲੱਗ ਟੁਕੜੇ ਚ ਹੋ ਜਾਏ, ਅਸੀਂ ਜਿੱਦਾਂ ਬੰਗਲਾਦੇਸ਼ ਅਲੱਗ ਕਰਤਾ ਹੋਰ ਹੋ ਜਾਏ, ਜਾਂ ਪਾਕਿਸਤਾਨ ਦੇ ਵਿੱਚ ਵੀ ਕਈ ਲੋਕ ਇਹ ਗੱਲ ਕਰ ਜਾਂਦੇ ਨੇ। ਔਰ ਮੈਂ ਕੁਛ ਲਈ ਇਹ ਵੀ ਜ਼ਰੂਰ ਮੈਂ ਕਹਿ ਦਵਾਂ ਕਿ ਜਦੋਂ ਮੈਂ ਪਿਛਲੇ ਹਫ਼ਤੇ ਗੱਲ ਕਰ ਰਿਹਾ ਸੀ ਇਮਰਾਨ ਖਾਨ ਸਾਹਿਬ ਦੀ ਕਿ ਉਹਨਾਂ ਨਾਲ ਗਲਤ ਹੋ ਰਿਹਾ, ਤੇ ਮੈਨੂੰ ਇੱਕ ਉਹਨਾਂ ਨੇ ਸਾਡੇ ਪਾਕਿਸਤਾਨ ਦੇ ਭਰਾ ਨੇ ਉਹਨਾਂ ਨੇ ਵੈਸੇ ਤੇ ਇੱਥੇ ਮੇਰੇ ਖਿਆਲ ਨਾਲ 80-90% ਜਿਹੜੇ ਆਈ ਥਿੰਕ ਪਾਕਿਸਤਾਨੀ ਨੇ ਉਹ ਜ਼ਿਆਦਾਤਰ ਇਮਰਾਨ ਖਾਨ ਸਾਹਿਬ ਦੇ ਹੱਕ 'ਚ ਨੇ, ਪਰ ਕੁਛ ਲੋਕ ਉਹਨਾਂ ਦੇ ਖਿਲਾਫ਼ ਵੀ ਨੇ ਉਹ, ਐਂਡ ਵੀ ਐਪਰੀਸ਼ੀਏਟ, ਅਸੀਂ ਹਰੇਕ ਦਾ ਰਿਸਪੈਕਟ ਕਰਦੇ ਹਾਂ। ਮੈਂ ਸਿਰਫ਼ ਇੱਕ ਹੀ ਗੱਲ ਕਹਾਂਗਾ ਕਿ ਜਦ ਤੁਸੀਂ ਮੈਨੂੰ ਕੋਈ ਵੀਡੀਓ ਸ਼ੇਅਰ ਕਰਦੇ ਹੋ, ਦੇਖੋ ਜੀ ਪਾਕਿਸਤਾਨ ਬਾਰੇ ਆ, ਤੁਸੀਂ ਇਹਨਾਂ ਦੀ ਗੱਲ ਵੀ ਸੁਣ ਲਓ ਸਰ, ਇੰਨੇ ਨਾਮਵਰ ਹੋਸਟ ਨੇ, ਠੀਕ ਹੈ, ਉਹ ਸ਼ੁਰੂਆਤ ਹੀ ਆਪਣੀ ਗੱਲ ਦੀ ਜਿਹੜੀ ਤੁਸੀਂ ਵੀਡੀਓ ਭੇਜੀ ਹੈ, ਠੀਕ ਹੈ, ਇਮਰਾਨ ਖਾਨ ਸਾਹਿਬ ਦੀਆਂ ਕਈ ਗੱਲਾਂ ਉਹਨਾਂ ਨੇ ਸੁਣਾ ਦਿੱਤੀਆਂ, ਦੋ ਤਿੰਨ ਚੀਜ਼ਾਂ ਮੈਂ ਜ਼ਰੂਰ ਕਹਾਂਗਾ ਕਿ ਜਦ ਤੁਹਾਡੇ ਹੋਸਟ ਇਮਰਾਨ ਖਾਨ ਸਾਹਿਬ ਨੂੰ ਉਹ ਕਹਿੰਦੇ ਜੀ ਉਹ ਲੰਗੜਾ ਹੈਗਾ, ਝੂਠਾ ਆ, ਉਹ ਝੂਠੇ ਡਰਾਮੇਬਾਜ਼ੀ ਕਰ ਰਿਹਾ ਸੀ ਉੱਥੇ, ਉਹਨਾਂ ਦੀ ਲੱਤ ਤੇ ਕੋਈ ਗੋਲੀ ਕਦੇ ਇੱਕ ਪਾਸੇ ਦਿਖਾ ਦਿੰਦੇ ਸੀ ਕਦੇ ਦੂਜੇ ਪਾਸੇ ਲੱਗੀ ਹੈ, ਇਹ ਫਿਰ ਆਈ ਆਰਮੀ ਜੇਲ੍ਹ ਚ ਲਿਆਉਣ ਲੱਗੇ, ਇਹਨਾਂ ਨੇ ਮਾਰੀਆਂ ਦੋ ਠੁੱਡੀਆਂ, ਤੁਸੀਂ ਇਮਰਾਨ ਖਾਨ ਸਾਹਿਬ ਨੂੰ ਇੱਦਾਂ ਕਹਿ ਲਓ ਜੀ ਅਸੀਂ ਸਹਿਮਤ ਨਹੀਂ ਆ ਇਹਨਾਂ ਦੇ ਗੋਲੀ ਲੱਗੀ ਜਾਂ ਆਰਮੀ ਉਹਨਾਂ ਨੂੰ ਗ੍ਰਿਫ਼ਤਾਰ ਕਰਕੇ ਲੈ ਗਈ, ਇਹ ਤਾਂ ਲੈਂਗੁਏਜ ਹੋਈ ਇੱਕ ਇੱਡੇ ਵੱਡੇ ਹੋਸਟ ਦਾ ਤੁਸੀਂ ਮੈਨੂੰ ਭੇਜਿਆ, ਔਰ ਉਹਨਾਂ ਦੀ ਉਮਰ ਮੈਨੂੰ ਮੇਰੇ ਤੋਂ ਤਾਂ ਜ਼ਿਆਦਾ ਹੀ ਹੈ, ਮੈਂ ਖੁਦ 51 ਸਾਲ ਦਾ, ਮੇਰੇ ਖਿਆਲ ਨਾਲ 60-70 ਸਾਲ ਦੀ ਉਮਰ ਹੋਵੇ ਹੋਸਟ ਦੀ, ਐਡਾ ਮਸ਼ਹੂਰ ਹੋਸਟ ਹੋਵੇ ਤੇ ਉਹ ਇਮਰਾਨ ਖਾਨ ਸਾਹਿਬ ਨੂੰ ਇਸ ਤਰ੍ਹਾਂ ਦੀ ਬਦਤਮੀਜ਼ੀ ਨਾਲ ਗੱਲ ਕਰੇ, ਮੈਂ ਖੁਦ ਕਹਿੰਦਾ ਵੀ ਕੋਈ ਵਿਜ਼ਨ ਮੈਨੂੰ ਕਦੇ ਨਜ਼ਰ ਨਹੀਂ ਆਇਆ, ਮੈਂ ਖੁਦ ਇਮਰਾਨ ਖਾਨ ਸਾਹਿਬ ਤੇ 50 ਸਵਾਲ ਖੜੇ ਕਰਦਾ, ਪਰ ਉਹ ਤੁਹਾਨੂੰ ਬੰਦਾ ਦਲੇਰ ਹੈ, ਇਮਾਨਦਾਰ ਹੈ, ਤੁਸੀਂ ਉਹਨਾਂ ਦੀ ਪਾਲਿਸੀਜ਼ ਨਾਲ ਡਿਸਐਗਰੀ ਕਰੋ, ਪਰ ਜਿਸ ਬਦਤਮੀਜ਼ੀ ਨਾਲ ਇੱਕ ਹੋਸਟ ਬੋਲ ਰਿਹਾ ਫਿਰ ਤੁਸੀਂ ਉਹ ਵੀਡੀਓ ਸ਼ੇਅਰ ਕਰ ਰਹੇ ਹੋ, ਫਿਰ ਉਹਨਾਂ ਦੀ ਪਰਸਨਲ ਲਾਈਫ ਦੇ ਵਿੱਚ ਐਡੀ ਕਦੇ ਕੋਈ ਖਬਰ ਆਏ ਤਾਂ ਅਸੀਂ ਵੀ ਦੇ ਦਿੰਦੇ ਹਾਂ ਖਬਰ, ਫਿਰ ਉਹਦੀ ਵਾਈਫ ਇਹ ਇੱਦਾਂ ਉੱਦਾਂ ਜੇ ਵੋ, ਉਹ ਸਾਰੀਆਂ ਚੀਜ਼ਾਂ ਉਹ ਠੀਕ ਨਹੀਂ ਲੱਗਦੀਆਂ। ਮੈਂ ਇੱਕ ਜ਼ਰੂਰ ਕਹਾਂਗਾ ਇਸੇ ਚੀਜ਼ ਨੇ ਇੰਡੀਆ ਨੂੰ ਸਾਡੇ ਔਰ ਖਾਸ ਕਰ ਪੰਜਾਬ ਨੂੰ, ਸਾਡੇ ਇੰਡੀਆ ਦੇ ਪੰਜਾਬ ਦੀ ਵੀ ਮੈਂ ਗੱਲ ਕਹਾਂਗਾ, ਸਾਨੂੰ ਗੱਲ ਕਰਨ ਦੀ ਤਮੀਜ਼ ਨਹੀਂ ਹੈ, ਸਾਡੇ ਇੰਡੀਆ ਦੇ ਪੰਜਾਬ ਚ ਵੀ ਇਹੀ ਹੈ, ਜਿਹੜਾ ਕੋਈ ਸਾਨੂੰ ਠੀਕ ਨਾ ਲੱਗੇ ਉਹ ਪਾਕਿਸਤਾਨ ਦਾ ISI ਦਾ ਏਜੰਟ ਹੋ ਜਾਂਦਾ, ਜਿਹੜੀ ਸਾਡੀ ਗੱਲ ਹੈ ਐਗਰੀ ਨਾ ਕਰੇ ਇੰਡੀਆ ਦੇ ਵਿੱਚ, ਇਹ ਤਾਂ ਜੀ ISI ਦਾ ਏਜੰਟ ਹੈ, ਪਾਕਿਸਤਾਨ ਦਾ ਏਜੰਟ ਹੈ ਜੀ, ਤੇ ਉਹੀ ਗੱਲ ਤੁਹਾਡੇ ਉੱਥੇ ਪਾਕਿਸਤਾਨ ਚ ਵੀ ਹੈ ਕਿ ਜਿਹੜਾ ਜੇ ਤੁਹਾਨੂੰ ਇਮਰਾਨ ਖਾਨ ਸਾਹਿਬ ਨਹੀਂ ਪਸੰਦ, ਮੈਂ ਖੁਦ ਠੋਕ ਕੇ ਬੋਲਦਾ ਬੜੀ ਵਾਰ ਬੋਲਿਆ ਇਮਰਾਨ ਖਾਨ ਸਾਹਿਬ ਦਾ ਕੀ ਵਿਜ਼ਨ ਹੈ, ਦੱਸੋ ਮੈਨੂੰ ਕੀ ਕੀਤਾ ਉਹਨਾਂ ਨੇ, ਲੇਕਿਨ ਤੁਸੀਂ ਜਿੱਦਾਂ ਉਹਨਾਂ ਨੂੰ ਟ੍ਰੀਟ ਬੋਲ ਰਹੇ ਹੋ ਇੱਕ ਨੈਸ਼ਨਲ ਹੀਰੋ ਨੂੰ ਠੁੱਡੀਆਂ ਮਾਰ ਕੇ, ਉਹ ਹੋਸਟ ਬੋਲ ਰਿਹਾ ਸਾਰਾ ਕੁਝ ਤੁਹਾਡਾ, ਔਰ ਫਿਰ ਤੁਸੀਂ ਮੈਨੂੰ ਸ਼ੇਅਰ ਕਰ ਰਹੇ ਹੋ, ਸੁਣੋ ਜੀ ਇਹਨਾਂ ਦੇ ਵਿਚਾਰ, ਵਿਚਾਰ ਉਹਨਾਂ ਨੇ ਕੀ ਹੈ, ਉਹ ਤਾਂ ਇੱਕ ਤਰ੍ਹਾਂ ਦੀ ਨਫ਼ਰਤ ਜ਼ਹਿਰ ਭਰੀ ਗੱਲ ਸੀ ਉਹਨਾਂ ਦੀ ਇਮਰਾਨ ਖਾਨ ਸਾਹਿਬ ਦੀ, ਮੈਂ ਸੁਣ ਲਈ ਸਾਰੀ ਉਹਨਾਂ ਦੀ ਗੱਲਬਾਤ, ਬਟ ਗੱਲ 'ਚ ਵਜ਼ਨ ਖਤਮ ਹੋ ਜਾਂਦਾ ਜਦ ਇੱਕ ਐਡਾ ਵੱਡਾ, ਉਹ ਨਾਮ ਨਹੀਂ ਲੈਣਾ ਚਾਹਾਂਗਾ ਫਿਰ ਕਿਸੇ ਦੀ, ਕਿਉਂ ਪਾਕਿਸਤਾਨ ਦੇ ਪੱਤਰਕਾਰ ਕਿਉਂਕਿ ਦਲੇਰ ਵੀ ਨੇ, ਮੈਂ ਖੁਦ ਹੀ ਇੰਨੀ ਤਾਰੀਫ ਵੀ ਕਰਦਾ, ਬਟ ਜਦ ਤੁਸੀਂ ਇੱਕ ਇੰਨੀ ਉਮਰ ਦਾ ਬੰਦਾ ਇਹ ਇੱਦਾਂ ਦੀ ਲੈਂਗੁਏਜ ਦਾ ਇਸਤੇਮਾਲ ਕਰੇ ਕਿ ਜੀ ਠੁੱਡੀਆਂ ਮਾਰੀਆਂ ਉਹਦੇ ਲੰਗੜੇ ਨੂੰ ਜੈ ਕਰਤਾ, ਉਹ ਤੁਹਾਡਾ ਹੀਰੋ ਹੈ, ਤੁਹਾਡੇ ਲਈ 1992 ਚ ਵਰਲਡ ਕੱਪ ਜਿੱਤਿਆ, ਦੁਬਾਰਾ ਮਸੀਂ ਜਿੱਤਿਆ 2009 ਚ ਵਰਲਡ ਕੱਪ, ਕਿਹੜਾ ਹੁਣ ਕੱਪ ਜਿੱਤ ਹੋ ਰਿਹਾ, ਦੇਖ ਲਿਆ ਕੀ ਹਾਲਤ ਹੋ ਰਹੀ ਹੈ ਅਮਰੀਕਾ ਵਰਗੀ ਕੰਟਰੀਆਂ ਹਰਾ ਰਹੀਆਂ ਤੁਹਾਨੂੰ ਕ੍ਰਿਕਟ ਦੇ ਵਿੱਚ, ਤੁਸੀਂ ਉਹਨੂੰ ਰਿਸਪੈਕਟ ਕਰਨੀ ਭੁੱਲ। ਸੋ ਇਹ ਤੇ ਹਾਂ, ਇੱਕ ਚੀਜ਼ ਮੈਂ ਹੋਰ ਇੱਥੇ ਕਹਿ ਦਵਾਂ, ਪਾਕਿਸਤਾਨ ਦੇ ਵਿੱਚ ਇੱਕ ਅੰਦਰ ਹੀ ਅੰਦਰ ਬਹੁਤ ਬੜਾ ਮੰਥਨ ਚੱਲ ਰਿਹਾ, ਆਈ ਹੋਪ ਦੇ ਵਿਲ ਕਮ ਆਊਟ ਆਫ ਦਿਸ ਸਟਰੋਂਗ, ਬਟ ਅੱਜ ਦੇ ਹਾਲਾਤ ਇਹੀ ਹੈ ਕਿ ਉਹੀ ਜੋ ਪੰਜ ਵੀ ਜ਼ਿਆਦਾ ਹੀ ਕਹਿਤਾ 2-4 ਬੰਦੇ ਚਲਾ ਰਹੇ ਨੇ ਪਾਕਿਸਤਾਨ ਨੂੰ, 10-20 ਹਜ਼ਾਰ ਬੰਦਾ ਉਹਨਾਂ ਨੇ ਮਗਰ ਲਾਇਆ ਹੋਇਆ ਕਿ ਤੁਹਾਡੇ ਗੋਲਫ ਪਹਿਲਾਂ ਜਾਰਜ ਬੁਸ਼ ਸਾਹਿਬ ਦੇ ਰਹੇ ਸੀਗੇ, ਬੁਸ਼ ਸਾਹਿਬ ਤੋਂ ਬਾਅਦ ਓਬਾਮਾ ਸਾਹਿਬ ਨੇ ਦਿੱਤਾ, ਓਬਾਮਾ ਸਾਹਿਬ ਤੋਂ ਬਾਅਦ ਟਰੰਪ ਸਾਹਿਬ ਨੇ ਥੋੜਾ ਬਹੁਤਾ ਦਿੱਤਾ, ਹੁਣ ਤੇ ਘੱਟ ਗਿਆ ਪੈਸਾ, ਤੇ ਬੜਾ ਪੈਸਾ ਆਇਆ ਵਾਰਨ ਟੈਰਰ ਦੇ ਨਾਂ ਤੇ। ਇਹਨਾਂ ਨੇ ਸਾਰਾ ਪੈਸਾ ਖੁਦ ਹੀ ਖਾ ਪੀ ਗਏ, ਮਤਲਬ ਸਾਰਾ ਨੀ ਮੈਜੋਰਟੀ ਪੈਸਾ ਖੁਦ ਹੀ ਖਾ ਪੀ ਗਏ। ਬਾਹਰੋਂ ਵਾਰੀ ਆਉਂਦਾ, ਬਾਹਰੋਂ ਵਾਰੀ ਰੱਖਦੇ ਆ, ਅੱਜ ਵੀ ਜਿੰਨੀਆਂ ਡੀਲਾਂ ਛਿੱਲਾਂ ਹੁੰਦੀਆਂ IMF ਵਗੈਰਾ, ਇਹ ਆਮ ਬੰਦਿਆਂ ਨੂੰ ਤੇ ਵਿਚਾਰਿਆਂ ਨੂੰ ਉੱਥੇ ਦਿੰਦੇ ਕੁਛ ਨਹੀਂ ਹੈ, ਉੱਥੇ ਬਾਹਰੋਂ ਬਾਹਰ ਖਾ ਪੀ ਜਾਂਦੇ ਆ ਸਾਰੇ ਜਣੇ। ਔਰ ਫਿਰ ਦੁਬਾਰਾ ਵਿਦ ਯੂ ਰਿਸਪੈਕਟ ਕਹਾਂਗਾ ਕਿ ਇਹ ਜਿਹੜਾ ਕਸ਼ਮੀਰ ਦੀ ਠੇਕੇਦਾਰੀ ਅਸੀਂ ਲਈ ਹੋਈ ਹੈ, ਉਹ ਪੈਲਸਟਾਈਨ ਦੀ ਠੇਕੇਦਾਰੀ ਅਸੀਂ ਲਈ ਹੋਈ ਹੈ, ਘਰ ਦੇ ਪਿੱਛੇ ਬੈਕਯਾਰਡ ਹੁਣ ਉਹ ਬੰਦੇ ਖੜੇ ਹੋ ਰਹੇ ਨੇ, ਵੈਸੇ ਉਹ ਆਪਣੇ ਆਪ ਨਜਿੱਠ ਲੈਣਗੇ, ਇਸ ਲਈ ਪਾਕਿਸਤਾਨ ਦੀ ਤੁਸੀਂ ਗੱਲ ਛੇੜੀ ਆ, ਥੋੜੇ ਬਹੁਤ ਮੇਰੇ ਫਰੈਂਡ ਕਹਿ ਦਿੰਦੇ, ਬਲਕਿ ਮੇਰੇ ਤੇ ਪਹਿਲਾਂ ਇਹ ਕਹਿਣ ਲੱਗ ਪਏ ਕਹਿੰਦੇ ਹੁਣ ਤੁਸੀਂ ਪਾਕਿਸਤਾਨ ਦੀ ਗੱਲ ਹੀ ਨਹੀਂ ਕਰਦੇ ਜੀ, ਸਾਨੂੰ ਭੁੱਲ ਹੀ ਗਏ ਉਹ, ਮੈਂ ਕਿਹਾ ਗੱਲ ਤਾਂ ਕਰਦੇ ਆ ਤੁਹਾਡੀ, ਬਟ ਉੱਥੇ ਖੁਦ ਹੀ ਉਹ ਗੱਲ ਕਰ ਰਹੇ ਨੇ। ਉਹ ਕਹਿੰਦੇ ਸਾਡੇ ਬੈਕਯਾਰਡ ਜਿਹੜਾ ਪੈਲਸਟਾਈਨ ਬਣਿਆ ਹੋਇਆ, ਪਹਿਲਾਂ ਇੱਥੇ ਖਾਣ ਨੂੰ ਰੋਟੀ ਨਹੀਂ। ਕੱਲ ਦੀ ਰਿਪੋਰਟ ਆ ਉੱਥੇ ਦੀ, ਕੱਲ ਪਰਸੋਂ ਦੀ, ਉਹ ਕਹਿੰਦੇ ਜੀ ਦੁੱਧ ਇੰਨਾ ਮਹਿੰਗਾ ਪੈਰਿਸ ਚ, ਇੰਨਾ ਦੁੱਧ ਸਸਤਾ ਹੈ ਸਾਡੇ ਇੱਥੇ ਕਰਾਚੀ ਦੇ ਵਿੱਚ, ਦੁੱਧ ਮਹਿੰਗਾ ਹੋਇਆ ਪਿਆ। ਇਹ 5-10-20 ਹਜ਼ਾਰ ਹੀ ਲੀਟਰ ਲਈ ਸਾਰੀ ਤੁਸੀਂ ਕੰਟਰੀ ਬਣਾਈ ਹੈ, ਪਰ ਇੱਥੇ ਜਿਸ ਤੇਜ਼ੀ ਨਾਲ ਸਾਨੂੰ ਦਿੱਕਤਾਂ ਆ ਰਹੀਆਂ ਨੇ, ਕਦੋਂ ਤੱਕ ਅਸੀਂ ਇਹ ਮਾਮਲਾ ਚਲਾਵਾਂਗੇ? ਹੁਣ ਤੇ ਚਾਈਨਾ ਵੀ ਸਾਡੇ ਨਾਲ ਹੋਰ ਸਖਤੀ ਨਾਲ ਪੇਸ਼ ਆਉਣ ਲੱਗਾ। ਖੈਰ, ਆਈ ਹੋਪ ਦੇ ਵਿਲ ਡੀਲ ਵਿਦ ਦੇਅਰ ਓਨ ਥਿੰਗਸ। ਇੱਕ ਚੀਜ਼ ਮੈਨੂੰ ਥੋੜੀ ਖੁਸ਼ੀ ਇਸ ਗੱਲ ਦੀ ਕਿ ਕ੍ਰਿਕਟ ਉੱਥੇ ਬੜੀ ਵਧੀਆ ਹੋਣ ਲੱਗ ਪਈ ਹੈ, ਵੈਰੀ ਬਿਜ਼ੀ ਸਕੈਜੂਲ, ਕਾਫੀ ਕੰਟਰੀਜ਼ ਉੱਥੇ ਜਾਣ ਲੱਗ ਪਈਆਂ ਨੇ ਕ੍ਰਿਕਟ ਖੇਲਣ, ਪਲੱਸ ਇੰਡੀਆ ਇਜ਼ ਆਲਸੋ ਗੋਇੰਗ ਦੇਅਰ। ਚੈਂਪੀਅਨਸ ਟਰਾਫੀ 7-8 ਮਹੀਨੇ ਚ ਹੋ ਰਹੀ ਹੈ, ਫੈਬਰੀ ਮਾਰਚ, ਸਮਬੜੀ ਕੈਨ ਕਰੈਕਟ ਮੀ ਔਨ ਦਾ ਮੰਥ, ਮੈਨੂੰ ਜਿੱਤਾ ਗਿਆ ਦਾ ਪਾਕਿਸਤਾਨ ਦੇ ਵਿੱਚ ਫੈਬਰੀ ਮਾਰਚ ਦੇ ਵਿੱਚ ਚੈਂਪੀਅਨਸ ਟਰਾਫੀ ਹੋਏਗੀ, ਇੰਡੀਆ ਵੀ ਜਾ ਰਿਹਾ ਉੱਥੇ, ਔਰ ਬੜੀ ਵਧੀਆ ਕ੍ਰਿਕਟ ਵੀ ਹੋਏਗੀ ਉੱਥੇ। ਬਟ ਆਈ ਨੋ ਦੇਰ ਆਰ ਮੈਨੀ ਚੈਲੇਂਜਸ, ਔਰ ਮੈਂ ਕਹਿ ਦਵਾਂ ਕਿ ਜਨਰਲ ਅਸੀਮ ਮੁਨੀਰ ਸਾਹਿਬ ਦੀ ਜਿਹੜੀਆਂ ਇਹ ਕੁਛ ਪਾਲਿਸੀਜ਼ ਨੇ, ਜਿਨ੍ਹਾਂ ਨੂੰ ਇੱਕ ਤਾਂ ਇਹ ਭਾਈ ਸਾਹਿਬ ਨੂੰ ਜਿਹੜਾ ਲੈ ਕੇ ਆਇਆ, ਇਹਨਾਂ ਦੇ ਵੱਸ ਦਾ ਕੰਮ ਨਹੀਂ ਹੈ। ਸ਼ਾਹਬਾਜ਼ ਸ਼ਰੀਫ ਸਾਹਿਬ, ਨਵਾਜ਼ ਸ਼ਰੀਫ ਸਾਹਿਬ ਔਰ ਉਹਨਾਂ ਦੀ ਬਿਟੀਆ ਦਾ ਵੀ, ਇਹਨਾਂ ਦੇ ਵੱਸ ਦਾ ਕੰਮ ਨਹੀਂ ਹੈ, ਨੰਬਰ 1। ਨੰਬਰ 2, ਇਹ ਛੱਡਣਾ ਪਏਗਾ ਇਹਨਾਂ ਨੂੰ, ਮੈਂ 20 ਸਾਲਾਂ ਦਾ ਬੋਲ ਰਿਹਾ। ਤੁਸੀਂ ਕਹੋ ਜੀ ਅੱਛਾ ਅਮਰੀਕਾ ਤੋਂ ਪੈਸੇ ਵੀ ਲਈ ਜਾਣੇ, ਜਾ ਕੇ ਆਪ ਡੀਲਾਂ ਵੀ ਉੱਥੇ ਬਣਾਉਣੀਆਂ, ਬੱਚੇ ਵੀ ਅਮਰੀਕਾ ਪੜ੍ਹਦੇ ਆ, ਅਮਰੀਕਾ ਤੋਂ ਪੈਸੇ ਵੀ ਲਈ ਜਾਣੇ, ਡੀਲਾਂ ਵੀ ਅਮਰੀਕਾ ਨਾਲ ਬਣਾਈ ਜਾਣੀਆਂ, ਬਿਜ਼ਨਸ ਵੀ ਅਮਰੀਕਾ ਖੋਲੀ ਜਾਣੇ, ਤੇ ਲੋਕਾਂ ਨੂੰ ਆ ਕੇ ਇੱਥੇ ਕਹੀ ਜਾਣਾ ਜੀ ਐਂਟੀ ਅਮਰੀਕਾ ਗੱਲ ਕਰੀ ਜਾਣਾ, ਠੀਕ ਹੈ, ਤੇ ਐਂਟੀ ਅਮਰੀਕਨਿਜ਼ਮ ਫੈਲਾਈ ਜਾਣਾ ਉੱਥੇ ਪਾਕਿਸਤਾਨ ਦੇ ਵਿੱਚ, ਇਹ ਔਰ ਤਾਂ ਕਿ ਆਵਾਮ ਉਹਨਾਂ ਦੇ ਖਿਲਾਫ ਰਹੇ, ਲੀਡਰ ਨੇ ਜਾ ਕੇ। ਇਹ ਕੰਮ ਸਾਡੇ ਪੰਜਾਬ ਚ ਅਸੀਂ ਬੜਾ ਦੇਖਿਆ, ਸਾਡੇ ਇੰਡੀਅਨ ਸਾਈਡ ਪੰਜਾਬ ਵੀ ਬਿਲਕੁਲ ਸੇਮ ਕੰਮ ਹੈ। ਕਾਂਗਰਸ ਦਿੱਲੀ ਤੋਂ ਚੱਲਦੀ ਹੈ, ਅਕਾਲੀ ਦਲ ਸਾਡਾ ਦਿੱਲੀ ਤੋਂ ਚੱਲਦਾ ਹੈ, ਬੀਜੇਪੀ ਦਿੱਲੀ ਤੋਂ ਚੱਲਦੀ ਹੈ, ਤੇ ਆਮ ਆਦਮੀ ਪਾਰਟੀ ਜਿਹੜੀ ਸਰਕਾਰ ਹੁਣ ਹੈ ਇਹ ਵੀ ਦਿੱਲੀ ਤੋਂ ਚੱਲਦੀ ਹੈ, ਠੀਕ ਹੈ। ਸਾਡੀਆਂ 4 ਮੇਜਰ ਪਾਰਟੀਜ਼ ਨੇ, ਅਕਾਲੀ ਦਲ, ਪੰਜਾਬ ਦੀ ਮੈਂ ਗੱਲ ਕਰ ਰਿਹਾ, ਅਕਾਲੀ ਦਲ, ਕਾਂਗਰਸ, ਆਮ ਆਦਮੀ ਪਾਰਟੀ ਤੇ ਬੀਜੇਪੀ, ਠੀਕ ਹੈ। ਇਹ ਚਾਰੋਂ ਦੀਆਂ ਚਾਰਿਆਂ ਦਿੱਲੀ ਤੋਂ ਚੱਲਦੀਆਂ ਨੇ, ਲੇਕਿਨ ਸਾਡੇ ਹਰ ਲੀਡਰ ਆ ਕੇ ਉਹ ਜੀ ਸਾਡੇ ਪੰਜਾਬ ਨਾਲ ਧੱਕਾ ਹੋ ਗਿਆ, ਦਿੱਲੀ ਇੱਦਾਂ ਕਰ ਦੇਣਗੇ, ਉੱਦਾਂ ਕਰ ਦੇਣਗੇ, ਇੱਥੇ ਲੋਕਾਂ ਨੂੰ ਭੜਕਾਈ ਜਾਣਾ, ਲੜਾਈ ਜਾਣਾ, ਮਾਰ ਕਟਾਈ, ਇੱਥੇ ਫਾਲਤੂ ਦਾ ਕੰਮ, ਜਿਹਦੇ ਕਾਰਨ ਪੰਜਾਬ ਔਰ ਪਾਕਿਸਤਾਨ ਚ ਕੋਈ ਫਰਕ ਨਹੀਂ ਹੈ। ਪੰਜਾਬ ਔਰ ਸਾਡੇ ਇੰਡੀਅਨ ਪੰਜਾਬ ਔਰ ਪਾਕਿਸਤਾਨ ਦੋਨੋਂ ਕ੍ਰਾਈਸਿਸ ਚ ਨੇ, ਦੋਨਾਂ ਕੋਲ ਕੋਈ ਲੀਡਰ ਨਹੀਂ ਹੈ, ਦੋਨਾਂ ਚ ਕੋਈ ਲੀਡਰ ਕੋਈ ਨਹੀਂ ਹੈ, ਦੋਨਾਂ ਦੇ ਵਿੱਚ ਰੋਜ਼ ਆ ਜਿਹੜੇ ਧਾਰਮਿਕ ਕੱਟੜਵਾਦ ਹੈ ਇਹ ਵੱਧਦਾ ਜਾ ਰਿਹਾ, ਉੱਥੇ ਵੀ ਬੰਦਾ ਅੱਗ ਲਾ ਕੇ ਮਾਰ ਦਿੰਦੇ ਨੇ, ਬੇਅਦਬੀ ਹੋ ਗਈ ਜੀ। ਇੱਥੇ ਵੀ ਪੰਜਾਬ ਚ ਸਾਡੇ ਇੰਡੀਅਨ ਸਾਈਡ ਵੀ ਇਹੀ ਕੰਮ ਹੈ, ਬੇਅਦਬੀ ਹੋ ਗਈ ਜੀ, ਬੰਦਾ ਮਾਰ ਕੇ ਕੰਮ ਨਿਬੇੜੋ, ਠੀਕ ਹੈ। ਕੋਈ ਉਧਰ ਵੀ ਕੋਈ ਇਨੋਵੇਸ਼ਨ ਦਾ ਨਾਮੋ ਨਿਸ਼ਾਨ ਨਹੀਂ ਹੈ ਪਾਕਿਸਤਾਨ ਦੇ ਵਿੱਚ ਵੀ, ਕੋਈ ਟੈਕਨੋਲੋਜੀ, ਕੋਈ ਸੋਚ, ਕੋਈ ਇਨੋਵੇਸ਼ਨ, ਕੋਈ ਕੰਮ, ਕੋਈ ਭਲੇ ਦਾ ਪੱਲੇ ਕੀ ਹੈ, ਦੱਸੋ ਮੈਨੂੰ ਕੀ ਪੱਲੇ ਹੈ ਪਾਕਿਸਤਾਨ ਦੇ ਤੇ ਸਾਡੇ ਇਧਰ ਪੰਜਾਬ ਦੇ, ਕੀ ਹੈ ਤੁਹਾਡੇ ਕੋਲ? ਹੈ ਕੋਈ ਬੰਦਾ ਤੁਹਾਡਾ ਉੱਥੇ, ਹਜ਼ਾਰਾਂ ਬੰਦਾ ਸਿਲੀਕੋਨ ਵੈਲੀ ਚ ਪ੍ਰੈਜੀਡੈਂਟ, ਵਾਈਸ ਪ੍ਰੈਜੀਡੈਂਟ, CEO, ਇੱਕ ਬੰਦੇ ਦਾ ਨਾਮ ਦੱਸੋ? ਉਹ ਅਜੇ ਬੰਗਾ ਭਾਈ ਸਾਹਿਬ ਪੰਜਾਬ ਨਹੀਂ ਪੜਿਆ, ਜੇ ਪੰਜਾਬ ਚ ਪੜ੍ਹ ਜਾਂਦਾ ਤਾਂ ਉਹਨੇ ਵੀ ਕਿਤੇ ਨੇ ਅੱਗੇ ਨਹੀਂ ਸੀ ਵਧਣਾ, ਕਿਉਂਕਿ ਤੁਸੀਂ ਕਿਸੇ ਨੂੰ ਅੱਗੇ ਵਧਣ ਨਹੀਂ ਦਿੰਦੇ। ਕੋਈ ਚੰਗਾ ਬੰਦਾ ਨਾ ਪਾਕਿਸਤਾਨ ਚ ਤੁਸੀਂ ਛੱਡਦੇ ਹੋ ਤੇ ਨਾ ਸਾਡੇ ਇੱਧਰ ਪੰਜਾਬ ਚ ਛੱਡਦੇ ਆ, ਇਹ ਦੋਨਾਂ ਦਾ ਕੋਈ ਕੰਮ ਹੈ, ਲੀਡਰ ਇਹਨਾਂ ਕੋਲ ਹੈ ਕੋਈ ਨਹੀਂ। ਜਿਹੜਾ ਕੋਈ ਇਹਨਾਂ ਨੂੰ ਸਵਾਲ ਪੁੱਛ ਲਵੇ ਉਹਨੂੰ ਮਾਰਨ ਵੱਢਣ ਨੂੰ ਬਹਿ ਜਾਓ ਬਸ, ਠੀਕ ਹੈ ਕਿ ਨਹੀਂ? ਆਹ ਕੰਮ ਹੈ ਦੋਨੋਂ ਪਾਸੇ, ਇਹ ਤਲਖ ਹਕੀਕਤ ਹੈ। ਜਦੋਂ ਤੱਕ ਅਸੀਂ ਗੱਲ ਕਰਨਾ ਨਹੀਂ ਸਿੱਖਦੇ, ਜਦੋਂ ਤੱਕ ਨਾ ਉਧਰ ਵੀ ਵਿਦ ਯੂ ਰਿਸਪੈਕਟ, ਕਿਉਂਕਿ ਪੰਜਾਬੀ ਹੈ ਨਾ ਦੋਨੋਂ ਪਾਸੇ, ਆਪਾਂ ਉਧਰ ਵੀ ਆਪਣੀ ਡੋਮੀਨੇਸ਼ਨ ਹੀ ਹੈ। ਮੈਂ ਤਾਂ ਇੱਥੇ ਆ ਕੇ ਪਤਾ ਲੱਗਾ ਬਾਈ ਜੀ, ਮੇਰੇ ਲਈ ਤਾਂ ਪੰਜਾਬੀ ਅਸੀਂ ਪੰਜਾਬ ਚ ਹੀ ਹੁੰਦੇ ਸੀ ਬਸ। ਅਸੀਂ ਥੋੜੇ ਦਿਨ ਪਹਿਲਾਂ ਫਿਰ ਦੁਬਾਰਾ ਗੱਲ ਕਰੀ ਸੀ, ਸੋਚਦੇ ਪਾਕਿਸਤਾਨ ਦੇ ਬੰਦੇ ਕਿੱਦਾਂ ਦੇ ਹੋਣਗੇ, ਇਹ ਮਤਲਬ ਸਾਨੂੰ ਇਹ ਲੱਗਦਾ ਪਤਾ ਨਹੀਂ ਏਲੀਅਨ ਹੋਣਗੇ, ਮਤਲਬ ਕਿੱਦਾਂ ਦੇ ਹੋਣਗੇ ਬੰਦੇ, ਲੇਕਿਨ ਉਹ ਸਾਨੂੰ ਇੱਥੇ ਆ ਕੇ ਪਤਾ ਲੱਗਾ ਵੀ ਅਸੀਂ ਨੀ ਇਕੱਲੇ ਪੰਜਾਬੀ ਭਾਈ ਸਾਹਿਬ, ਉੱਥੇ ਵੀ ਮਸੇ ਦੀ ਪੰਜਾਬੀ ਦੇ ਉੱਥੇ 70-80% ਪੰਜਾਬੀ ਦਾ ਪਾਕਿਸਤਾਨ ਦੇ ਵਿੱਚ ਹੈਗੇ ਨੇ, ਠੀਕ ਹੈ। ਸਾਡੇ ਤੋਂ बेसिक डेफिनेशन कौम तरक्की करेगी, कोई कंट्री, कोई स्टेट, कोई मुआशरा, पहली शर्त है कि तुहानू अदब सत्कार दे नाल गल कर सकदे हो, तुसी कोई डिफरेंसेस अपने रिजोल्व कर सकदे हो। जदों उत्थों शुरुआत होगी फिर अगे वधेगी ना। सानू लिहाज है इमरान खान साहब, सानू साहब जी तां कहना ही भुल गया। तो जब तक असीं अदब सत्कार नाल गल नहीं करांगे और लीडर हो उधर भी लीडर ਉਦਾਂ ਦਾ ਹੀ ਆ, ਭੜਕਾਟ ਪੈਦਾ ਕਰੋ, ਇਜ਼ਰਾਈਲ ਯਹੂਦੀ ਯੇ ਵੋ, ਕੀ ਕਰਨਾ ਤੁਸੀਂ ਇਜ਼ਰਾਈਲ ਤੋਂ, ਕੀ ਕਰਾਉਣਾ ਕੀ ਹੈ ਤੁਸੀਂ, ਤੁਸੀਂ ਕੀ ਕਰਨਾ ਇਜ਼ਰਾਈਲ, ਕੀ ਕਰਨਾ ਤੁਹਾਡਾ ਕਸ਼ਮੀਰ ਆ, ਪਹਿਲਾ ਕਸ਼ਮੀਰ ਸਾਂਭਿਆ ਨਹੀਂ ਜਾ ਰਿਹਾ ਤੁਹਾਡੇ ਤੋਂ, ਖਾਣ ਨੂੰ ਰੋਟੀ ਨਹੀਂ ਉੱਥੇ ਦੇ ਪਾਕਿਸਤਾਨ ਦੇ ਕਸ਼ਮੀਰ ਚੋਂ, ਸਾਡਾ ਇਧਰ ਪੰਜਾਬ ਦਾ ਵੀ ਇਹੀ ਹਾਲ ਹੈ। ਸਟੇਟਸ ਦੇਖੋ ਕਿੱਥੇ ਜਾ ਰਹੀਆਂ, ਅਸੀਂ ਪੰਜਾਬ ਦੇ ਵਿਚ ਵੈਸੇ ਹੀ ਸਾਡਾ ਧਰਮ ਖਤਰੇ ਚ ਪੈ ਗਿਆ, ਸਾਡਾ ਇੱਦਾਂ ਹੋ ਗਿਆ, ਉਦਾਂ ਹੋ ਗਿਆ, ਰਾਜ ਅਸੀਂ ਰਾਜ ਕਰ ਰਹੇ ਉੱਥੇ ਪੰਜਾਬ ਕਿ ਇੰਡੀਆ ਚ। ਅੱਛਾ ਉਹੀ ਬੰਦੇ ਜਿਹੜੇ ਕੱਲ ਤੱਕ, ਬੜੇ ਹਾਸੇ ਵਾਲੀ ਗੱਲ ਸੀ, ਕੱਲ ਤੱਕ ਉਹੀ ਬੰਦੇ ਜਿਹੜੇ ਕਹਿੰਦੇ ਸੀ ਜੀ ਸਾਡੇ ਸਿੱਖਾਂ ਨੂੰ ਸੈਕਿੰਡ ਕਲਾਸ ਸਿਟੀਜ਼ਨ ਟ੍ਰੀਟ ਕੀਤਾ ਜਾਂਦਾ, ਸਾਡੇ ਨਾਲ ਧੱਕਾ ਹੈ, ਉਸੇ ਬੰਦੇ ਨੇ ਅੱਜ ਸੋਸ਼ਲ ਮੀਡੀਆ ਤੇ ਕਹਿਰ ਉਠਾਇਆ ਹੋਇਆ। ਉਹ ਜੀ ਸਾਡੇ ਪੰਜ ਸਿੱਖ ਇੰਡੀਆ ਦੀ ਟੀਮ ਦੇ ਕਪਤਾਨ ਬਣ ਗਏ, ਪੰਜ ਸਿੱਖ। ਬਈ ਅਸੀਂ ਤਾਂ ਸ਼ੁਰੂ ਤੋਂ ਕਹਿੰਦੇ ਆਏ ਵੀ ਸਿੱਖ ਰਾਜ ਕਰ ਰਹੇ ਨੇ ਉੱਥੇ, ਫਿਰ ਕੱਲ ਤੱਕ ਤੁਸੀਂ ਕਹਿੰਦੇ ਸੀ ਕਿ ਸਿੱਖ ਗੁਲਾਮ ਹੈ ਜੀ, ਸਿੱਖ ਉੱਥੇ ਕੁਛ ਨਹੀਂ ਕਰ ਰਹੇ, ਅੱਜ ਉਹਨਾਂ ਨੇ ਧੜਾ ਧੜ ਬੱਲੇ ਬੱਲੇ ਕਰਾਈ ਪਈ ਹੈ। ਸਾਡੇ ਪੰਜ ਸਿੱਖ, ਸ਼ੁਭਮਨ ਗਿੱਲ ਜੀ, ਉਹ ਕ੍ਰਿਕਟ